ਬੱਚੇ ਕਿਸ ਕੋਲ ਰਹਿਣਗੇ?
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
The biggest South Asian media group, Y Media.
Y Media.
Y Media has 6 media platforms: newspaper, midweek, radio, South Asian Pulse, television, South Asian 360 degrees, online, southasiandaily.com, cricket, CPC Intercity Cricket Cup, events, the midweek South Asian Awards, the biggest South Asian media group, Y Media.
Y Media.
You can listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse. Call Yudhvir Jaswal 647-272-8182 or visit southasiandaily.com.
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
Victory belongs to those who believe in it the most and believe in it the longest.
ਜਿੱਤ ਵਾਕੇ ਹੀ ਉਹਨਾਂ ਦੀ ਹੁੰਦੀ ਹੈ ਦੋਸਤੋ, ਜੋ ਜਿੱਤਣ ਤੇ ਭਰੋਸਾ ਕਰਦੇ ਨੇ, ਉਸ ਵਿੱਚ ਵਿਸ਼ਵਾਸ ਰੱਖਦੇ ਨੇ, ਤੇ ਜਿੱਤ ਤੇ ਉਹਨਾਂ ਦਾ ਜਿਹੜਾ ਵਿਸ਼ਵਾਸ ਹੈ, ਉਸ ਵਿਸ਼ਵਾਸ ਦੀ ਉਮਰ ਜੇ ਲੰਬੀ ਹੋਵੇ ਤਾਂ ਜਿੱਤਣਾ ਤੈਅ ਹੈ। ਆਪਣੋ ਆਪਣੀ ਜ਼ਿੰਦਗੀਆਂ ਵਿੱਚ ਅਸੀਂ ਸਾਰੇ ਕੋਈ ਨਾ ਕੋਈ ਲੜਾਈ ਕਿਸੇ ਨਾ ਕਿਸੇ ਮੁਕਾਬਲੇ 'ਚ ਫਿਰ ਰਹੇ ਹੁੰਦੇ ਹਾਂ, ਲੜ ਰਹੇ ਹੁੰਦੇ ਹਾਂ। ਜਿੱਤਣ ਦੀ ਆਸ ਲੈ ਕੇ ਹੀ ਹਰ ਬਾਜ਼ੀ ਸਰ ਹੁੰਦੀ ਹੈ, ਹਰ ਮੈਦਾਨ ਫਤਿਹ ਹੁੰਦਾ। ਇਸੇ ਦੇ ਨਾਲ ਮੈਂ ਸੁਵਿਨਾ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਵਾਈ ਮੀਡੀਆ ਗਰੁੱਪ ਦੀ ਪੇਸ਼ਕਸ਼ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਦੇ ਵਿੱਚ। ਵਾਈ ਮੀਡੀਆ ਨਿਭਾਉਂਦਾ ਤੁਹਾਡਾ ਸਾਥ ਸੱਤੇ ਦਿਨ, ਟੀਵੀ ਚੈਨਲ ਚੈਨਲ ਵਾਈ ਤੁਸੀਂ ਦੇਖ ਸਕਦੇ ਹੋ, ਰੋਜਿਸ 857, ਬੈਲ 5828, ਟੈਲਿਸ 2418 ਤੇ। ਦੇਸ਼ ਦੁਨੀਆ ਦੀਆਂ ਤਾਜ਼ਾ ਖ਼ਬਰਾਂ ਦੇ ਨਾਲ ਅਸੀਂ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ ਸਾਡਾ ਹਫ਼ਤਾਵਾਰੀ ਅਖ਼ਬਾਰ ਸਮਿਟ ਵੀਕ, ਡੈਲੀ ਇਲੈਕਸ਼ਨ ਤੇ ਅਨਾਲਿਸਿਸ, ਲਿਬਰਲ ਲੀਡਰਸ਼ਿਪ ਤੇ ਅਨਾਲਿਸਿਸ। ਇਸ ਹਫ਼ਤੇ ਤੁਸੀਂ ਮਿਡ ਵੀਕ 'ਚ ਤੁਹਾਨੂੰ ਪੜ੍ਹਨ ਨੂੰ ਜ਼ਰੂਰ ਮਿਲੇਗਾ। ਨੇੜੇ ਦੇ ਗ੍ਰੋਸਰੀ ਸਟੋਰਸ ਤੋਂ ਆਪਣੀ ਕਾਪੀ ਜ਼ਰੂਰ ਲੈ ਕੇ ਆਇਓ। ਆਨਲਾਈਨ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਦੋਸਤੋ, southasiandaily.com ਤੇ, ਰੇਡੀਓ ਸਾਊਥ ਏਸ਼ੀਅਨ ਪਲਸ ਤੇ ਤੁਸੀਂ ਟਿਊਨਡ ਇਨ ਹੋ ਹੀ। ਸਾਡੀਆਂ ਸਾਰੀਆਂ ਸੇਵਾਵਾਂ ਨੂੰ ਇੱਕੋ ਥਾਂ ਐਕਸੈਸ ਕਰਨ ਲਈ ਅੱਜ ਹੀ ਡਾਊਨਲੋਡ ਕਰੋ ਵਾਈ ਮੀਡੀਆ ਟੀਵੀ ਐਪ। ਆਪਣੇ ਕਾਰੋਬਾਰ ਨੂੰ ਬੂਸਟ ਦੇਣ ਲਈ, ਬਿਹਤਰ ਰਿਸਪਾਂਸ ਲਈ, ਆਪਣੇ ਪ੍ਰੋਡਕਟ ਐਂਡ ਸਰਵਿਸਿਜ਼ ਨੂੰ ਵਾਈ ਮੀਡੀਆ ਦੇ ਪਲੈਟਫਾਰਮਸ ਤੇ ਕਰੋ ਐਡਵਰਟਾਈਜ਼। ਐਡਵਰਟਾਈਜ਼ਿੰਗ ਸੰਬੰਧੀ ਵਧੇਰੀ ਜਾਣਕਾਰੀ ਲਈ ਕਾਲ ਕਰੋ 416-475-5000 ਤੇ। ਤੁਸੀਂ ਸੁਣ ਰਹੇ ਹੋ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ, ਜਿਸ ਤਹਿਤ ਵਾਈ ਮੀਡੀਆ ਗਰੁੱਪ ਦੇ ਗਰੁੱਪ ਐਡੀਟਰ ਐਂਡ ਸੀਈਓ ਯੁਥਵੀਰ ਜਸਪਾਲ ਜੀ ਲੈ ਕੇ ਆਉਂਦੇ ਨੇ ਸਾਡੇ ਸਾਰਿਆਂ ਲਈ ਦ ਸਟੋਰੀ ਬਿਹਾਈਂਡ ਹੈਡਲਾਈਨ। ਪਰ ਸਭ ਤੋਂ ਪਹਿਲਾਂ ਜਾਣ ਲੈਂਦੇ ਹਾਂ ਮੌਸਮ ਦਾ ਹਾਲ ਸਿਮਰਨ ਦੇ ਨਾਲ। ਸਿਮਰਨ ਜੀ, ਵੈਲਕਮ ਟੂ ਦ ਸ਼ੋ।
ਥੈਂਕ ਯੂ ਸੋ ਮਚ ਸੁਵਿਨਾ ਜੀ। ਵੈਲ, ਮੌਸਮ ਦਾ ਹਾਲ ਚਾਲ ਬਿਲਕੁਲ, ਇਟਸ ਕਰੰਟਲੀ -1, ਫੀਲ ਲਾਈਕ -3, ਲੇਕਿਨ ਦਿਨ ਮੇ ਆਪ ਬਿਲਕੁਲ ਪੋਜ਼ਿਟਿਵ ਹੋ ਜਾਏਂਗੇ, +2 ਐਕਸਪੀਰੀਅੰਸ ਕਰੇਂਗੇ ਆਪ। ਆਫਟਰਨੂਨ ਰਾਤ ਮੇ -3, ਐਂਡ ਵਹੀ ਕੱਲ ਕੀ ਬਾਤ ਕਰੇਂ ਤੋ ਮਾਰਨਿੰਗ +1, ਨਾਈਟ -3, ਲੇਕਿਨ ਬਾਰਿਸ਼। ਜੀ ਹਾਂ, it will be rainy tomorrow, Thursday again +1 flurries and it will be rainy, or Friday -10 daytime experience karenge aap, and night -19, Saturday partly cloudy -4 daytime and raat mein -4 and halki barish hone wali hai, Sunday will be positive +2 experience karenge daytime and night -10। So mausam ki update ke sath sath desh duniya bhar ki update pahunchane ke liye ye veer ji aap sabke sath taiyar hain, janenge veer ji ke sath desh duniya bhar ki updates, aur bhai this part of the program is brought to you by team amit airy, lekar aaye hain aapke luxury town homes ab kitchener mein, ਜੋ ਕਿ ਸ਼ੁਰੂ ਹੋ ਰਹੇ ਹੈ ਫਰੋਮ 494,900। ਜਾਣਕਾਰੀ ਕੇ ਲਈ ਆਪ ਕਾਲ ਕਰਨਾ ਹੈ ਅਮਿਤ ਐਰੀ ਜੀ ਕੋ 519-623-6200 ਪਰ, 519-623-6200। ਔਰ ਲਗਜ਼ਰੀ ਕਾਰ ਮਰਸੀਡੀਜ਼ ਬੈਂਜ਼ ਲੈਣਾ ਚਾਹਤੇ ਹੈ ਤੋ ਮਰਸੀਡੀਜ਼ ਬੈਂਜ਼ ਬ੍ਰੈਂਪਟਨ ਪਰ ਆਪਨੇ ਜਾਣਾ ਹੈ। ਕੁਲਜੀਤ ਬਤਰਾ ਜੀ ਕੋ ਮਿਲਣਾ ਹੈ, ਵਾਈ ਮੀਡੀਆ ਕਾ ਰੈਫਰੈਂਸ ਦੇਣਾ ਹੈ ਔਰ ਆਪਕੋ ਮਿਲੇਗੀ ਬੈਸਟ ਡੀਲਸ ਔਨ ਮਰਸੀਡੀਜ਼। ਜੀ ਹਾਂ, ਮੇਫੀਲਡ ਐਂਡ 410 ਕੀ ਇੰਟਰਸੈਕਸ਼ਨ ਪਰ ਮਰਸੀਡੀਜ਼ ਕਾਲ ਕਰਨਾ ਹੈ ਕੁਲਜੀਤ ਬਤਰਾ ਜੀ ਕੋ
647-272-8182 or visit southasiandaily.com.
ਬਹੁਤ ਬਹੁਤ ਸ਼ੁਕਰੀਆ ਸਿਮਰਨ ਜੀ, ਥੈਂਕ ਯੂ ਵੈਰੀ ਮਚ। ਔਰ ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਦੇ ਵਿੱਚ ਜਿੱਥੇ ਮੈਂ ਬਤੌਰ ਗਰੁੱਪ ਐਡੀਟਰ ਵਾਈ ਮੀਡੀਆ ਯੁਧਵੀਰ ਜਸਵਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਔਰ ਸਿਮਰਨ ਜੀ ਬਹੁਤ ਬਹੁਤ ਸ਼ੁਕਰੀਆ, ਔਰ ਸੁਵਿਨਾ ਜੀ ਕੀ ਹਾਲ ਹੈ ਤੁਹਾਡਾ, ਠੀਕ ਹੈ?
ਸਭ ਤੋਂ ਪਹਿਲਾਂ ਉਹਦੀ ਅਪਡੇਟ ਦੇਵਾਂਗੇ, ਔਰ ਸਭ ਤੋਂ ਪਹਿਲਾਂ ਤੇ ਆਮ ਆਦਮੀ ਪਾਰਟੀ ਦੇ ਸਾਰੇ ਹੀ ਸਪੋਰਟਰਸ ਨੂੰ ਬਹੁਤ ਬਹੁਤ ਮੁਬਾਰਕਬਾਦ ਪੇਸ਼ ਕਰਦੇ ਹਾਂ। ਐਜ ਪ੍ਰਿਡਿਕਟਡ, ਜਿਸ ਤਰ੍ਹਾਂ ਕਿ ਪ੍ਰਿਡਿਕਸ਼ਨ ਕੀਤੀ ਗਈ ਰਹੀ ਸੀ, ਜ਼ਬਰਦਸਤ ਜਿੱਤ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੀ ਹੋਏਗੀ। ਕੋਈ ਉਹ ਜਿੱਤ ਨਹੀਂ ਹੈ ਕਿ 70 ਦੇ ਵਿੱਚੋਂ 35 ਸੀਟਾਂ, ਵੀ ਆਲ ਨੋ 35 ਸੀਟਸ ਵਰ ਰਿਕੁਆਇਰਡ ਸੀ, 35 ਸੀਟਾਂ ਦੀ ਜ਼ਰੂਰਤ ਸੀਗੀ, ਲੇਕਿਨ ਵੀ ਆਲ ਨਿਊ ਕਿ ਬਹੁਤ ਜ਼ਬਰਦਸਤ ਜਿੱਤ ਹੋਏਗੀ, ਲੇਕਿਨ ਕਿਆ ਉਹ 40 ਹੋਏਗੀ, 50 ਹੋਏਗੀ ਜਾਂ 60 ਵੀ ਕ੍ਰੋਸ ਕਰ ਜਾਏਗੀ, ਦੈਟ ਵਾਜ਼ ਦ ਓਨਲੀ ਕੁਐਸਚਨ, ਸਿਰਫ ਇੰਨਾ ਹੀ ਸਵਾਲ ਸੀਗਾ, ਬਾਕੀ ਤੇ ਇਹ ਲਗਭਗ ਪਤਾ ਹੀ ਸੀਗਾ। ਸਾਡੇ ਨਾਲ ਲਿਸਨਰਸ ਆਲਰੇਡੀ ਜੁੜ ਚੁੱਕੇ ਨੇ, ਸੋ ਮੈਂ ਨਾਲ ਦੀ ਨਾਲ ਸਾਡੇ ਜੇ ਲਿਸਨਰਸ ਕੁਝ ਕਹਿਣਾ ਚਾਹੁੰਦੇ ਨੇ ਉਹਨਾਂ ਦਾ ਵੀ ਸਵਾਗਤ ਜ਼ਰੂਰ ਕਰਾਂਗਾ। ਰਮੇਸ਼ਇੰਦਰ ਚੌਹਾਨ ਸਾਹਿਬ ਦੀ ਕਾਲ ਅੱਜ ਕਾਫੀ ਦੇਰ ਪਹਿਲਾਂ ਹੀ ਆ ਗਈ ਹੈ, ਮੈਂ ਚਾਹਾਂਗਾ ਕਿ ਪਹਿਲਾਂ ਉਹਨਾਂ ਦੇ ਵਿਚਾਰ ਵੀ ਅਸੀਂ ਲੈ ਲਈਏ, ਸੋ ਦੇਖਦੇ ਹੋ ਕੀ ਕਹਿਣਾ ਚਾਹੁੰਦੇ ਨੇ। ਹਾਂਜੀ ਰਮੇਸ਼ਇੰਦਰ ਚੌਹਾਨ ਸਾਹਿਬ, ਵੈਲਕਮ ਸਰ। ਹਾਂਜੀ ਹਾਂਜੀ, ਗੁੱਡ ਮਾਰਨਿੰਗ ਜੀ, ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਹਾਂਜੀ
ਯੁਧਵੀਰ ਜੀ, ਮੈਂ ਇਹ ਕਹਿਣਾ ਚਾਹ ਰਿਹਾ ਸੀ ਕਿ ਕੱਲ ਤੁਹਾਡਾ ਪੈਨਲ ਬੈਠਿਆ ਹੋਇਆ ਸੀ, ਸਾਰੀ ਮੈਂ ਗੱਲਬਾਤ ਸੁਣੀ ਹੈ ਲੇਟ ਰਾਤ ਤੱਕ, ਸਾਰੇ ਪ੍ਰੋਗਰਾਮ ਦੇਖ ਕੇ ਫਿਰ ਮੈਂ ਲੇਟ ਆਇਆ। ਮੈਂ ਇਹ ਕਹਿਣਾ ਚਾਹ ਰਿਹਾ ਸੀ ਕਿ ਕੁਛ ਇਸ਼ੂ ਤੁਹਾਡੇ ਉੱਥੇ ਹੈ ਪੈਨਲ ਦੇ ਵਿੱਚ ਕਿ ਸੰਜੇ ਸਿੰਘ ਜੀ ਨੂੰ ਮਾਫੀ ਮੰਗਣੀ ਚਾਹੀਦੀ ਹੈ, ਕਿਉਂਕਿ ਉਹਨਾਂ ਨੇ ਕੁਛ ਈਵੀਐਮ ਮਸ਼ੀਨ ਬਾਰੇ ਆਪਣੇ ਕਮੈਂਟ ਕੀਤੇ ਸੀ। ਚਲੋ ਠੀਕ ਹੈ, ਹਰ ਇੱਕ ਦੀ ਆਪਣੀ ਆਪਣੀ ਸੋਚ ਹੈ। ਮੈਂ ਕਹਿੰਦਾ ਠੀਕ ਹੈ, ਮੋਦੀ ਸਾਹਿਬ ਉਮਰ ਦੇ ਵਿੱਚ ਬੜੇ ਹੈ, ਆ ਦੇਸ਼ ਦੇ ਸਾਡੇ ਪ੍ਰਧਾਨ ਮੰਤਰੀ ਹੈ, ਜੇ ਕੇਜਰੀਵਾਲ ਸਾਹਿਬ ਨੂੰ ਮਾਫੀ ਮੰਗਣੀ ਚਾਹੀਦੀ ਹੈ, ਕੋਈ ਗੱਲ ਨਹੀਂ, ਉਹ ਮਾਫੀ ਮੰਗ ਲੈਣ, ਲੇਕਿਨ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਤਾਂ ਫਿਰ ਮਾਫੀ ਮੰਗਣੀ ਚਾਹੀਦੀ ਹੈ, ਕਿਉਂਕਿ ਦੇਖੋ ਉਹਨਾਂ ਨੇ ਕਿੰਨੇ ਘਟੀਆ ਵਰਡ ਯੂਜ਼ ਕੀਤੇ ਹੈ, ਇੱਕ ਚੀਫ ਮਿਨਿਸਟਰ ਆਫ ਕਿਸੀ ਸਟੇਟ ਦੇ, ਉਹਨਾਂ ਨੂੰ ਉਹਨਾਂ ਨੇ ਆਤੰਕਵਾਦੀ ਕਿਹਾ, ਕਦੀ ਸ਼ਾਹਾਨ ਦੀ ਸ਼ਾਹੀਨ ਬੀਗ ਦਾ ਜੋ ਬਾਗ ਦਾ ਮੁੱਦਾ, ਮੇਰਾ ਮਤਲਬ ਵੀ ਫਿਰ ਆਪਣੇ ਹਫ਼ਤਾ ਦੋ ਹਫ਼ਤੇ ਪਹਿਲਾਂ ਉਹਨਾਂ ਨੇ ਜਿਹੜੀ ਜ਼ਮੀਨ ਅਲਾਟ ਕਰ ਦਿੱਤੀ, ਇਹੀ ਜਿਹੀਆਂ ਘਟੀਆਂ ਹਰਕਤਾਂ ਹੋਣ ਦੇ ਬਾਵਜੂਦ ਮੇਰਾ ਖਿਆਲ ਫਿਰ ਉਹਨਾਂ ਦਾ ਵੀ ਹੱਕ ਬਣਦਾ, ਯੁਧਵੀਰ ਜੀ ਉਹਨਾਂ ਨੂੰ ਵੀ ਅਪੋਲੋਜਾਈਜ਼ ਕਰਨਾ ਚਾਹੀਦਾ ਕੇਜਰੀਵਾਲ ਸਾਹਿਬ ਤੋਂ ਕਿ ਸਾਨੂੰ ਤੁਹਾਡੇ ਪ੍ਰਤੀ ਇਹ ਵਰਡ ਨਹੀਂ ਸੀ ਯੂਜ਼ ਕਰਨੇ ਚਾਹੀਦੇ। ਬਾਕੀ ਆਈ ਵਿਸ਼ ਯੁਧਵੀਰ ਜੀ, ਨਾ ਮੈਨੂੰ ਖੁਸ਼ੀ ਹੋਈ ਆ ਨਾ ਮੈਨੂੰ ਗਮੀ ਹੋਈ ਆ, ਮੈਂ ਤਾਂ ਉਹਨਾਂ ਨੂੰ ਇਹੀ ਕਹਾਂਗਾ ਗੁੱਡ ਲੱਕ, ਤੁਸੀਂ ਆਪਣਾ ਕੰਮ ਕਰੋ, ਲੋਕਾਂ ਨੂੰ ਕਰਕੇ ਵਿਖਾਓ, ਤੇ ਜੋ ਵੀ ਹੈਗੇ ਆ ਦੂਜੇ ਵੀ ਪ੍ਰੋਵਿੰਸ ਹੈਗੇ ਉਹਨਾਂ ਸੂਬੇ, ਉਹਨਾਂ ਨੂੰ ਵੀ ਅਕਲ ਲੈਣੀ ਚਾਹੀਦੀ ਹੈ। ਮੈਂ ਤਾਂ ਬਲਕਿ ਇਹ ਵੀ ਕਹਾਂਗਾ ਸਾਡੇ ਡਗ ਫੋਰ ਸਾਹਿਬ ਨੂੰ ਵੀ ਕੁਛ ਲਰਨ ਕਰਨਾ ਚਾਹੀਦਾ ਕਿ ਉਹ ਸਾਡੇ ਪ੍ਰੋਵਿੰਸ ਲਈ ਇੱਥੇ ਕੁਛ ਕਰ ਸਕਣ, ਉਹਨਾਂ ਦੀ ਕਾਪੀ ਕਰਕੇ, ਤਾਂ ਕਿ ਲੋਕ ਉਹਨਾਂ ਤੋਂ ਖੁਸ਼ ਹੋਣ, ਨਾ ਕਿ ਅਸੀਂ ਇੱਥੇ ਬੈਠੇ ਇੰਡੀਆ ਵਾਲੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਬ੍ਰੈਂਪਟਨ 'ਚ ਲਾਗੂ ਕਰਵਾ ਦਈਏ, ਤਾਂ ਕਿ ਉਹੀ ਫਿਰ ਉਹ ਕੌਂਸਲਰ ਵੀ ਉੱਦਾਂ ਹੀ ਕਰਨ ਜਿਵੇਂ ਆਪਣੇ ਇੰਡੀਅਨ ਪੋਲੀਟੀਸ਼ੀਅਨ ਹੈ, ਅਤੇ ਆਪਣੇ ਲੀਡਰ ਵੀ ਉੱਦਾਂ ਹੀ ਕਰਨ। ਮੇਰੀ ਇੰਨੀ ਗੁਜ਼ਾਰਿਸ਼ ਸੀ, ਅਤੇ ਬਾਕੀ ਤੁਸੀਂ ਆਪਣੇ ਵਿਚਾਰ ਦੇ ਸਕਦੇ, ਲੇਕਿਨ ਇਸ ਗੱਲ ਦੇ ਨਾਲ ਮੈਂ ਬਿਲਕੁਲ ਸਹਿਮਤ ਨਹੀਂ ਕਿ ਵਾਰ ਵਾਰ ਇਸ਼ੂ ਉੱਠਿਆ ਜਾ ਰਿਹਾ ਕਿ ਜੀ ਸੰਜੇ ਸਿੰਘ ਨੂੰ ਬੁਲਾਓ, ਉਹਨਾਂ ਤੋਂ ਮਾਫ਼ੀ ਮੰਗਾਓ, ਕਿਉਂ ਉਹ ਮਾਫ਼ੀ ਮੰਗਣ? ਹਰ ਇੱਕ ਬੰਦੇ ਨੂੰ ਫੀਅਰ ਤਾਂ ਹੁੰਦਾ ਹੀ ਹੈ ਨਾ ਯੁੱਧ ਵਿੱਚ, ਜਾਂ ਕੋਈ ਮੇਨ ਬੰਦਾ ਐਡੀ ਵੱਡੀ ਹਸਤੀ ਪਾਵਰ 'ਚ ਹੋਵੇ ਤਾਂ ਡਰ ਤਾਂ ਹਰ ਇੱਕ ਨੂੰ ਹੋ ਸਕਦਾ, ਇਹਦੇ ਵਿੱਚ ਕੋਈ ਮੇਰਾ ਮਤਲਬ ਐਡੀ ਵੱਡੀ ਗੱਲ ਨਹੀਂ ਹੈਗੀ, ਲੇਕਿਨ ਮਾਫ਼ੀ ਮੋਦੀ ਸਾਹਿਬ ਨੂੰ ਵੀ ਮੰਗਣੀ ਚਾਹੀਦੀ ਹੈ, ਕਿਉਂਕਿ ਉਹਨਾਂ ਨੇ ਉਹਨਾਂ ਨੂੰ ਸਿੱਧਾ ਹੀ ਆਤੰਕਵਾਦੀ ਦਾ ਜਿਹੜਾ ਵਰਡ ਯੂਜ਼ ਕੀਤਾ ਉਹ ਬਰਦਾਸ਼ਤ ਦੇ ਕਾਬਲ ਨਹੀਂ ਹੈਗਾ, ਉਹ ਐਡੇ ਵੱਡੇ ਸਿਆਣੇ ਬਜ਼ੁਰਗ ਹੈਗੇ, ਮੈਂ ਤਾਂ ਉਹਨਾਂ ਨੂੰ ਬਜ਼ੁਰਗ ਕਹਿੰਦਾ, ਉਹਨਾਂ ਨੂੰ ਹੀ ਸ਼ੁੱਡ ਲਰਨ ਫਰੋਮ ਕੇਜਰੀਵਾਲ। ਥੈਂਕ ਯੂ ਵੈਰੀ ਮੱਚ, ਤੁਸੀਂ ਆਪਣੇ ਵਿਚਾਰ ਦਿਓ।
ਮੈਂ ਬਿਲਕੁਲ ਦੇ ਦਿੰਦਾ ਸਰ। ਸਰ ਤੁਸੀਂ ਦੋ ਤਿੰਨ ਪੁਆਇੰਟ ਜਿਹੜੇ ਨੇ ਉਹ ਹਾਈਲਾਈਟ ਕੀਤੇ ਨੇ। ਪਹਿਲੀ ਚੀਜ਼ ਤੇ ਮੈਂ ਜ਼ਰੂਰ ਜ਼ਿਕਰ ਕਰਦਾ ਕਿ ਇਸ ਇਲੈਕਸ਼ਨ ਦੇ ਵਿੱਚ ਬਹੁਤ ਗਲਤ ਸ਼ਬਦਾਵਲੀ ਦਾ ਇਸਤੇਮਾਲ ਹੋਇਆ, ਔਰ ਲੇਕਿਨ ਦਿੱਲੀ ਦੇ ਲੋਕਾਂ ਨੇ ਦਿਖਾ ਦਿੱਤਾ ਹੈ ਕਿ ਉਹਨਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਪੋਲਰਾਈਜੇਸ਼ਨ ਦਾ ਕੋਈ ਅਸਰ ਨਹੀਂ ਹੈ, ਕਿਸੇ ਵੀ ਤਰ੍ਹਾਂ ਦੀ ਗਲਤ ਸ਼ਬਦਾਵਲੀ ਦਾ ਕੋਈ ਅਸਰ ਨਹੀਂ ਹੈ, ਔਰ ਦਿੱਲੀ ਦੇ ਲੋਕਾਂ ਨੇ ਦਿਖਾ ਦਿੱਤਾ ਹੈ ਕਿ ਯੈਸ ਉਹ ਕੰਮ ਨੂੰ ਵੋਟ ਪਾਉਣਗੇ। ਬੜੀ ਇੰਟਰਸਟਿੰਗ ਚੀਜ਼ ਇਹ ਹੈਗੀ ਹੈ ਕਿ ਦਿੱਲੀ ਦੇ ਜਿਹੜੇ ਲੋਕ ਨੇ ਉਹਨਾਂ ਨੇ ਦੇਖਿਆ ਕਿ ਜੀ ਸਟੇਟ ਇਲੈਕਸ਼ਨ ਹੈ, ਹਰੇ ਇੱਕ ਸਾਲ ਪਹਿਲਾਂ ਕਿ ਕੁਛ ਮਹੀਨੇ ਪਹਿਲਾਂ ਹੀ ਉਹਨਾਂ ਨੇ 7 ਦੀਆਂ 7 ਸੀਟਾਂ ਬੀਜੇਪੀ ਨੂੰ ਜਿਤਾਈਆਂ ਸੀਗੀਆਂ, ਔਰ ਹੁਣ ਉਹਨਾਂ ਨੇ ਸਾਰਾ ਜਿਹੜਾ ਮਤਲਬ ਕਿ ਸਹਿਰਾ ਹੈਗਾ ਉਹ ਸਾਰਾ ਦਾ ਸਾਰੀਆਂ ਵੋਟਾਂ ਜਿਹੜੀਆਂ ਅਸੀਂ ਕਹਿ ਸਕਦੇ ਹਾਂ ਜ਼ਬਰਦਸਤ ਜਿੱਤ ਜਿਹੜੀ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਦਿੱਤੀ ਹੈ। ਸੋ ਇੱਕ ਤੇ ਇਹ ਦਿਖਾਉਂਦਾ ਹੈ ਕਿ ਦਿੱਲੀ ਦੇ ਲੋਕ ਦੇ ਆਰ ਵੈਰੀ ਸਮਾਰਟ, ਉਹਨਾਂ ਨੇ ਇਹ ਦੇਖਦੇ ਨੇ ਕਿ ਜੀ ਹਾਂਜੀ ਸਟੇਟ ਇਲੈਕਸ਼ਨਸ ਨੇ ਕਿ ਨੈਸ਼ਨਲ ਇਲੈਕਸ਼ਨਸ ਨੇ, ਕਿਹੜਾ ਲੀਡਰ ਸਾਡੇ ਵਾਸਤੇ ਵਧੀਆ ਕੰਮ ਕਰ ਰਿਹਾ। ਸਟੇਟ ਲੈਵਲ ਦੇ ਉੱਤੇ ਬੀਜੇਪੀ ਵਧੀਆ ਨਹੀਂ ਕੰਮ ਕਰ ਪਾ ਰਹੀ, ਔਰ ਸਟੇਟ ਲੈਵਲ ਦੇ ਉੱਤੇ ਕੇਜਰੀਵਾਲ ਸਾਹਿਬ ਵਧੀਆ ਕੰਮ ਕਰ ਰਹੇ ਨੇ। ਸੋ ਉਹਨਾਂ ਨੇ ਕਿਹਾ ਕਿ ਠੀਕ ਹੈ ਜੀ ਮੋਦੀ ਸਾਹਿਬ ਤੁਹਾਨੂੰ ਅਸੀਂ ਪਿਛਲੀ ਵਾਰ ਵੋਟ ਪਾਈ ਸੀਗੀ, ਇਸ ਵਾਰ ਮੋਦੀ ਸਾਹਿਬ ਤੁਹਾਨੂੰ ਵੋਟ ਨਹੀਂ ਪਾ ਰਹੇ ਹਾਂ ਕਿਉਂਕਿ ਇਸ ਵਾਰ ਨੈਸ਼ਨਲ ਇਲੈਕਸ਼ਨ ਨਹੀਂ ਹੈ। ਸੋ ਨੈਸ਼ਨਲ ਇਲੈਕਸ਼ਨ ਦੇ ਵਿੱਚ ਮੋਦੀ ਸਾਹਿਬ ਉਹਨਾਂ ਦਾ ਫੇਵਰੇਟ ਚੋਇਸ ਹੈ, ਔਰ ਸਟੇਟ ਇਲੈਕਸ਼ਨ ਦੇ ਵਿੱਚ ਕੇਜਰੀਵਾਲ ਸਾਹਿਬ ਉਹਨਾਂ ਦੀ ਫੇਵਰੇਟ ਚੋਇਸ ਹੈ। ਦੈਟਸ ਪੁਆਇੰਟ ਨੰਬਰ 1। ਸੈਕਿੰਡ ਪੁਆਇੰਟ ਜਿਹੜਾ ਬੜਾ ਇੰਪੋਰਟੈਂਟ ਆ, ਜਿਹੜਾ ਸੰਜੇ ਸਿੰਘ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਉਹ ਮਾਫੀ ਮੰਗਣ, ਕਿਉਂਕਿ ਸੰਜੇ ਸਿੰਘ ਉਹਨਾਂ ਨੇ ਈਵੀਐਮ ਦੇ ਉੱਤੇ ਕਿਹਾ ਸੀਗਾ ਕਿ ਇਹਦਾ ਖਤਰਾ ਆ ਖਰਾਬ ਹੈ। ਮੈਂ ਪਹਿਲਾਂ ਹੀ ਕੱਲ੍ਹ ਹੀ ਕਹਿ ਰਿਹਾ ਸੀਗਾ ਕਿ ਇਹ ਮੈਚ ਇੰਡੀਆ ਔਰ ਅਫਗਾਨਿਸਤਾਨ ਦਾ ਕ੍ਰਿਕਟ ਮੈਚ ਹੈ, ਵਿਰਾਟ ਕੋਹਲੀ ਦੀ ਤਰ੍ਹਾਂ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ, ਖੁੱਲ੍ਹ ਕੇ ਕਹਿਣ ਕਿ ਜੀ ਅਸੀਂ ਜਿੱਤਣਾ, ਇਹ ਮੈਚ ਹੀ ਨਹੀਂ ਅਸਲ ਦੇ ਵਿੱਚ। ਦਿੱਲੀ ਸਟੇਟ ਇਲੈਕਸ਼ਨ ਦੇ ਵਿੱਚ ਕੇਜਰੀਵਾਲ ਸਾਹਿਬ ਦਾ ਮੁਕਾਬਲਾ ਹੀ ਕੋਈ ਨਹੀਂ ਹੈ, ਔਰ ਆਪਣੀ ਜਿੱਤ ਨੂੰ ਖੁਦ ਹੀ ਫਿੱਕੀ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ, ਉਹਨਾਂ ਨੇ ਆਪਣੀ ਜਿੱਤ ਫਿੱਕੀ ਨਾ ਕਰਨ, ਕਿਉਂਕਿ ਮੈਂ ਕੱਲ੍ਹ ਤੋਂ ਕਹਿ ਰਿਹਾ ਈਵੀਐਮ ਦਾ ਸ਼ੋਰ ਸ਼ਰਾਬਾ ਸੰਜੇ ਸਿੰਘ ਨੂੰ ਪਾਉਣ ਦੀ ਕੋਈ ਜ਼ਰੂਰਤ ਨਹੀਂ ਸੀਗੀ, ਨਾ ਕਿਸੇ ਹੋਰ ਨੂੰ ਜ਼ਰੂਰਤ नहीं, जितना डंके की चोट से जितो वो स्टाइल है और ना कोई मैच ही नहीं, मुकाबला ही कोई नहीं सिगा, ठीक है। अच्छा तीसरा इंपॉर्टेंट पॉइंट जिहड़ा तुसी किया है कि इस इलेक्शन दे विच जिहड़ी सब तो खास गल जो देखण चाहिए है, अक्सर की हुंदा सिगा केजरीवाल साहब तुसी पहली इलेक्शन जाके देख लो शीला दीक्षित होणा दे खिलाफ बयान, ठीक है जी, कांग्रेस चोर है, कांग्रेस करप्ट है, बीजेपी चोर है, बीजेपी करप्ट है, ये बड़ा कुछ वो करते सके। केजरीवाल साहब ने इस सारी इलेक्शन दे विच नरेंद्र मोदी होना दे खिलाफ एक शब्द नहीं बोलिया, मैनू कढ के दिखा दिओ, कितने कढ के दिखा दिओ कि इस सारी इलेक्शन दे विच एक शब्द भी उन्होंने नरेंद्र मोदी होना दे खिलाफ बोलिया होवे। दैट्स पॉइंट नंबर वन। पॉइंट नंबर टू, इलेक्शन जितने तो बाद अरविंद केजरीवाल होना ने अपने स्पीच दे विच किया है कि वो सेंटर दे नाल मिलके काम करनगे, नरेंद्र मोदी दे नाल मिलके काम करनगे, ये उन्होंने कह दिता है, वेरी ग्रेसफुल, बहुत वधिया उन्होंने गल कही है। जितने दे विच यू नो जदों तुहाडी जित होवे यू हैव टू बी वेरी ग्रेसफुल, जितने दे उत्ते बड़का नहीं मारनिया चाहिए, उन्होंने कोई बड़का नहीं मारिया, उन्होंने बहुत ग्रेसफुली अपनी जित नूं एक्सैप्ट किया, बहुत वधिया उन्होंने। और दूसरी तरफ नरेंद्र मोदी होना ने भी उन्होंने ट्वीट करके मुबारकबाद देती है कि बहुत उन्होंने कहा श्री अरविंद केजरीवाल जी, ये नरेंद्र मोदी होना के बयान सुन लो, श्री अरविंद केजरीवाल जी उन्होंने उन्होंने मुबारकबाद देती है। सो दोनों लीडर्स ने वो हार के, नरेंद्र मोदी होना ने हार के ग्रेसफुली अपनी डिफीट एक्सैप्ट कर ली है, इन्होंने जित दे विच बहुत ग्रेसफुल रहे ने। सो और सब तो इंपॉर्टेंट पॉइंट जिहड़ा हैगा कि जो मैं समझदा जो असी बहुत सालों तो गल कर रहे हैं, कल मेरी देखो जदों पहली बार इन्हों की जित हुई सी मैं उस वेले बतौर रिपोर्टर कवरेज उस वेले भी कर रहा सी, बतौर पत्रकार जर्नलिस्ट अज भी कवरेज कर रहा, जदों पहली जित हुई सी कल मैं तस्वीर भी दिखा रहा सीगा कि पांच साल पुरानियां या पहली जदों इन्हां दी पहली बार इत्थे हुई सी, सानू विदाउट ब्लरिंग द लाइन्स केजरीवाल साहब लई मैं बहुत बार इकरार कर चुका है, साल पहला, दो साल पहला, पांच साल पहला भी, आई हैव अ सॉफ्ट कॉर्नर, और केजरीवाल साहब का मैं कायल इसलिए कि इस शख्स का नाम इतिहास दे विच इसलिए लिखा जाएगा कि इन्हें सबनों जिहड़े लोग उत्थे बंदूक चक के घूमते थे, जिहड़े लोग टैररिस्ट ने, मेरे लिए कोई मेरे को मैं देवन तो तुहानू पता है 20 साल हो गए ने, तुसी 20 साल तो मेरा स्टेटमेंट सिखी ने कि मेरे कोई वर्ड मिलीटेंट नहीं है, मेरे को एक ही वर्ड है जिहड़े लोग बंदूक चक के घूमते ने टैररिस्ट, चाहे वह पंजाब दे विच सिगे टैररिस्ट, चाहे जम्मू कश्मीर दे विच टैररिस्ट ने, ते चाहे उत्थे अफगानिस्तान च टैररिस्ट घूम रहे ने, ते चाहे पाकिस्तान च टैररिस्ट घूम रहे ने। कमिंग टू द पॉइंट, इस शख्स ने एक चीज तीसरी बार करके दिखा दी, सत्त साल दे विच उस बंदे ने तीसरी बार करके दिखाती है भी जोर ला लो, गुंडा ताकत ले आओ, पैसा ले आओ, स्टार कैंपेनर ले आओ, उन्हें क्या गुंडा ताकत ले आओ, पैसा ले आओ, स्टार कैंपेनर ले आओ, डेमोक्रेसी के उत्ते विश्वास है इस बंदे का, इस बंदे दे लोगों ने थप्पड़ मारे, केजरीवाल दे याद है थप्पड़ मारिया सी, कैंपेन कर रहा सीगा, केजरीवाल ने नहीं किसी ने थप्पड़ भी मारिया, नो, लोगों ने इनू गालां कढ़ियां, लोगों ने ये खिलाफ झूठ प्रचार किया, केजरीवाल को चक के तुहानू पता है दिल्ली के जिन्हें भी कैंडीडेट ने, कल मैं एक बड़ी इंटरेस्टिंग चीज पढ़ रहा, सब तो ज्यादा क्रिमिनल केस गेते ने, 13 क्रिमिनल केस ने, ये कल जेल भी हो सकती है, पहला भी जेल तो गया ही है केजरीवाल, तुहानू पता ही है। और मजेदार गल है जदों जेल लैके जाते कहना मैं जमानत नहीं करवानी, कहना जमानत ही नहीं करवानी मैं, इदा का बंदा है। सो इस बंदे ने दिखा दिता, जिहड़े लोग ये गल करते सके कि जी अन्याय के खिलाफ बंदूक चुक लो, जो जुल्म बड़ा है, बड़ी कहाड़ी सुनते हैं जो जुल्म बड़ा वज जाए उस वेले बंदूक चक लेनी चाहिए है, बंदूक वाले टैररिस्ट जिन्हें इन्हों ना उन्हें दिखाता, कहना डेमोक्रेसी वोटा के जरिए सबनों घर बिठा देंगा, कांग्रेस तक खत्म ही कर दिती, कांग्रेस से बड़ा हासा आ रहा है, सब तो ज्यादा हासा कांग्रेस से आ रहा है, एक लीडर उन्होंने साधु सिंह धर्मसोट, कांग्रेस के लीडर का बयान सुनो हासे वाला, साधु सिंह धर्मसोट कहता है असं पहला भी जीरो से हूँ भी जीरो है। अच्छा मैं याद ही नहीं पैंता कि जिहड़ी पार्टी 15 साल तक किसी ने राज किया हो, एक स्टेट से, एक स्टेट की असैम्बली द इलैक्शन हो, 15 साल तक किसी ने याद राज किया हो किसी स्टेट के उत्ते, तो उन्होंने दो बार जीरो जीरो खाता ना खुले, मैनू नहीं लगता कि इंडिया के 70 साल के इतिहास के किनिया इलैक्शन हुई किसी भी पार्टी ने इन्नी माड़ी हुई होवे, किसी पार्टी ने इन्नी माड़ी नहीं हो। अलका लांबा तो बेचारी उन्होंने यही समझ आ रहा है कि मैं बुरका पाव कि सूट पाव, फिर सुनना, अलका लांबा यह नहीं समझ आ रहा है कि मैं सूट पाव बुरका पाव कि साड़ी पाव, कदे बेचारी सूट पा रही थी अलका लांबा कांग्रेस की चांदनी चौक तो कैंडीडेट, तो कदे साड़ी पा रही थी वो चांदनी चौक के जाके उन्हें बेचारी ने बुरके भी पा के देख लिया कि हिंदू भी लै लवान, सिख भी लै लवान, मुस्लिम भी ना लै लवान, वो बेचारी सब कुछ करके देख लिया उन्हें अलका लांबा ने, खाता नहीं खुलिया कांग्रेस का, ਸੋ ਸਭ ਤੋਂ ਜ਼ਿਆਦਾ ਹਾਸਾ ਦੇ ਵਿੱਚ ਕਾਂਗਰਸ 'ਤੇ ਆ ਰਿਹਾ ਅੱਜ। ਐਨੀਵੇਜ਼ ਦੇਖ ਕਮਲਜੀਤ ਸਿੱਧੂ ਸਾਹਿਬ ਜਿਹੜੇ ਕਿ ਡੇ ਵਨ ਤੋਂ ਆਮ ਆਦਮੀ ਪਾਰਟੀ ਦੇ ਸਮਰਥਕ ਨੇ, ਇਹਨਾਂ ਦੇ ਨਾਲ ਜੁੜੇ ਹੋਏ ਨੇ ਔਰ ਉਹ ਸਾਡੇ ਨਾਲ ਨੇ ਇਸ ਵੇਲੇ ਕਾਲ ਕੀਤੀ ਉਹਨਾਂ ਨੇ। ਸੋ ਮੈਂ ਪਹਿਲਾਂ ਜਿਹੜਾ ਉਹਨਾਂ ਦੇ ਵਿਚਾਰ ਵੀ ਲੈ ਲਵਾਂ। ਸੁਧੀਰ ਬੈਨੀਪਾਲ ਸਾਹਿਬ ਤੁਹਾਡੀ ਕਾਲ ਵੀ ਆਉਂਦੀ ਹੋਏਗੀ, ਕੁਲਵਿੰਦਰ ਸਾਹਿਬ ਤੁਹਾਡੀ ਕਾਲ ਵੀ, ਜਤਿੰਦਰ ਜੀ ਤੁਹਾਡੀ ਕਾਲ ਵੀ, ਸਾਰੀਆਂ ਕਾਲਸ ਆਉਂਦੀ ਕਰ ਦਿੰਦੇ, ਅਵਤਾਰ ਚੀਮਾ ਸਾਹਿਬ ਤੁਹਾਡੀ ਕਾਲ ਵੀ ਆਉਂਦੀ ਹੋਏਗੀ ਔਰ ਬਾਕੀ ਕਾਲਰ ਜਿਹਨਾਂ ਦੀ ਕਾਲਸ ਨਹੀਂ ਮਿਲ ਰਹੀਆਂ ਕਿਉਂਕਿ ਲਾਈਨ ਸਾਰੀਆਂ ਬਿਜ਼ੀ ਨੇ, ਸੋ ਤੁਹਾਡੀਆਂ ਕਾਲਸ ਅਸੀਂ ਪਹਿਲਾਂ ਆਉਂਦੀ ਕਰ ਦਈਏ ਜੀ। ਕਮਲਜੀਤ ਸਿੱਧੂ ਸਾਹਿਬ ਬਹੁਤ ਸਵਾਗਤ ਹੈ ਸਰ ਤੁਹਾਡਾ, ਔਰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਡੇ ਵਨ ਤੋਂ ਤੁਸੀਂ ਆਮ ਆਦਮੀ ਪਾਰਟੀ ਦੇ ਨਾਲ ਕਮਲਜੀਤ ਸਿੱਧੂ ਸਾਹਿਬ ਜੁੜੇ ਹੋਏ ਹੋ ਜੀ।
ਹਾਂਜੀ ਮਿਹਰਬਾਨੀ ਜਗਜੀਤ ਜੀ, ਥੈਂਕ ਯੂ ਫਾਰ ਟੇਕਿੰਗ ਮਾਈ ਕਾਲ ਐਂਡ ਸਾਰੇ ਹੀ ਵੋਟਰਾਂ ਨੂੰ, ਆਮ ਆਦਮੀ ਦੇ ਪਾਰਟੀਆਂ ਨੂੰ, ਜਿਹਨੂੰ ਵਲੰਟੀਅਰਾਂ ਨੂੰ ਮੁਬਾਰਕਾਂ। ਇਹ ਜਿਹੜੀ ਇਲੈਕਸ਼ਨ ਹੋਈ ਹੈ, ਜਿਸ ਤਰ੍ਹਾਂ ਤੁਸੀਂ ਕਲੀਅਰ ਕਰ ਹੀ ਦਿੱਤਾ ਕਿ ਇਹ ਦੋ ਮੇਨ ਬੇਸਡ ਔਨ ਟੂ ਪੀ ਜਿਹਨੂੰ ਕਹਿੰਦੇ ਨੇ, ਇੱਕ ਪਰਫਾਰਮੈਂਸ ਤੇ ਦੂਜੀ ਪੋਲਰਾਈਜੇਸ਼ਨ, ਦੋ ਮੁੱਦਿਆਂ ਤੇ ਲੜੀ ਗਈ ਸੀ।
ਸਾਰੀ ਗੱਲਬਾਤ ਬੜੀ ਕਲੀਅਰਲੀ ਹੋ ਸਕੇ ਜੀ। ਕਮਲਜੀਤ ਸਿੱਧੂ ਸਾਹਿਬ,
ਇੰਡੀਆ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਕਿਸੇ ਪਾਰਟੀ ਨੇ ਕਿਹਾ ਹੋਵੇ ਕਿ ਕੰਮ ਨਹੀਂ ਚੰਗੇ ਲੱਗੇ ਤਾਂ ਨਾ ਵੋਟ ਪਾਇਓ। ਸਿੱਧਾ ਹੀ ਸਪਸ਼ਟ ਹੀ ਕਿਹਾ, ਜਿੱਥੇ ਵੀ ਜਾਂਦੇ ਸੀ ਕੇਜਰੀਵਾਲ, ਉਹਨਾਂ ਨੇ ਕਿਹਾ ਦਿੱਲੀ 'ਚ ਕੰਮ ਹੋਏ ਆ, ਲੋਕੀ ਕਹਿੰਦੇ ਸੀ ਹਾਂ, ਉਹ ਕਹਿੰਦੇ ਸੀ ਮਤਲਬ ਬੇਸਡ ਔਨ ਦੀ ਪਰਫਾਰਮੈਂਸ ਐਂਡ ਸੈਟਿਸਫੈਕਸ਼ਨ ਇਹ ਲੋਕਾਂ ਨੇ ਦਿੱਲੀ ਦੇ, ਜਿਵੇਂ ਤੁਸੀਂ ਵੀ ਕਿਹਾ ਦਿੱਲੀ ਦੇ ਵੋਟਰ ਬੜੇ ਸਿਆਣੇ ਆ, ਉਹਨਾਂ ਨੇ ਬਾਕੀ ਸਾਰੇ ਜਿਹੜੇ ਮੁੱਦੇ ਸੀਗੇ ਪੋਲਰਾਈਜੇਸ਼ਨ ਦੇ ਜਾਂ ਟਰਾਈ ਕਰ ਰਹੀ ਸੀ ਬੀਜੇਪੀ, ਇੱਕ ਸ਼ਾਹੀਨ ਬਾਗ ਤੇ ਹਨੂੰਮਾਨ ਚਾਲੀਸਾ, ਇਹੀ ਗੱਲਾਂ ਵਾਰ ਵਾਰ ਇਸ਼ੂ ਉਠਾ ਰਹੇ ਸੀ ਤੇ ਪਰਫਾਰਮੈਂਸ ਦੇ ਆਧਾਰ ਤੇ ਉਹਨਾਂ ਨੇ ਜਿੱਤ ਦਿਖਾ ਦਿੱਤੀ ਆ। ਦੂਸਰਾ ਜਿਹੜਾ ਜਿਵੇਂ ਦੂਜਾ
ਸਰ ਰੇਡੀਓ ਤੁਹਾਡਾ ਪੁੱਛਣ ਹੈਗਾ ਕੋਈ ਜਿੱਦੂ ਸਾਹਿਬ, ਹਾਂਜੀ ਹਾਂਜੀ ਹਾਂਜੀ,
ਪੰਜਾਬ ਦੇ ਵਿੱਚ ਜਿਵੇਂ ਤੁਸੀਂ ਇਹਨਾਂ ਨੂੰ ਦੱਸਿਆ ਕਿ ਉਹਨਾਂ ਦੇ ਕ੍ਰਿਮੀਨਲ ਕੇਸ ਬੜੇ ਨੇ ਕੇਜਰੀਵਾਲ ਤੇ, ਜਿਹੜਾ ਮਾਫੀ ਦਾ ਵੀ ਪੰਜਾਬ ਦੇ ਨਾਲ ਇਸ਼ੂ ਆਇਆ ਸੀ, ਉਹਦਾ ਵੀ ਇਹੀ ਕਾਰਨ ਸੀ ਕਿ ਇਹਨਾਂ ਨੂੰ ਹੀ ਕੇਜਰੀਵਾਲ ਵਾਲੇ ਅਵੇਅਰ ਆਫ ਦਿਸ ਕਿ ਕਦੇ ਵੀ ਉਹ ਬੀਜੇਪੀ ਉਹਨਾਂ ਨੂੰ ਕਿਸੇ ਨਾ ਕਿਸੇ ਕੇਸ ਦੇ ਵਿੱਚ ਫਸਾ ਸਕਦੀ ਆ। ਦੈਟ ਵਾਜ ਦਾ ਓਨਲੀ ਰੀਜ਼ਨ ਕਿ ਉਹਨਾਂ ਨੇ ਉਹ ਉਸ ਕੇਸਾਂ ਤੋਂ ਸਾਰਿਆਂ ਤੋਂ ਫ੍ਰੀ ਹੋ ਕੇ ਇੱਕੋ ਵਿਜ਼ਨ ਦੇ ਉੱਤੇ ਫੋਕਸ ਕੀਤਾ ਅਤੇ ਦੁਬਾਰਾ ਫੇਰ ਜਿਵੇਂ ਆਪਾਂ ਰਾਤ ਤੁਹਾਨੂੰ ਨੰਬਰ ਦਾ ਕੱਲ੍ਹ ਭੇਜ ਦਿੱਤਾ ਸੀ 60+, ਤਾਂ ਆਈ ਥਿੰਕ ਵੀ ਯੂ ਵੁੱਡ ਸੇ ਕਿ ਆਪਣਾ ਨੰਬਰ ਉਸੇ ਤਰੀਕੇ ਨਾਲ ਉੱਥੇ ਪਹੁੰਚ ਗਿਆ ਅਤੇ
ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਥੈਂਕ ਯੂ ਵੈਰੀ ਮਚ। ਔਰ ਮੇਰੇ ਖਿਆਲ ਦੇ ਨਾਲ ਬਹੁਤ ਬਹੁਤ ਜਿਸ ਤਰ੍ਹਾਂ ਉਹਨਾਂ ਨੇ ਦਿੱਲੀ ਦੇ ਲੋਕਾਂ ਨੇ ਵਧੀਆ ਕਾਰਗੁਜ਼ਾਰੀ ਕੀਤੀ ਹੈ, ਸੋ ਔਰ ਤੁਸੀਂ ਬਿਲਕੁਲ ਠੀਕ ਆ ਕਮਲਜੀਤ ਜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੋਕ ਪਰਫਾਰਮੈਂਸ ਦੇ ਆਧਾਰ ਦੇ ਉੱਤੇ ਜਿਹੜੀਆਂ ਨੇ ਉਹ ਵੋਟਾਂ ਪਾਉਣ। ਸੁਧੀਰ ਬੈਨੀਪਾਲ ਜੀ, ਸੁਧੀਰ ਬੈਨੀਪਾਲ ਜੀ ਤੁਸੀਂ ਆਉਂਦੇ ਰਹੋ।
ਗੁੱਡ ਮਾਰਨਿੰਗ ਸਰ।
ਗੁੱਡ ਮਾਰਨਿੰਗ ਜੀ, ਹਾਂਜੀ ਸੁਧੀਰ ਬੈਨੀਪਾਲ ਜੀ ਤੁਸੀਂ ਆਉਂਦੇ ਰਹੋ ਫਿਰ। ਹਾਂਜੀ
ਹੈਲੋ
ਹੈਲੋ ਜੀ, ਹਾਂਜੀ ਹਾਂਜੀ ਤੁਸੀਂ ਆਉਂਦੇ ਰਹੋ ਜੀ। ਹਾਂਜੀ 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 ਹਾਂਜੀ, ਜਿਨ੍ਹਾਂ ਨੇ ਫੋਨ ਮਿਊਟ ਨਹੀਂ ਕੀਤਾ ਸੀ ਮੈਂ ਉਹਨਾਂ ਦੀ ਲਾਈਨ ਜਿਹੜੀ ਹੈ ਜੀ ਡਿਸਕਨੈਕਟ ਕਰ ਦਿੱਤੀ ਹੈ, ਤੁਹਾਨੂੰ ਪਤਾ ਮੈਂ ਤੁਹਾਡੀ ਲਾਈਨ ਡਿਸਕਨੈਕਟ ਕੀਤੀ, ਤੁਸੀਂ ਦੁਬਾਰਾ ਕਾਲ ਕਰ ਲੈਣਾ। ਸੋ ਜਦੋਂ ਤੁਸੀਂ ਕਾਲ ਕਰਨੀ ਹੈ ਤਾਂ ਥੋੜ੍ਹੇ ਜਿਹੇ ਰੂਲਸ ਨੂੰ ਜ਼ਰੂਰ ਫੋਲੋ ਕਰਨਾ ਹੈ। ਸੋ ਜਦੋਂ ਤੁਸੀਂ ਕਾਲ ਆਉਂਦੀ ਕਰਨੀ ਹੈਗੀ ਹੈ ਤਾਂ ਫੋਨ ਨੂੰ ਆਪਣੇ ਮਿਊਟ ਕਰਕੇ ਰੱਖਣਾ ਹੈ, ਪਿੱਛੋਂ ਰੇਡੀਓ ਤੋਂ ਤੁਸੀਂ ਵੋਲਿਊਮ ਬੰਦ ਕਰ ਲੈਣੀ ਹੈ। ਹੁਣ ਤੁਸੀਂ ਦੁਬਾਰਾ ਸਰ ਕਾਲ ਕਰ ਲੈਣਾ, ਮੈਨੂੰ ਅਗਲੀ ਕਾਲ ਵੱਲ ਵਧਣਾ ਪਏਗਾ। ਜਤਿੰਦਰ ਜੀ ਤੁਹਾਡਾ ਬਹੁਤ ਸਵਾਗਤ ਹੈ। ਜਤਿੰਦਰ ਜੀ
ਜੀ ਜੀ ਜੀ ਜੋਧਵੀਰ ਜੀ, ਮੈਂ ਇੱਕ ਗਾਣੇ ਤੋਂ ਸ਼ੁਰੂ ਕਰਨ ਲੱਗਾ। ਇੱਕ ਦਾ ਇਸ਼ਕ ਮੇ ਹਮ ਸਾਰੀ ਰਾਤ ਜਾਗੇ, ਅੱਲਾ ਜਾਣੇ ਕਿਆ ਹੋਗਾ ਆਗੇ। ਹਾਂਜੀ, ਤੇ ਇਹ ਤੁਹਾਡੇ ਵਾਈ ਮੀਡੀਆ ਨਾਲ ਯੋਧਵੀਰ ਜੀ ਇੱਕ ਇਸ਼ਕ ਹੋ ਗਿਆ ਤੇ ਜਿਹੜਾ ਨਾ ਸੌਂਦਾ ਤੇ ਨਾ ਸਾਨੂੰ ਸੌਣ ਦਿੰਦਾ। ਤੇ ਕੱਲ ਦਾ ਪ੍ਰੋਗਰਾਮ ਯੋਧਵੀਰ ਜੀ ਸਾਰਾ ਤੁਹਾਡਾ ਦੇਖਿਆ ਤੇ ਬੜੇ ਫਸੇ ਹੋਏ ਸੀਗੇ। ਇੱਕ ਪਾਸੇ ਤੁਹਾਡਾ ਪ੍ਰੋਗਰਾਮ ਚੱਲ ਰਿਹਾ ਸੀ ਕਵਰੇਜ ਇੰਡੀਆ ਦੀ, ਦੂਜੇ ਪਾਸੇ ਰੈਪਟਰਸ ਦੀ ਗੇਮ ਚੱਲ ਰਹੀ ਸੀ, ਉਹਨਾਂ ਦੀ 15ਵੀਂ ਸਟ੍ਰੇਟ ਵਿਨ, ਬੀਇੰਗ ਕੈਨੇਡੀਅਨ ਉਹ ਵੀ ਮਿਸ ਕਰਨ ਨੂੰ ਦਿਲ ਨਹੀਂ ਸੀ ਕਰ ਰਿਹਾ। ਤੇ ਤੀਸਰਾ ਉਧਰ ਸਾਡੇ ਜਿਹੜੇ ਕ੍ਰਿਕਟ ਵਾਲੇ ਧਨੰਤਰ ਜਿਹੜੇ ਨੇ, ਦੁਨੀਆ ਦੀ ਵਰਲਡ ਦੀ ਨੰਬਰ 1 ਟੀਮ ਆ, ਉਹ ਵੀ ਆਪਣੇ ਜੌਹਰ ਦਿਖਾ ਰਹੇ ਸੀਗੇ। ਤੇ ਐਨੀਵੇ ਰਾਤ ਤੁਹਾਡਾ ਪ੍ਰੋਗਰਾਮ ਦੇਖਿਆ ਸਾਰਾ ਕੁਛ ਤੇ ਬਹੁਤ ਮਜ਼ਾ ਆਇਆ। ਤੁਹਾਨੂੰ ਮੈਂ ਵਧਾਈਆਂ ਦੇਣੀਆਂ ਚਾਹੁੰਦਾ ਆ ਕਿ ਆਪ ਜਿਹੜੀ ਆ ਆਮ ਆਦਮੀ ਪਾਰਟੀ ਜਿੱਤ ਗਈ ਹੈਗੀ ਆ। ਵਧਾਈਆਂ ਇਸ ਲਈ ਦੇ ਰਿਹਾ, ਇਸ ਲਈ ਨਹੀਂ ਕਿ ਤੁਸੀਂ ਕੋਈ ਮੈਂਬਰ ਹੋ ਉਹਨਾਂ ਦੇ, ਵਧਾਈਆਂ ਇਸ ਲਈ ਦੇ ਰਿਹਾ ਕਿ ਤੁਸੀਂ ਜਿਵੇਂ ਕਹਿੰਦੇ ਆਇਓ ਅੱਜ ਤੱਕ ਕਿ ਇਹਨਾਂ ਨੇ ਬਿਨਾਂ ਕਿਸੇ ਗੁੰਡਾ ਤਾਕਤ ਤੋਂ, ਬਿਨਾਂ ਪੈਸੇ ਤੋਂ, ਬਿਨਾਂ ਕੋਈ ਗਲਤ ਕੰਮ ਕੀਤੇ ਇੱਕ ਰਸਤਾ ਦਿਖਾਇਆ ਹੈਗਾ ਆ ਇੰਡੀਆ ਦੇ ਲੋਕਾਂ ਨੂੰ ਕਿ ਪੋਲੀਟਿਕਸ ਵਿੱਚ ਇੱਦਾਂ ਵੀ ਜਿੱਤਿਆ ਜਾ ਸਕਦਾ ਹੈਗਾ ਆ। ਇਸ ਕਰਕੇ ਮੈਂ ਤੁਹਾਨੂੰ ਬਹੁਤ ਬਹੁਤ ਮੁਬਾਰਕ ਦੇ ਰਿਹਾ। ਤੇ ਤੁਹਾਡਾ ਇੱਕ ਕੁਐਸਚਨ ਸੀ ਸਾਰੇ ਪੈਨਲ ਮੈਂਬਰਾਂ ਵਾਸਤੇ ਸਾਹਮਣੇ, ਔਰ ਸਾਰੇ ਸਾਰੇ ਪੈਨਲ ਮੈਂਬਰਾਂ ਨੇ ਕਿਹਾ ਸੀਗਾ ਕਿ ਮੋਦੀ ਸਾਹਿਬ ਚੰਗੇ ਨੇ ਤੇ ਕੇਜਰੀਵਾਲ ਸਾਹਿਬ ਜਿਹੜੇ ਉਹ ਠੀਕ ਨਹੀਂ ਹੈਗੇ। ਮੇਰਾ ਵਿਚਾਰ ਥੋੜਾ ਜਿਹਾ ਇੱਥੋਂ ਉਲਟ ਹੋਏਗਾ ਯੁੱਧਵੀਰ ਜੀ, ਕਿਉਂਕਿ ਉਹ ਡਿਫਰੈਂਟ ਲੈਵਲ ਦੇ ਲੀਡਰ ਨੇ। ਜੇ ਤੁਸੀਂ ਸੇਮ ਲੈਵਲ ਤੇ ਲਿਆ ਕੇ ਕੇਜਰੀਵਾਲ ਸਾਹਿਬ ਨੂੰ ਤੇ ਮੋਦੀ ਸਾਹਿਬ ਨੂੰ ਖੜੇ ਕਰੋ ਤਾਂ ਮੈਂ ਕਹਾਂਗਾ ਕਿ ਕੇਜਰੀਵਾਲ ਸਾਹਿਬ ਜਿਹੜੇ ਨੇ ਉਹ ਚੰਗੇ ਨੇ, ਕਿਉਂਕਿ ਮੋਦੀ ਸਾਹਿਬ ਸਿਰਫ ਚੀਜ਼ਾਂ ਨੂੰ ਸੈੱਲ ਕਰਦੇ ਨੇ ਗੱਲਾਂ ਕਰਕੇ, ਤੇ ਕੇਜਰੀਵਾਲ ਸਾਹਿਬ ਨੇ ਗੱਲਾਂ ਕਰਕੇ ਚੀਜ਼ਾਂ ਸੈੱਲ ਨਹੀਂ ਕੀਤੀਆਂ, ਉਹਨਾਂ ਨੇ ਕੰਮ ਕਰਕੇ ਆਪਣਾ ਦਿਖਾਇਆ ਹੈਗਾ ਤਾਂ ਉਹਨਾਂ ਨੇ ਜਿੱਤ ਹਾਸਲ ਕੀਤੀ ਆ। ਤੇ ਇੱਕ ਤੁਹਾਡਾ ਹੋਰ ਕੁਐਸਚਨ ਸੀਗਾ ਕਿ ਪੰਜਾਬ ਵਿੱਚ ਜੇ ਆਪ ਜਿਹੜੀ ਹੈਗੀ ਆਮ ਆਦਮੀ ਪਾਰਟੀ, ਮੇਰਾ ਕਹਿਣ ਦਾ ਮਤਲਬ ਯੁੱਧਵੀਰ ਜੀ, ਜਦੋਂ ਪਿਛਲੀ ਵਾਰੀ ਇਲੈਕਸ਼ਨ ਹੋਈ ਸੀ ਜਦੋਂ ਪੰਜਾਬ ਵਿੱਚ ਹਾਰ ਗਈ ਸੀ ਆਮ ਆਦਮੀ ਪਾਰਟੀ, ਮੇਰਾ ਉਦੋਂ ਵੀ ਸਟੈਂਡ ਇਹ ਸੀਗਾ, ਮੇਰਾ ਅੱਜ ਵੀ ਸਟੈਂਡ ਇਹ ਹੀ ਆ। 2 ਸਾਲ ਬਾਅਦ ਤੁਸੀਂ ਕਿਹਾ ਸੀ ਕੀ ਹੋਏਗਾ ਪੰਜਾਬ ਦੇ ਵਿੱਚ, ਪੰਜਾਬ ਦੀ ਪੋਲੀਟਿਕਸ ਬਹੁਤ ਵੱਖਰੀ ਆ, ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਕਾਮਯਾਬ ਹੋਣਾ ਬਹੁਤ ਹੀ ਮੁਸ਼ਕਲ ਗੱਲ ਲੱਗ ਰਹੀ ਆ ਦ ਵੇ ਪੰਜਾਬ ਪੋਲੀਟਿਕਸ ਵਰਕਸ। ਤੇ ਲਾਸਟਲੀ ਮੈਂ ਇਹ ਕਹਿਣਾ ਚਾਹੁੰਦਾ ਆ ਕਿ ਆਪਣੇ ਵਰਿੰਦਰ ਜੀ, ਉਹਨਾਂ ਨੂੰ ਸਲਿਊਟ ਕਰਨਾ ਬਣਦਾ, ਮਤਲਬ ਪੱਤਰਕਾਰ ਬਹੁਤ ਦੇਖੇ ਨੇ ਲੇਕਿਨ ਜਿਹੜੇ ਉਹਨਾਂ ਦੇ ਕਹਿ ਲਓ ਵੀ ਚੋਣ ਸਰਵੇਖਣ ਨੇ ਉਹ ਦੇਖੇ ਆ, ਸੁਣਦੇ ਆ ਉਹਨਾਂ ਨੂੰ ਹੁਣ ਤੱਕ, ਤੇ ਉਹਨਾਂ ਨੂੰ ਵੀ ਮੇਰੇ ਵੱਲੋਂ ਬਹੁਤ ਬਹੁਤ ਵਧਾਈਆਂ ਤੇ ਤੁਹਾਡੇ ਕਮੈਂਟਸ ਮੈਂ ਸੁਣਨਾ ਚਾਹੁੰਦਾ। ਥੈਂਕ ਯੂ ਵੈਰੀ ਮੱਚ।
ਥੈਂਕ ਯੂ ਜਤਿੰਦਰ ਸਾਹਿਬ। ਪਹਿਲਾਂ ਤੇ ਜਤਿੰਦਰ ਜੀ ਮੈਂ ਗੱਲ ਕਹਾਂਗਾ ਵੀ ਜਿਸ ਤਰ੍ਹਾਂ ਇਹ ਤੁਹਾਡੀ ਗੱਲ ਮੈਂ ਦੁਹਰਾ ਰਿਹਾ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਜਤਿੰਦਰ ਸਾਹਿਬ, ਕਿ ਚਾਹੇ ਕ੍ਰਿਕਟ ਦਾ ਮੈਚ ਹੋਵੇ ਤੁਸੀਂ, ਕਿਉਂਕਿ ਕੱਲ ਕ੍ਰਿਕਟ ਵੀ ਦੇਖੀ, ਅਸੀਂ ਵੀ ਦੇਖੀ ਕ੍ਰਿਕਟ, ਚਾਹੇ ਬਾਸਕਟਬਾਲ ਦਾ ਮੈਚ ਹੋਵੇ ਤੁਸੀਂ ਵੀ ਦੇਖੀ, ਮੈਂ ਬਹੁਤ ਘੱਟ ਦੇਖ ਸਕਿਆ ਕਿਉਂਕਿ ਇੱਧਰ ਇਲੈਕਸ਼ਨ ਦੇ ਵਿੱਚ ਬਿਜ਼ੀ ਸੀਗੇ, ਔਰ ਚਾਹੇ ਇਲੈਕਸ਼ਨ ਦੇ ਨਤੀਜੇ ਹੋਣ। ਸੋ ਜਦੋਂ ਤੱਕ ਇਸ ਪਰਿਵਾਰ ਦੇ ਵਿੱਚ ਜਿਹੜਾ ਵਾਈ ਮੀਡੀਆ ਦਾ ਪਰਿਵਾਰ ਹੈ ਇੱਥੇ ਗੱਲ ਨਾ ਹੋ ਜਾਵੇ, ਇੱਦਾਂ ਲੱਗਦਾ ਵੀ ਗੱਲਬਾਤ ਅਧੂਰੀ ਹੈ। ਤੇ ਕਵਰੇਜ ਕੱਲ੍ਹ ਤੁਸੀਂ ਪਸੰਦ ਕੀਤੀ, ਬਹੁਤ ਸਾਰਿਆਂ ਨੇ ਪਸੰਦ ਕੀਤੀ, ਅਸੀਂ ਬਹੁਤ ਬਹੁਤ ਹੱਥ ਜੋੜ ਕੇ ਸ਼ੁਕਰਗੁਜ਼ਾਰ ਹਾਂ। ਇੰਨੀ ਸਾਨੂੰ ਕੱਲ੍ਹ ਅਮੈਰੀਕਾ ਤੋਂ ਕਈ ਸਾਡੇ ਇੱਥੋਂ ਟਰੱਕ ਡਰਾਈਵਰ ਵੀਰ ਇੱਥੋਂ ਵੀ ਗਏ ਸੀਗੇ, ਕੁਛ ਉੱਥੇ ਦੇ ਰੈਜੀਡੈਂਟ ਵੀ ਸੀਗੇ, ਨਿਊਯਾਰਕ ਤੋਂ, ਡੈਲਸ ਤੋਂ, ਟੈਕਸਸ ਤੋਂ, ਵੈਨਕੂਵਰ ਤੋਂ, ਔਰ ਬਹੁਤ ਸਾਰੇ, ਅੱਛਾ ਕੁਛ ਸਾਡੇ ਕੈਲਗਰੀ ਔਰ ਵੈਨਕੂਵਰ ਦੇ ਕੁਛ ਜਿਹੜੇ ਦਰਸ਼ਕ ਸੀਗੇ, ਲਿਸਨਰ ਸ਼ਾਇਦ ਹੁਣ ਵੀ ਸੁਣ ਰਹੇ ਹੋਣ, ਉਹਨਾਂ ਨੂੰ ਇਹ ਸੀਗਾ ਕਿ ਚੈਨਲ ਹੁਣ ਟੈਲਸ ਤੇ ਕਿਉਂ ਨਹੀਂ ਆ ਰਿਹਾ। ਉਹ ਸਰ ਫ੍ਰੀ ਪ੍ਰੀਵਿਊ 31 ਦਸੰਬਰ ਤੱਕ ਸੀਗਾ ਸਾਰੀ ਜਗ੍ਹਾ ਦੇ ਉੱਤੇ, ਤੇ ਜੇ ਹੁਣ ਤੁਸੀਂ ਵੈਨਕੂਵਰ ਔਰ ਇਸ ਵੇਲੇ ਪ੍ਰੋਗਰਾਮ ਸੁਣ ਰਹੇ ਹੋ ਜਾਂ ਤੁਹਾਡੇ ਕੋਲ ਫਰੈਂਡਸ ਨੂੰ ਤੁਸੀਂ ਇਹ ਮੈਸੇਜ ਜ਼ਰੂਰ ਦੇ ਦਿਓ ਕਿ ਤੁਸੀਂ ਜੇ ਵੈਨਕੂਵਰ ਔਰ ਕੈਲਗਰੀ ਦੇ ਵਿੱਚ, ਜਿੱਦਾਂ ਹੁਣ ਰੇਡੀਓ ਵੀ ਅਸੀਂ ਸਵੇਰੇ ਨਾਲ ਹੀ ਸਾਡਾ ਚੈਨਲ ਦੇ ਉੱਤੇ ਚੱਲ ਰਿਹਾ ਹੁੰਦਾ ਇਸ ਵੇਲੇ, ਸੋ ਜੇ ਤੁਸੀਂ ਵੈਨਕੂਵਰ, ਕੈਲਗਰੀ, ਐਡਮਿੰਟਨ ਤੁਸੀਂ ਚਾਹੁੰਦੇ ਹੋ ਕਿ ਚੈਨਲ ਵਾਏ, ਤੇ ਫਿਰ ਤੁਹਾਨੂੰ ਤੁਸੀਂ ਕਾਲ ਕਰ ਦੇਣਾ, ਉਹ $4 or $5 ਲੈਂਦੇ ਨੇ। ਵੈਸੇ ਤੇ ਬਹੁਤ ਉੱਥੋਂ ਸਾਨੂੰ ਵਾਸਟ ਮੈਜੋਰਟੀ ਨੇ ਦੱਸ ਹੀ ਦਿੱਤਾ ਕਿ ਅਸੀਂ ਟੈਲਸ ਦੇ ਜ਼ਰੀਏ ਹੁਣ ਉੱਥੇ ਟੈਲਸ ਦੇ ਜ਼ਰੀਏ ਨੂੰ ਦੇਖਦੇ ਹਾਂ। ਤੇ ਜਲਦੀ ਹੀ ਅਮਰੀਕਾ ਵਾਸਤੇ ਵੀ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ, ਸਾਡੇ ਆਲਰੇਡੀ ਅਮਰੀਕਾ ਦੇ ਬਹੁਤ ਸਾਰੇ ਲੋਕ ਤੇ IPTV ਦੇ ਜ਼ਰੀਏ ਤੇ ਦੇਖਦੇ ਹੀ ਨੇ, ਬਟ ਇੱਕ ਵੱਡੀ ਖਬਰ ਤੁਹਾਡੇ ਨਾਲ ਅਮਰੀਕਾ ਦੇ ਸਾਡੇ ਹੋਰ ਦਰਸ਼ਕ ਜਿਹੜੇ ਨੇ ਉਹਨਾਂ ਵਾਸਤੇ ਸਾਂਝੀ ਕਰਾਂਗੇ ਬਹੁਤ ਜਲਦੀ। ਤੇ ਬਹੁਤ ਸ਼ੁਕਰੀਆ ਜੀ, ਔਰ ਇਹਦੇ ਲਈ ਮੈਂ ਕ੍ਰੈਡਿਟ ਸਾਰੀ ਵਾਈ ਮੀਡੀਆ ਦੀ ਟੀਮ ਨੂੰ ਦੇਵਾਂਗਾ। ਮੇ ਬੀ ਮੈਂ ਜਿਸ ਤਰ੍ਹਾਂ ਪ੍ਰੋਗਰਾਮ ਨੂੰ ਲੀਡ ਕਰ ਰਿਹਾ ਤੁਹਾਨੂੰ ਸਾਹਮਣੇ ਅਸੀਂ ਨਜ਼ਰ ਆ ਜਾਂਦੇ ਹਾਂ, ਵਰਿੰਦਰ ਜੀ ਮੇਰੇ ਅਜ਼ੀਜ਼ ਸਾਡੇ ਐਸੋਸੀਏਟ ਐਡੀਟਰ ਉਹ ਸਾਹਮਣੇ ਨੇ, ਬਾਕੀ ਸੰਦੀਪ ਸੰਘਾ ਸਾਹਿਬ, ਰੁਪਿੰਦਰ ਹੇਰ ਸਾਹਿਬ, ਪੈਨਲ ਮੈਂਬਰ ਸਾਰੇ ਸਾਡੇ ਤੁਹਾਨੂੰ ਅਸੀਂ ਸਾਹਮਣੇ ਨਜ਼ਰ ਆਉਂਦੇ ਹਾਂ, ਲੇਕਿਨ ਅਸਲੀਅਤ ਦੇ ਵਿੱਚ ਜਿਹੜੇ ਸਾਰੇ ਜਿਹੜਾ ਕੰਮ ਚਲਾਉਂਦੇ ਨੇ ਉਹ ਸਾਰੀ ਟੀਮ ਹੈ, 24 ਘੰਟੇ 7 ਦਿਨ। ਕੱਲ੍ਹ ਸਵੇਰੇ ਸਾਡੀ ਟੀਮ ਸਟੂਡੀਓ ਤੋਂ 3 ਵਜੇ ਸਾਰੇ ਜਣੇ ਗਏ ਨੇ, ਔਰ ਉਹਦੇ ਬਾਵਜੂਦ ਸਵੇਰੇ ਫਿਰ 6-7 ਵਜੇ ਕੁਛ ਮੈਂਬਰ ਆ ਗਏ, ਕੁਛ ਮੈਂਬਰ ਥੋੜ੍ਹੇ ਦੇਰ ਨਾਲ ਆਉਣਗੇ ਅੱਜ। ਤੇ ਬਹੁਤ ਸਾਰੇ ਜਿਹੜੇ ਟੀਮ ਮੈਂਬਰਸ ਨੇ ਦੇ ਆਲ ਵਰਕ ਵੈਰੀ ਵੈਰੀ ਹਾਰਡ ਟੂ ਮੇਕ ਐਵਰੀਥਿੰਗ ਪੋਸੀਬਲ ਸੋ ਚਾਹੇ ਉਹ ਕੈਨੇਡਾ 'ਚ ਨੇ ਵੈਂਕੂਵਰ ਦੀ ਟੀਮ ਅਮੈਰੀਕਾ ਦੀ ਟੀਮ ਇੰਡੀਆ ਦੀ ਟੀਮ ਸਾਰੇ ਦੇ ਆਲ ਵਰਕ ਵੈਰੀ ਹਾਰਡ ਟੂ ਮੇਕ ਆਲ ਦਿਸ ਵੈਰੀ ਮੱਚ ਪੋਸੀਬਲ ਸੋ ਮੈਂ ਬਹੁਤ ਤੁਹਾਡਾ ਸ਼ੁਕਰਗੁਜ਼ਾਰ ਹੈ ਔਰ ਦਿੱਲੀ ਦੇ ਵਿੱਚ ਸਰ ਦੇਖੋ ਇੱਕ ਚੀਜ਼ ਬੜੀ ਕਲੀਅਰ ਹੈ ਸ਼ਾਇਦ ਬੀਜੇਪੀ ਨੂੰ ਵੀ ਇਸ ਗੱਲ ਦਾ ਅਹਿਸਾਸ ਜ਼ਰੂਰ ਹੋ ਜਾਵੇ ਕਿ ਕਿਸੇ ਦੇ ਪੱਥਰ ਮਾਰਨ ਦੇ ਨਾਲ ਕਿਸੇ ਨੂੰ ਬੁਰਾ ਕਹਿਣ ਦੇ ਨਾਲ ਕਿਸੇ ਨੂੰ ਆਤੰਕਵਾਦੀ ਕਹਿਣ ਦੇ ਨਾਲ ਟੈਰਰਿਸਟ ਤੱਕ ਵੀ ਉਹਨੂੰ ਕਿਹਾ ਉਹਨਾਂ ਨੇ ਔਰ ਲੇਕਿਨ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਲੋਕ ਬਹੁਤ ਸਿਆਣੇ ਨੇ ਔਰ ਮੈਂ ਕੱਲ੍ਹ ਤੋਂ ਇਹ ਗੱਲ ਕਹਿ ਰਿਹਾ ਸੀਗਾ ਕਿ ਆਪਣੀ ਜਿੱਤ ਨੂੰ ਫਿੱਕੀ ਨਾ ਕਰੋ ਕਿਉਂਕਿ ਜਿੱਤ ਯਕੀਨੀ ਹੈ ਇਹ ਤਾਂ ਇੰਡੀਆ ਅਫਗਾਨਿਸਤਾਨ ਵਾਲਾ ਕੰਮ ਹੈ ਔਰ ਮੈਂ ਕੇਜਰੀਵਾਲ ਸਾਹਿਬ ਦਾ ਜਿਸ ਤਰ੍ਹਾਂ ਜਤਿੰਦਰ ਜੀ ਤੁਸੀਂ ਕਿਹਾ ਕਿ ਤੁਸੀਂ ਦੋ ਗੱਲਾਂ ਕਹੀਆਂ ਤੀਸਰੀ ਗੱਲ ਤੁਸੀਂ ਮਿਸ ਕਰ ਗਏ ਸਟਾਰ ਕੈਂਡੀਡੇਟ ਵੀ ਨਹੀਂ ਸੀ ਉਹਨਾਂ ਕੋਲ ਜੋ ਗੱਲ ਮੈਂ ਹਮੇਸ਼ਾ ਤਿੰਨ ਪੁਆਇੰਟ ਕਹਿੰਦਾ ਪਹਿਲਾ ਪੁਆਇੰਟ ਕੀ ਆ ਪੈਸਾ ਨਹੀਂ ਹੈ ਉਹਨਾਂ ਕੋਲ ਠੀਕ ਹੈ ਪਹਿਲਾ ਪੁਆਇੰਟ ਕਿਉਂਕਿ ਆਪਣੇ ਬੜਾ ਬਹਾਨਾ ਬਣਾਉਂਦੇ ਸੀਗੇ ਆਪਣੇ ਮੈਂ ਤੇ ਪੰਜਾਬ ਅਸੀਂ ਉੱਥੇ ਜੰਮੇ ਪਲੇ ਹਾਂ ਤੁਸੀਂ ਵੀ ਸਾਰੇ ਪੰਜਾਬ ਹੀ ਆਪਾਂ ਜ਼ਿਆਦਾਤਰ ਜੰਮੇ ਪਲੇ ਹਾਂ ਸਾਰੇ ਪੰਜਾਬ ਦੇ ਵਿੱਚ ਬੜਾ ਬਹਾਨਾ ਬਣਦਾ ਸੀ ਜੀ ਉਹ ਪੈਸੇ ਤੋਂ ਬਿਨਾਂ ਕੁਛ ਨਹੀਂ ਹੁੰਦਾ ਕੋਈ ਨਹੀਂ ਬਦਲ ਸਕਦਾ ਪੈਸਾ ਨਹੀਂ ਸੀ ਉਹਨਾਂ ਕੋਲ ਕੋਈ ਠੀਕ ਹੈ ਦੂਸਰੀ ਗੱਲ ਹੁੰਦੀ ਹੈ ਗੁੰਡਾ ਤਾਕਤ ਉਹ ਕਹਿੰਦੇ ਸਾਰੇ ਇਹਨਾਂ ਕੋਲ ਬੰਦੇ ਬਦਮਾਸ਼ ਪਾਲੇ ਹੋਏ ਇਹਨਾਂ ਨੇ ਸਾਰਿਆਂ ਨੇ ਪੋਲੀਟੀਸ਼ੀਅਨਸ ਨੇ ਮੈਂ ਜਲੰਧਰ ਤੋਂ ਹਾਂ ਮੈਂ ਜ਼ਿਆਦਾ ਕੁਛ ਨਾਮ ਨਾ ਲਵਾਂਗਾ ਕਿਉਂਕਿ ਐਵੇਂ ਫਿਰ ਗੱਲ ਕੋਈ ਓਫੈਂਸਿਵ ਹੋ ਜਾਏਗੀ ਕਿਸੇ ਵਾਸਤੇ ਕੋਈ ਬੁਰਾ ਮਨਾ ਜਾਏਗਾ ਪਰ ਜਲੰਧਰ ਤੋਂ ਉਹ ਮੈਂ ਹੈਗਾ ਬਾਕੀ ਤੁਸੀਂ ਪਤਾ ਹੀ ਹੈ ਤੁਹਾਨੂੰ ਸਾਰਿਆਂ ਨੂੰ ਜਿੱਥੇ ਜਿੱਥੇ ਕਿਤੇ ਤਕੜੇ ਪੋਲੀਟੀਸ਼ੀਅਨਸ ਨੇ ਗੁੰਡੇ ਬੜੇ ਹੁੰਦੇ ਇਹਨਾਂ ਲੋਕਾਂ ਕੋਲ ਠੀਕ ਹੈ ਮੈਨੂੰ ਪੰਜਾਬ ਦੀ ਗੱਲ ਇੱਕ ਬੜੀ ਚੰਗੀ ਤਰ੍ਹਾਂ ਯਾਦ ਹੈ ਬਹੁਤ ਚੰਗੀ ਤਰ੍ਹਾਂ ਥੋੜ੍ਹੀ ਓਫੈਂਸਿਵ ਨਾ ਲੱਗੇ ਕਿਉਂਕਿ ਆਪਾਂ ਕੋਸ਼ਿਸ਼ ਕਰਦੇ ਹਾਂ ਲੈਂਗੁਏਜ ਬੜੀ ਜ਼ਿਆਦਾ ਪਾਰਲੀਮੈਂਟਰੀ ਯੂਜ਼ ਕਰੀਏ ਬਟ ਇਹ ਪੰਜਾਬ ਦੇ ਵਿੱਚ ਸਾਡੇ ਇਸਤੇਮਾਲ ਹੁੰਦੀ ਸੀ ਔਰ ਮੈਨੂੰ ਬੜਾ ਗੁੱਸਾ ਵੀ ਚੜ੍ਹਦਾ ਸੀ ਵੱਟ ਵੀ ਚੜ੍ਹਦਾ ਸੀ ਔਰ ਹੁਣ ਖੁਸ਼ੀ ਹੋਣੀ ਸ਼ੁਰੂ ਹੋਈ ਕਿ ਜਦੋਂ ਦਾ ਕੇਜਰੀਵਾਲ ਜਿੱਤਣਾ ਸ਼ੁਰੂ ਹੋਇਆ ਉਹ ਕਹਿੰਦੇ ਸੀ ਸਾਡੇ ਪੰਜਾਬ 'ਚ ਨਾ ਇੱਕ ਕਹਾਵਤ ਹੁੰਦੀ ਸੀ ਕਹਿੰਦੇ ਵੱਡੀ ਡਾਂਗ ਔਰ ਮੇਰੀ ਭੈਣਾਂ ਮੈਂ ਹੱਥ ਜੋੜ ਕੇ ਮੇਰੇ ਬਜ਼ੁਰਗ ਮੈਂ ਗੱਲ ਕਹਿਣ ਲੱਗਾ ਕਿ ਪੰਜਾਬ 'ਚ ਕਹੀ ਜਾਂਦੀ ਸਾਡੇ ਉੱਥੇ ਕਹਿੰਦੇ ਵੱਡੀ ਡਾਂਗ ਅਤੇ ਵੱਡੀ ਗਾਲ ਇਹਨੂੰ ਅਸੀਂ ਛੇਕ ਹੀ ਸਮਝਦੇ ਸੀਗੇ ਕਹਿੰਦੇ ਵੱਡੀ ਡਾਂਗ ਤੇ ਵੱਡੀ ਗਾਲ ਹੋਵੇ ਤਾਂ ਬੰਦੇ ਦੀ ਸਰਪੰਚੀ ਚੱਲਦੀ ਹੈ ਅਸੀਂ ਗਾਲ ਕੱਢਣਾ ਮਤਲਬ ਦੂਸਰੇ ਨੂੰ ਇੰਟੀਮੀਡੇਟ ਕਰਨਾ ਵੱਡੀ ਡਾਂਗ ਦੇ ਨਾਲ ਇਸ ਲਈ ਮੈਂ ਗੁੰਡਾ ਤਾਕਤ ਕਹਿੰਦਾ ਹੁੰਦਾ ਹਮੇਸ਼ਾ ਕਿ ਇੱਕ ਪੈਸਾ ਇੱਕ ਗੁੰਡਾ ਤਾਕਤ ਗੁੰਡੇ ਕਾਹਦੇ ਲਈ ਰੱਖੇ ਆ ਡਾਂਗਾ ਜਾ ਕੇ ਮਾਰੋ ਲੋਕਾਂ ਦੇ ਗਾਲਾਂ ਕੱਢੋ ਉਹਨਾਂ ਨੂੰ ਆਹ ਤਾਂ ਕੰਮ ਹੁੰਦੇ ਆਪਣੇ ਉੱਥੇ ਇਲੈਕਸ਼ਨ ਦੇ ਵਿੱਚ ਤੇ ਤੀਸਰਾ ਕੀ ਹੈ ਬੜੇ ਨਾਮ ਸਟਾਰ ਪਾਵਰ ਕਿ ਜੀ ਇਸ ਤੋਂ ਬਿਨਾਂ ਨਹੀਂ ਜਿੱਤ ਸਕਦੇ ਕੋਈ ਕਿਸੇ ਦੀ ਲੜਕੀ ਜਿੱਤ ਰਹੀ ਹੈ ਮਤਲਬ ਕਿਉਂਕਿ ਫੈਮਿਲੀ ਟ੍ਰੈਡੀਸ਼ਨ ਇੱਕ ਇੱਕ ਪਰਿਵਾਰ ਦਾ ਬੰਦਾ ਆਉਂਦਾ ਤੁਸੀਂ ਦੇਖ ਲਓ ਪੰਜਾਬ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਦੇਖ ਲਓ ਹਿਮਾਚਲ ਪ੍ਰਦੇਸ਼ ਦੇ ਵਿੱਚ ਦੇਖ ਲਓ ਅਨੁਰਾਗ ਠਾਕੁਰ ਪ੍ਰੇਮ ਕੁਮਾਰ ਧੁੰਮਲ ਸਾਹਿਬ ਦਾ ਬੇਟਾ ਹੈ ਮੈਂ ਉਹਨਾਂ ਦੇ ਇਹ ਨਹੀਂ ਕਹਿ ਰਿਹਾ ਕਿ ਗਲਤ ਹੈ ਸਹੀ ਉਹ ਅਲੱਗ ਡਿਬੇਟ ਹੈ ਗਾਂਧੀ ਪਰਿਵਾਰ ਕਿੰਨੀ ਦੇਰ ਤੋਂ ਚੱਲ ਰਿਹਾ ਸੋ ਇਹ ਤਿੰਨ ਚੀਜ਼ਾਂ ਚੱਲਦੀਆਂ ਸੀਗੀਆਂ ਸਾਡੀ ਸਿਆਸਤ ਦੇ ਵਿੱਚ ਸ਼ੁਰੂ ਤੋਂ ਪੈਸਾ ਚਾਹੀਦਾ ਹੈ ਗੁੰਡਾ ਤਾਕਤ ਚਾਹੀਦੀ ਹੈ ਗੁੰਡੇ ਲੋਕ ਚਾਹੀਦੇ ਨੇ ਅਤੇ ਨਾਲ ਤੁਹਾਡਾ ਬਸ ਪਰਿਵਾਰਵਾਦ ਚੱਲਦਾ ਅਤੇ ਇਹ ਇਹ ਨਵੀਂ ਜਿਹੜੀ ਸਿਸਟਮ ਜਿਹੜਾ ਇਹਨਾਂ ਨੇ ਸ਼ੁਰੂ ਕੀਤਾ ਹੈ ਕਿ ਨਾ ਪੈਸਾ ਨਾ ਗੁੰਡਾ ਤਾਕਤ ਨਾ ਸਟਾਰ ਪਾਵਰ ਉਹ ਤਿੰਨਾਂ ਤੋਂ ਬਗੈਰ ਹੀ ਧੜਾਧੜ ਇਲੈਕਸ਼ਨਾਂ ਜਿੱਤ ਰਹੇ ਨੇ ਧੜਾਧੜ ਇਹ ਜਿਹੜੀ ਚੀਜ਼ ਇਹਨਾਂ ਨੇ ਕਰਕੇ ਦਿਖਾਤੀ ਬਾਕੀ ਤਾਂ 100 ਇਖਤਲਾਫ ਨੇ ਸਾਡੇ ਕੇਜਰੀਵਾਲ ਸਾਹਿਬ ਅੱਜ ਸਾਡੇ ਕੋਲ ਇੱਥੇ ਆ ਜਾਣਾ ਸੀ ਪੰਜਾਬ ਹੁਣ ਜਰਨੈਲ ਸਿੰਘ ਜੀ ਦਾ ਇੰਟਰਵਿਊ ਉਹਨਾਂ ਨੇ ਕਰਾਇਆ ਸੀ ਜਰਨੈਲ ਸਿੰਘ ਜੀ ਦੀ ਮੁਬਾਰਕਾਂ ਜੀ ਜਿੱਤ ਗਏ ਜਰਨੈਲ ਸਿੰਘ ਜੀ ਹੀ ਵਾਜ਼ ਵੈਰੀ ਸਟਰੋਂਗ ਵੀ ਆਲ ਨਿਊ ਦੈਟ ਤਿਲਕ ਨਗਰ ਦੇ ਵਿੱਚ ਉਹ ਬੜੇ ਸਟਰੋਂਗ ਨੇ ਇੰਟਰਵਿਊ ਜਦ ਮੈਂ ਉਹਨਾਂ ਦਾ ਕੀਤਾ ਮੈਂ ਜਰਨੈਲ ਸਿੰਘ ਜੀ ਨੂੰ ਕਈ ਸਵਾਲ ਪੁੱਛੇ ਨੇ ਜਿਹਦੇ ਉਹਨਾਂ ਕੋਲ ਜਵਾਬ ਨਹੀਂ ਸੀਗੇ ਇੱਕ ਗੱਲ ਮੈਂ ਹੋਰ ਇੱਥੇ ਕਹਿ ਦਵਾਂ ਬੰਦੇ ਨੂੰ ਆਪਣੇ 'ਤੇ ਭਰੋਸਾ ਹੋਣਾ ਚਾਹੀਦਾ ਕੇਜਰੀਵਾਲ ਸਾਹਿਬ ਨਾ ਮਤਲਬ ਕਿ ਜਦੋਂ ਕਾਂਗਰਸ ਦੇ ਮੋਹਰੇ ਮਿੰਤਾਂ ਕਰਦੇ ਨੇ ਕਿ ਜੀ ਸਾਡੇ ਨਾਲ ਤੁਸੀਂ ਅਲਾਇੰਸ ਬਣਾ ਲਓ ਉਹ ਚੰਗਾ ਨਹੀਂ ਲੱਗਦਾ ਹੀ ਕੈਨ ਬਿਕਮ ਕੱਲ੍ਹ ਸਾਡੇ ਪੈਨਲ 'ਤੇ ਵੀ ਡਿਸਕਸ਼ਨ ਹੋਈ ਹੈ ਹੀ ਕੈਨ ਬਿਕਮ ਦਾ ਪ੍ਰਾਈਮ ਮਿਨਿਸਟਰ ਆਫ ਇੰਡੀਆ ਬਿਲਕੁਲ ਬਣ ਸਕਦੇ ਨੇ ਬਟ ਉਹ ਕਿਸੇ ਦੇ ਸਹਾਰਾ ਲੈ ਕੇ ਕਾਂਗਰਸ ਦਾ ਸਹਾਰਾ ਲੈ ਕੇ ਇਹਦੇ ਨਾਲ ਅਲਾਇੰਸ ਬਣਾ ਲਈਏ ਇਹਦੇ ਨਾਲ ਅਲਾਇੰਸ ਬਣਾ ਲਈਏ ਨੋ 10 ਸਾਲ ਲੱਗਣ 15 ਸਾਲ ਲੱਗਣ ਆਪਣੇ ਦਮ ਦੇ ਉੱਤੇ ਖੜ੍ਹੇ ਹੋਣ ਆਪਣੇ ਸਰ ਅੱਜ ਇੱਕ ਗੱਲ ਅਸੀਂ ਕਹਿ ਸਕਦੇ ਹਾਂ ਕਿ ਜੇ ਉਹ ਆਪਣੇ ਦਮ ਦੇ ਉੱਤੇ ਖੜ੍ਹੇ ਹੋਣ ਤਾਂ ਬਹੁਤ ਬਹੁਤ ਅੱਗੇ ਜਾ ਸਕਦੇ ਨੇ ਹੀ ਕੈਨ ਬੀ ਦਾ ਚੀਫ ਮਿਨਿਸਟਰ ਆਫ ਇੰਡੀਆ ਵਨ ਡੇ ਹਾਂਜੀ ਅਗਲੀ ਕਾਲ ਵੱਲ ਵਧਦੇ ਹਾਂ ਜੀ ਅਜਿੰਦਰ ਸੰਧੂ ਸਾਹਿਬ ਸਾਹਿਬ ਤੁਸੀਂ ਆਉਂਦੇ ਰਹੋ ਜੀ ਹਾਂਜੀ ਗੋ ਅਹੈਡ ਅਜਿੰਦਰ ਸੰਧੂ ਜੀ
ਹਾਂਜੀ ਜਿਹੜੀ ਸਰ ਤੁਹਾਨੂੰ ਤੇ ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ
ਜਿਹਦੀ ਸਰ ਸਭ ਤੋਂ ਪਹਿਲਾਂ ਤਾਂ ਆਮ ਆਦਮੀ ਪਾਰਟੀ ਤੇ ਉਹਨਾਂ ਦੇ ਸਪੋਰਟਰਸ ਨੂੰ ਬਹੁਤ ਬਹੁਤ ਵਧਾਈਆਂ ਹੋਣ
ਬਿਲਕੁਲ ਵਧਾਈਆਂ ਸਾਰਿਆਂ ਨੂੰ
ਥੈਂਕ ਯੂ ਵੱਧ ਕੇ ਉਹਨਾਂ ਨੇ ਕੰਮ ਕੀਤਾ ਤੇ ਚਲੋ ਉਹਨਾਂ ਨੂੰ ਉਹਦਾ ਫਲ ਵੀ ਮਿਲਿਆ ਤੇ ਇਹਨਾਂ ਜਿਹੜੀਆਂ ਕੀ ਕਹਿੰਦੇ ਹੁੰਦੇ ਆ ਇਲੈਕਸ਼ਨ ਤੋਂ ਇੱਕ ਪਤਾ ਲੱਗਦਾ ਕਿ ਹੁਣ ਜੇ ਕੰਮ ਕਰੋਗੇ ਤਾਂ ਵੋਟ ਪਊਗੀ ਖਾਸ ਕਰਕੇ ਦਿੱਲੀ ਦੇ ਵਿੱਚ ਤਾਂ ਐਟਲੀਸਟ ਉਹਨਾਂ ਨੇ ਤਾਂ ਦਿਖਾਤਾ ਕਿ ਉਹ ਬੋਤਲ ਦੇ ਉੱਤੇ ਵਿਕਣ ਵਾਲੇ ਹੈ ਨੀਗੇ ਤੇ ਨਾ ਹੀ ਉਹ ਕਿਸੇ ਦੇ ਬਹਿਕਾਵੇ ਦੇ ਵਿੱਚ ਆਉਣ ਵਾਲੇ ਬੰਦੇ ਆ ਸੋ ਸਲਿਊਟ ਹੈ ਜੀ ਦਿੱਲੀ ਵਾਲਿਆਂ ਨੂੰ ਡੈਲੀਗੇਟਸ ਨੂੰ ਤੇ ਬਾਕੀ ਦਿੱਲੀ ਵਾਲਿਆਂ ਨੇ ਇੰਨੀ ਜ਼ੋਰ ਦੇ ਬਟਨ ਦਬਾਇਆ ਆਪਣੇ ਸਾਨੂੰ ਕਹਿੰਦੇ ਕੋਈ ਕੰਮ ਕਰਨ ਮਿਲਦੀ, ਹੁਣ ਉਹਨਾਂ ਨੂੰ ਪ੍ਰੋਪਰਲੀ ਕੰਮ ਕਰਨਾ ਚਾਹੀਦਾ ਕਿਉਂਕਿ ਇਸੇ ਬੇਸ ਤੇ ਉਹ, ਕਿਉਂਕਿ ਮੈਂ ਪਹਿਲੀ ਵਾਰੀ ਸੁਣਿਆ, ਮੈਂ 30 ਸਾਲ ਦੀ ਉਮਰ ਹੋ ਗਈ ਮੇਰੀ ਜੀ, 18 ਸਾਲਾਂ ਦੀ ਉਮਰ ਤੋਂ ਸ਼ੁਰੂ ਕੀਤੀ ਸੀ ਆਪਣੇ ਪੋਲੀਟਿਕਸ ਪੜ੍ਹਨੀ ਤੇ ਇਹਦੇ ਬਾਰੇ ਜਾਣਨਾ, ਤੇ ਪਿਛਲੇ 12 ਸਾਲਾਂ 'ਚ ਮੈਂ ਨਹੀਂ ਕਦੇ ਸੁਣਿਆ ਕਿ ਕਿਸੇ ਪਾਰਟੀ ਨੇ ਇਹ ਕਿਹਾ ਹੋਵੇ ਕਿ ਭਾਈ ਜੇ ਅਸੀਂ ਕੰਮ ਕੀਤਾ ਤਾਂ ਸਾਨੂੰ ਵੋਟ ਦੇ ਦਿਓ, ਨਹੀਂ ਤਾਂ ਸਾਡੇ ਵਿਰੋਧੀ ਨੂੰ ਵੋਟ ਦੇ ਦਿਓ। ਤੇ ਬਹੁਤ ਅੱਛੀ ਇਹਨਾਂ ਨੇ ਗੱਲ ਕੀਤੀ ਤੇ ਹੁਣ ਵੀ ਇਹਨਾਂ ਨੂੰ ਕੰਮ ਦੇ ਸਿਰ ਤੇ ਹੀ ਅਗਲੇ ਵਾਰੀ 2025 ਜਦੋਂ ਆਉਣਗੇ ਉਦੋਂ ਵੀ ਕੰਮ ਦੇ ਸਿਰ ਤੇ ਹੀ ਆਉਣਾ ਚਾਹੀਦਾ। ਤੇ ਬਾਕੀ ਸਰ ਤੁਸੀਂ ਵੀ ਹੁਣ ਥੋੜੀ ਜਿਹੀ ਆਪਦੇ ਅਨੈਲਿਸਿਸ ਨੂੰ ਪ੍ਰੋਪਰ ਕਰੋ, ਕਿਉਂਕਿ ਤੁਸੀਂ 48-53 ਕਿਹਾ ਸੀਗਾ ਤੇ 10 ਸੀਟਾਂ ਜੇ ਵੱਧ ਆ ਰਹੀਆਂ ਤਾਂ ਤੁਹਾਡੀ ਵੀ ਫਿਰ ਕ੍ਰੈਡੀਬਿਲਿਟੀ ਤੇ ਤੁਹਾਡੇ ਵੀ ਅਨੈਲਿਸਿਸ ਤੇ ਸਵਾਲ ਉੱਠਦੇ ਆ। ਸੋ ਇੰਨਾ ਹੀ ਕਹਿਣਾ ਸੀਗਾ ਜੀ, ਮਿਹਰਬਾਨੀ, ਥੈਂਕ ਯੂ ਸਰ, ਐਂਡ ਵਧਾਈਆਂ ਜੀ ਇੱਕ ਵਾਰੀ ਫਿਰ ਆਪ ਲੈਣ।
ਥੈਂਕ ਯੂ, ਥੈਂਕ ਯੂ ਜੀ। ਦੋ ਤਿੰਨ ਚੀਜ਼ਾਂ ਮੈਂ ਇੱਥੇ ਕਹਾਂਗਾ। ਜਿਸ ਤਰ੍ਹਾਂ ਤੁਸੀਂ ਬਿਲਕੁਲ ਸਹੀ ਕਿਹਾ ਜੀ ਕਿ ਕੇਜਰੀਵਾਲ ਸਾਹਿਬ ਜਿਹੜੇ ਨੇ ਜੀ, ਹੁਣ ਉਹਨਾਂ ਨੂੰ ਹੋਰ ਕੰਮ ਵੱਲ ਹੀ ਧਿਆਨ ਦੇਣਾ ਚਾਹੀਦਾ, ਔਰ ਕੰਮ ਬੜਾ ਵਧੀਆ ਉਹਨਾਂ ਨੇ ਕੀਤਾ, ਪਹਿਲਾਂ ਵੀ ਵਧੀਆ ਕੀਤਾ, ਸੋ ਉਹਨਾਂ ਨੂੰ ਕੰਮ ਵੱਲ ਧਿਆਨ ਦੇਣਾ ਚਾਹੀਦਾ ਰਾਦਰ ਦੈਨ ਕਿ ਉਹ ਇਹ ਕਹਿਣਾ ਕਿ ਦਿੱਲੀ ਦੀ ਸਰਕਾਰ ਸਾਨੂੰ ਕੰਮ ਨਹੀਂ ਕਰਨ ਦਿੰਦੀ। ਵੈਸੇ ਮੈਨੂੰ ਲੱਗ ਰਿਹਾ ਕਿ ਉਹਨਾਂ ਨੇ ਉਹਦਾ ਐਲਾਨ ਕਰ ਦਿੱਤਾ ਹੈ। ਉਹਨਾਂ ਨੇ ਆਪਣੇ ਪਹਿਲੀ ਸਪੀਚ ਦੇ ਵਿੱਚ, ਜੇ ਤੁਸੀਂ ਦੇਖੋ ਕਿ ਪਹਿਲੀ ਸਪੀਚ ਦੇ ਵਿੱਚ ਉਹਨਾਂ ਨੇ ਇਹੀ ਗੱਲਾਂ ਕਹੀਆਂ ਨੇ ਕਿ ਅਸੀਂ ਸੈਂਟਰ ਦੇ ਨਾਲ ਮਿਲ ਕੇ ਕੰਮ ਕਰਾਂਗੇ, ਆਈ ਲਵ ਯੂ ਦਿੱਲੀ ਵਾਲੇ ਨੂੰ ਉਹਨਾਂ ਨੇ ਆਈ ਲਵ ਯੂ ਕਿਹਾ ਹੈ, ਉਹਨਾਂ ਨੇ ਕਿਹਾ ਕਿ ਮੰਗਲਵਾਰ ਦਾ ਦਿਨ ਹੈ, ਹਨੂੰਮਾਨ ਜੀ ਦਾ ਧੰਨਵਾਦ ਉਹਨਾਂ ਨੇ ਕੀਤਾ। ਵੈਸੇ ਇਹਦੇ 'ਤੇ ਵੀ ਬੀਜੇਪੀ ਵੱਲੋਂ ਕੰਟਰੋਵਰਸੀ ਬਣਾ ਲਈ ਗਈ ਸੀਗੀ, ਸੋ ਹਨੂੰਮਾਨ ਜੀ ਦਾ ਉਹਨਾਂ ਨੇ ਧੰਨਵਾਦ ਕੀਤਾ ਹੈਗਾ ਔਰ ਕਿਹਾ ਕਿ ਜੀ ਅੱਜ ਹਨੂੰਮਾਨ ਜੀ ਦਾ ਦਿਨ ਹੈ, ਮੰਗਲਵਾਰ ਹਨੂੰਮਾਨ ਜੀ ਦਾ ਦਿਨ ਹੈ, ਅਤੇ ਉੱਦਣ ਉਹਨਾਂ ਨੇ ਉਹਦਾ ਧੰਨਵਾਦ ਕੀਤਾ। ਆਪਣੀ ਵਾਈਫ ਦਾ ਉਹਨਾਂ ਨੇ ਧੰਨਵਾਦ ਕੀਤਾ, ਬੜੀ ਵਧੀਆ ਗੱਲ ਲੱਗੀ ਕਿ ਉਹਨਾਂ ਨੇ ਵਾਈਫ ਦਾ ਧੰਨਵਾਦ ਕੀਤਾ, ਵਾਈਫ ਵੀ ਨਾਲ ਉਹਨਾਂ ਦੇ ਖੜੇ ਸੀਗੇ, ਉਹਨਾਂ ਨੇ ਕਿਹਾ ਕਿ ਮੇਰੀ ਵਾਈਫ ਦਾ ਵੀ ਬਰਥਡੇ ਹੈ, ਪਰਿਵਾਰ ਦਾ ਧੰਨਵਾਦ ਕੀਤਾ, ਅਤੇ ਦੂਸਰਾ ਮੈਨੂੰ ਲੱਗ ਰਿਹਾ ਕਿ ਯੈਸ ਉਹ ਦਿੱਲੀ ਦੇ ਨਾਲ ਮਿਲ ਕੇ ਕੰਮ ਕਰਨਗੇ। ਤੀਸਰਾ ਤੁਹਾਨੂੰ ਇੱਕ ਬੜੀ ਇੰਪੋਰਟੈਂਟ ਅਸੀਂ ਗੱਲ ਜਿਹੜੀ ਦੱਸ ਦਈਏ ਕਿ ਜਿਹੜੀ ਗੱਲ ਅਸੀਂ ਕੱਲ੍ਹ ਕਹੀ ਸੀਗੀ ਕਿ 48-53 ਸੀਟਾਂ ਮੈਂ ਕਹੀਆਂ ਸੀ, ਸੀਟਾਂ ਜ਼ਰੂਰ 62 ਆਈਆਂ ਨੇ ਸਰ, ਸੀਟਾਂ 5-7 ਉੱਤੇ ਥੱਲੇ ਬਿਲਕੁਲ ਹੋ ਸਕਦੀਆਂ ਨੇ। ਸਾਡੀ ਪ੍ਰਡਿਕਸ਼ਨ ਜਿਹੜੀ ਹੈ ਕਿ ਯੈਸ, ਸਾਡੀ ਪ੍ਰਡਿਕਸ਼ਨ ਦੀ ਐਕੂਰੇਸੀ, ਇੱਥੋਂ ਅਸੀਂ ਮੈਜੋਰਟੀ ਨਹੀਂ ਦਿੱਤੀ, ਅਸੀਂ ਇਹ ਨਹੀਂ ਕਿਹਾ ਕਿ 35 ਸੀਟਾਂ ਆਉਣਗੀਆਂ, ਅਸੀਂ ਇਹ ਨਹੀਂ ਕਿਹਾ ਕਿ 40 ਸੀਟਾਂ ਆਉਣਗੀਆਂ, ਅਸੀਂ ਇਹ ਕਹਿ ਰਹੇ ਹਾਂ ਕਿ ਯੈਸ ਸਟਰੋਂਗ ਮੈਜੋਰਟੀ ਵੱਲ ਵੱਧ ਰਹੇ ਆ। ਜਿਹੜਾ ਕੋਈ ਵੀ, ਮੈਂ ਵਾਰ ਵਾਰ ਤੁਹਾਨੂੰ ਇੱਕ ਗੱਲ ਅਸੀਂ ਕਹਿੰਦੇ ਹਾਂ, ਹੋ ਸਕਦਾ ਅੱਜ ਬੀਜੇਪੀ ਜਿੱਤ ਜਾਂਦੀ, ਅਸੀਂ ਰੋਜ਼ ਹੀ ਇਹ ਗੱਲ ਕਹਿ ਰਹੇ ਹਾਂ ਕਿ ਹੋ ਸਕਦਾ ਬੀਜੇਪੀ ਜਿੱਤ ਜਾਂਦੀ, ਨਾ ਤਾਂ ਅਸੀਂ ਜਾਦੂਗਰ ਹਾਂ ਨਾ ਅਸੀਂ ਰੱਬ ਹੈ, ਨਾ ਅਸੀਂ ਜਾਦੂਗਰ ਹਾਂ ਨਾ ਅਸੀਂ ਰੱਬ ਹਾਂ, ਸਿਰਫ ਤੁਸੀਂ ਇੱਕ ਟ੍ਰੈਂਡ ਪ੍ਰਿਡਿਕਟ ਕਰ ਸਕਦੇ ਹੋ, ਇੱਕ ਜਿਹੜਾ ਟ੍ਰੈਂਡ ਹੈ ਨਾ ਉਹ ਪ੍ਰਿਡਿਕਟ ਕਰ ਸਕਦੇ ਹੋ। ਮੈਂ ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦਿੰਦਾ ਹੈ ਕਿ ਸ਼ਾਇਦ ਬਹੁਤ ਸਾਰੇ ਸਾਡੇ ਲਿਸਨਰਸ ਨੂੰ ਇਸ ਗੱਲ ਦਾ ਆਈਡੀਆ ਨਾ ਹੋਵੇ ਕਿ ਜਿਹੜੇ ਪੋਲਸਟਰਸ ਹੁੰਦੇ ਨੇ, ਜਿੰਨੇ ਵੀ ਐਗਜ਼ਿਟ ਪੋਲਸ ਲੈਂਦੇ ਆ ਜਾਂ ਓਪੀਨੀਅਨ ਪੋਲਸ ਲੈਂਦੇ ਨੇ, ਮੈਂ ਤੁਹਾਡੀ ਜਾਣਕਾਰੀ ਲਈ ਦੱਸਦਾਂ ਕਿ ਉਹ ਹੁੰਦਾ ਕਿ ਉਹ ਸੀਟਸ ਜਿਹੜੀਆਂ ਨਾ, ਸੀਟਸ ਟ੍ਰਾਂਸਲੇਟ ਕਰਕੇ ਸੀਟਾਂ ਦੱਸ ਦਿੰਦੇ ਨੇ ਔਰ ਲੋਕਾਂ ਦਾ ਧਿਆਨ ਸੀਟਾਂ ਵੱਲ ਪੈ ਜਾਂਦਾ ਹੈ। ਅਸਲ ਦੇ ਵਿੱਚ ਇਹਦਾ ਪ੍ਰੋਸੀਜਰ ਕੀ ਹੁੰਦਾ ਹੈ ਕਿ ਜਦੋਂ ਤੁਸੀਂ ਪੋਲਿੰਗ ਬੂਥ ਤੇ ਜਾਂਦੇ ਹੋ, ਤੁਸੀਂ ਉਹਨਾਂ ਤੋਂ ਜਦੋਂ ਸਵਾਲ ਪੁੱਛਦੇ ਹੋ ਸਾਰੇ ਦੇ ਸਾਰੇ, ਐਂਡ ਦੈਨ ਫਾਈਨਲੀ ਯੂ ਅਰਾਈਵ ਐਟ ਵੋਟ ਸ਼ੇਅਰ। ਕੋਈ ਵੀ ਜਿਹੜਾ ਓਪੀਨੀਅਨ ਪੋਲ ਹੈ, ਐਗਜ਼ਿਟ ਪੋਲ ਹੈ, ਉਹ ਪਹਿਲਾਂ ਵੋਟ ਸ਼ੇਅਰ ਹੀ, ਜਿਹੜਾ ਸਾਇੰਟਿਫਿਕ ਮੈਥਡ ਆ ਉਹ ਵੋਟ ਸ਼ੇਅਰ ਪ੍ਰੋਡਿਕਸ਼ਨ ਕਰਦੇ ਆ ਕਿ ਵੋਟ ਸ਼ੇਅਰ ਜਿਹੜਾ ਹੋਏਗਾ ਉਹ ਇੰਨੇ ਪਰਸੈਂਟੇਜ ਹੋਏਗਾ, ਐਂਡ ਦੈਨ ਮੇ ਬੀ ਦੇ ਟ੍ਰਾਂਸਲੇਟ ਵੋਟ ਸ਼ੇਅਰ ਇੰਟੂ ਨੰਬਰ ਆਫ ਸੀਟਸ। ਡਾਇਰੈਕਟ ਨੰਬਰ ਆਫ ਸੀਟਸ ਜਿਹੜਾ ਉਹਦਾ ਜਾਣਨ ਦਾ ਕੋਈ ਤਰੀਕਾ ਨਹੀਂ ਹੈ ਕਿ ਨੰਬਰ ਆਫ ਸੀਟ ਕੋਈ ਦੱਸ ਦੇਵੇ, ਔਰ ਕੋਈ ਜਾਦੂਗਰ, ਜਾਂ ਤਾਂ ਬੰਦਾ ਕਹੇ ਜੀ ਮੈਂ ਜਾਦੂਗਰ ਹਾਂ, ਜਾਦੂਗਰ ਮੈਂ ਮੰਨਦਾ ਨਹੀਂ, ਮੈਂ ਕਹਿੰਦਾ ਉਹ ਸਿਰਫ ਨਜ਼ਰਾਂ ਦਾ ਹੇਰ ਫੇਰ ਆ, ਮੇਰੀ ਜ਼ਾਤੀ ਰਾਏ ਹੈ, ਕੋਈ ਜਾਦੂ ਨਹੀਂ ਕਰ ਸਕਦਾ, ਕੋਈ ਇਹ ਸਿਰਫ ਨਜ਼ਰਾਂ ਦਾ ਹੇਰ ਫੇਰ ਹੈ, ਅਤੇ ਨਾ ਕੋਈ ਜਾਦੂਗਰ ਹੈ ਅਤੇ ਨਾ ਕੋਈ ਰੱਬ ਹੈ, ਠੀਕ ਹੈ। ਸੋ ਇਹ ਸਿਰਫ ਇੱਕ, ਤੁਸੀਂ ਇੱਕ ਓਪੀਨੀਅਨ, ਇੱਕ ਪ੍ਰਡਿਕਸ਼ਨ ਕਰ ਸਕਦੇ ਹੋ ਕਿ ਟ੍ਰੈਂਡ ਕਿੱਧਰ ਹੈ। ਸੋ ਚਾਹੇ ਜਿਹੜੀ ਸਾਡੀ ਟ੍ਰੈਂਡ ਦੀ ਪ੍ਰਡਿਕਸ਼ਨ ਰਹੀ ਹੋਵੇ ਪਿਛਲੀਆਂ ਪੰਜਾਬ ਇਲੈਕਸ਼ਨ ਦੇ ਵਿੱਚ ਕਿ ਟ੍ਰੈਂਡ ਕਾਂਗਰਸ ਪਾਰਟੀ ਵੱਲ ਹੈ, ਕਾਂਗਰਸ ਸਰਕਾਰ ਬਣਾਏਗੀ, ਆਮ ਆਦਮੀ ਪਾਰਟੀ ਦੀ ਰਵਿੰਦਰ ਜੀ ਨੇ ਤਾਂ ਕਮਾਲ ਹੀ ਕਰਤੀ ਸੀ, ਆਮ ਆਦਮੀ ਪਾਰਟੀ ਉਹ ਇੱਕ ਅੱਧੀ ਵਾਰੀ ਹੋ ਜਾਂਦਾ ਕਦੇ ਕਿ 20 ਸੀਟਾਂ ਪ੍ਰਡਿਕਟ ਕੀਤੀਆਂ 20 ਆ ਗਈਆਂ, ਹੋ ਸਕਦਾ 22 ਵੀ ਆ ਜਾਂਦੀਆਂ, ਪਰ ਟ੍ਰੈਂਡ ਉਹਨਾਂ ਨੇ ਸਹੀ ਪ੍ਰਡਿਕਟ ਕੀਤਾ ਸੀਗਾ। ਫਿਰ ਅਸੀਂ ਜਿਹੜੋ ਜੇ ਤੁਹਾਨੂੰ ਯਾਦ ਹੋਵੇ 2015 ਦੀ ਇਲੈਕਸ਼ਨ 'ਚ ਅਸੀਂ ਕਿਹਾ ਸੀਗਾ ਕਿ ਲਿਬਰਲ ਪਾਰਟੀ ਸਰਕਾਰ ਬਣਾਏਗੀ, ਲਿਬਰਲ ਪਾਰਟੀ ਨੇ ਬਣਾਤੀ ਸਰਕਾਰ, 2019 ਦੇ ਵਿੱਚ ਵੀ ਪ੍ਰਡਿਕਸ਼ਨ ਇਹੀ ਸੀਗੀ ਕਿ ਲਿਬਰਲ ਪਾਰਟੀ ਸਰਕਾਰ ਬਣਾਏਗੀ, ਉਹ ਬਣ ਗਈ। ਜਿਹੜੀਆਂ ਹੁਣ ਇਲੈਕਸ਼ਨਸ ਹੋਈਆਂ 2019 ਦੇ ਵਿੱਚ, ਤੁਸੀਂ ਰਿਕਾਰਡਿੰਗ ਕੱਢ ਕੇ ਦੇਖ ਲਓ, ਮੈਂ 270 ਸੀਟਾਂ ਦਿੱਤੀਆਂ ਸੀ, ਬਿਲਕੁਲ ਤੁਹਾਡੀ ਗੱਲ ਠੀਕ ਹੈ, ਬੀਜੇਪੀ ਦੀਆਂ 300 ਆ ਗਈਆਂ, ਪਰ 270 ਸੀਟਾਂ ਦਾ ਮਤਲਬ ਅਸੀਂ ਇਹ ਕਲੀਅਰ ਕਹਿਤਾ ਸੀ ਬੀਜੇਪੀ ਆਪਣੇ ਦਮ ਦੇ ਉੱਤੇ ਸਰਕਾਰ ਬਣਾ ਜਾਏਗੀ, ਕੋਈ ਅਲਾਇੰਸ ਨਹੀਂ ਬਣਾਉਣ ਦੀ ਲੋੜ ਪਏਗੀ। ਇਸੇ ਤਰ੍ਹਾਂ ਕੱਲ੍ਹ ਵੀ ਅਸੀਂ ਕਹਿਤਾ ਸੀਗਾ ਕਿ ਜੀ ਇਹ ਜਿਹੜੀ ਆਮ ਆਦਮੀ ਪਾਰਟੀ ਹੈ, ਹਾਂ ਮੈਂ ਅੱਜ ਫਿਰ ਦੁਬਾਰਾ ਕਹਿ ਦਿੰਦਾ, ਹੋ ਸਕਦਾ ਅੱਜ ਬੀਜੇਪੀ ਜਿੱਤੀ ਹੁੰਦੀ, ਬਟ ਇੱਕ ਇੱਕ ਟ੍ਰੈਂਡ, ਇੱਕ ਪ੍ਰਡਿਕਸ਼ਨ ਜਿਹੜਾ ਹੈ ਉਹ ਨਜ਼ਰ ਆਉਂਦਾ ਹੈ। ਇੰਡੀਆ ਅਫਗਾਨਿਸਤਾਨ ਦੇ ਵਿੱਚ ਮੈਚ ਹੋਵੇ, ਅਸੀਂ ਇਹ ਪ੍ਰਿਡਿਕਟ ਕਰ ਸਕਦੇ ਹਾਂ ਕਿ ਇੰਡੀਆ ਦੀ ਟੀਮ ਬੜੀ ਸਟਰੋਂਗ ਹੈ, ਲੱਗਦਾ ਹੈ ਕਿ ਇੰਡੀਆ
ਦੀ ਕਾਲ ਆਈ ਹੈ, ਪਹਿਲਾਂ ਹੁਣ ਸੁਦੀਪ ਸਾਹਿਬ ਦੀ ਵੀ ਆਈ ਹੈ। ਇਹ ਸਾਰੇ ਉਹ ਲੋਕ ਨੇ ਜਿਨ੍ਹਾਂ ਨੇ ਕਿ ਆਮ ਆਦਮੀ ਪਾਰਟੀ ਨੂੰ ਖੜੇ ਕਰਨ ਦੇ ਵਿੱਚ ਬੜਾ ਅਹਿਮ ਰੋਲ ਅਦਾ ਕੀਤਾ ਹੈ, ਔਰ ਪਿਛਲੇ 50-70 ਸਾਲਾਂ ਦੇ ਮੈਂ ਇਹਨਾਂ ਨੂੰ ਦੇਖ ਰਿਹਾ ਕਿੰਨੀ ਮਿਹਨਤ ਹੈ ਇਹਨਾਂ ਦੀ, ਔਰ ਮੈਂ ਪਹਿਲੇ ਦਿਨ ਤੋਂ ਇਹਨਾਂ ਨੂੰ ਜਦੋਂ ਇਹਨਾਂ ਦੇ ਵਿਚਾਰ ਸੁਣਦਾ ਹੈ ਨਾ, ਇਹ ਉਹ ਲੋਕ ਨੇ ਜਿਹੜੇ ਪਹਿਲੇ ਦਿਨ ਤੋਂ ਕੇਜਰੀਵਾਲ ਸਾਹਿਬ ਦੇ ਨਾਲ ਖੜੇ ਨੇ। ਕਵਲਜੀਤ ਸਾਹਿਬ ਹੁਣੇ ਆਏ ਸੀਗੇ, ਮਾਸਟਰ ਜੀ ਪਹਿਲੇ ਦਿਨ ਤੋਂ ਹੁਣ ਖੜੇ ਨੇ ਉਹਨਾਂ ਦੇ ਨਾਲ। ਸੋ ਮਾਸਟਰ ਜੀ, ਕਵਲਜੀਤ ਜੀ, ਸੁਦੀਪ ਜੀ ਮੇਰੇ ਨਾਲ ਆ ਗਈ ਹੈ ਕਾਲ, ਮੈਂ ਸੁਦੀਪ ਜੀ ਵੀ ਤੁਹਾਡੀ ਗੱਲ ਕਰਾਉਣਾ। ਇਹ ਉਹ ਲੋਕ ਨੇ ਜਿਹੜੇ ਪਹਿਲੇ ਦਿਨ ਤੋਂ ਕੇਜਰੀਵਾਲ ਸਾਹਿਬ ਦੇ ਨਾਲ ਖੜੇ ਨੇ ਔਰ ਉਹਨਾਂ ਦੇ ਸਮਰਥਕ ਬਣ ਕੇ ਖੜੇ ਨੇ। ਹਾਂਜੀ, ਭੁਪਿੰਦਰ ਭੋਗਲ ਸਾਹਿਬ, ਸਤਿ ਸ਼੍ਰੀ ਅਕਾਲ ਸਰ, ਵੈਲਕਮ।
ਹਾਂਜੀ ਹਾਂਜੀ ਹਾਂਜੀ, ਜੋਦੀਪ ਜੀ ਬਲਾਈਆਂ,
ਕੀ ਹਾਲ ਚਾਲ ਹੈ ਸਰ? ਠੀਕ ਹੈ,
ਬਹੁਤ 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 ਵਧੀਆ। ਬਲਾਈਆਂ ਮੈਂ ਤੁਹਾਨੂੰ ਤਾਂ ਦੇ ਰਿਹਾ ਵੀ ਆਪਾਂ, ਤੈਨੂੰ ਪਤਾ ਵੀ ਨਾ ਤਾਂ ਤੁਸੀਂ ਉਹਨਾਂ ਦੇ ਸਪੋਰਟਰ ਆ, ਤੁਸੀਂ ਨਿਰਪੱਖ ਹੋ ਕੇ ਆਪਣੀ ਰਾਏ ਦੇ ਸਕਦੇ, ਤੁਸੀਂ ਕਿਸੇ ਪਾਰਟੀ ਨਾਲ ਆਪਣੇ ਆਪ ਨੂੰ ਬੰਨ ਨਹੀਂ ਸਕਦੇ, ਪਰ ਮੈਂ ਇਹ ਗੱਲ ਤਾਂ ਵਧਾਈਆਂ ਕਹਿ ਰਿਹਾ ਕਿ ਸਾਨੂੰ ਉਸ ਬੰਦੇ ਦੀ ਕਾਬਲੀਅਤ ਦਾ ਪਤਾ ਆ। ਕਾਰਨ ਉਹਦਾ ਇਹ ਆ ਕਿ ਅਸੀਂ ਉਸ ਦੌਰ ਵਿੱਚ ਧੱਕੇ ਖਾਧੇ ਹੋਏ ਆ। ਅਸੀਂ ਇੰਜੀਨੀਅਰਿੰਗ ਕਰਨ ਲਈ 26 ਘੰਟੇ ਦੀ ਟ੍ਰੇਨ ਦਾ ਸਫ਼ਰ ਕਰਕੇ ਅਸੀਂ ਇੰਜੀਨੀਅਰਿੰਗ ਕਾਲਜ ਜਾਂਦੇ ਸੀ, ਕਿਉਂਕਿ ਸਾਡੇ ਸੂਬੇ ਦੇ ਵਿੱਚ 3 ਇੰਜੀਨੀਅਰਿੰਗ ਕਾਲਜ ਸੀ ਸਿਰਫ। ਉਹ IIT ਦੇ ਕੋਲੋਂ ਵੀ ਲੰਘਣਾ ਵੀ ਇੱਕ ਸਾਡੇ ਲਈ ਸੁਪਨਾ ਸੀਗਾ। ਔਰ ਇਹ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਕਿਤੇ ਨਾ ਕਿਤੇ ਇਹ ਬੰਦੇ ਦੀ ਇਮਾਨਦਾਰੀ, ਉਹਦੀ ਆਪਣੀ ਫਿਲੋਸਫੀ, ਉਹਦੀ ਐਜੂਕੇਸ਼ਨ ਜ਼ਰੂਰ ਕੰਮ ਆਈ ਆ, ਕਿਉਂਕਿ ਜਦੋਂ ਇਹ ਬੰਦੇ ਉਹ ਇਹ ਐਸੇ ਬ੍ਰੇਨ ਨੇ ਕਿ ਜਿਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਕਿ ਤੁਸੀਂ ਪ੍ਰੋਬਲਮ ਕਿੱਦਾਂ ਸੋਲਵ ਕਰਨੀ ਆ। ਇਹ ਸਪੈਸ਼ਲ ਕਰੀਮ ਆ 2% ਇੰਡੀਆ ਦੀ, ਕਿ ਇਹਨਾਂ ਦੀ ਸਪੈਸ਼ਲ ਟ੍ਰੇਨਿੰਗ ਹੀ ਆ। ਔਰ ਬੰਦੇ ਨੇ ਉਸ ਟ੍ਰੇਨਿੰਗ ਦੇ ਉੱਤੇ ਕੰਮ ਕੀਤਾ, ਉਹ ਬੰਦੇ ਨੇ ਡੇਟਾ ਕਲੈਕਟ ਕਰਕੇ ਗਰਾਸ ਰੂਟ ਲੈਵਲ ਤੇ ਦੇਖਿਆ ਕਿ ਇਹ ਪ੍ਰੋਬਲਮ ਹੈ, ਜਿਵੇਂ ਇਹਨਾਂ ਦੇ ਉੱਤੇ ਕੰਮ ਕਰੂੰਗਾ, ਇਹਨਾਂ ਦਾ ਸੁਧਾਰ ਕਰੂੰਗਾ ਤਾਂ ਮੈਨੂੰ ਬਹੁਮਤ ਮਿਲੂਗਾ ਹੀ ਮਿਲੂਗਾ। ਕਿੱਥੇ ਬੰਦੇ ਨੇ ਕਮਿਸ਼ਨਰ ਦਾ ਆਪਣੀ ਜੋਬ ਛੱਡ ਕੇ, ਉਹਦੀ ਘਰ ਵਾਲੀ ਵੀ ਕਮਿਸ਼ਨਰ, ਉਹਦੇ ਬੱਚੇ ਵੀ IIT 'ਚ ਐਡਮਿਸ਼ਨ ਹੋ ਗਈ ਉਹਨਾਂ ਦੀ। ਸੋ ਇੱਕ ਉਹ ਮਤਲਬ ਇੱਕ ਸੁਪੀਰੀਅਰ ਬ੍ਰੇਨ ਆ, ਉਹ ਬੰਦੇ ਨੇ ਉਸ ਚੀਜ਼ 'ਤੇ ਕੰਮ ਕੀਤਾ, ਉਹ ਬੰਦੇ ਨੇ ਉਸ ਫਿਲੋਸਫੀ 'ਤੇ ਕੰਮ ਕੀਤਾ, ਬੰਦੇ ਨੇ ਮੂੰਹ 'ਤੇ ਥੱਪੜ ਵੀ ਖਾਧੇ, ਸ਼ਾਹੀ ਵੀ ਪਵਾਈ ਮੂੰਹ ਦੇ ਉੱਤੇ, ਅਤੇ ਬੰਦੇ ਨੇ ਦੇਖੋ ਬੰਦਾ ਦੇਖੋ ਕਿੱਥੇ ਰੁਤਬੇ 'ਤੇ ਪਹੁੰਚ ਗਿਆ। ਸੋ ਮੈਂ ਇਹ ਵਾਰ ਵਾਰ ਉਹੀ ਗੱਲ ਕਰਦੇ ਹਾਂ ਕਿ ਜਿਹੜੀ ਡੈਮੋਕ੍ਰੇਸੀ ਦੇ ਵਿੱਚ ਵਾਇਲੈਂਸ ਜਿਹੜੀ ਕੋਈ ਪ੍ਰਮੋਟ ਕਰਦਾ ਉਹ ਬਿਲਕੁਲ ਅਸਫਲ ਆ। ਇਹ ਇਹ ਆਪਾਂ ਉਹ ਦੌਰ ਦੇਖਿਆ ਹੋਇਆ ਜਦੋਂ ਗੁਰਦੁਆਰਾ ਹੀ ਢਵਾ ਲਿਆ ਤੇ ਖਾਲਿਸਤਾਨ ਦੇ ਨਾਂ ਦੇ ਉੱਤੇ 2 ਲੱਖ ਸਿੱਖ ਵੀ ਮਰ ਗਿਆ ਤੇ ਮਿਲਿਆ ਵੀ ਕੁਛ ਨਹੀਂ। ਜੇ ਤੁਹਾਨੂੰ ਲੱਗਦਾ ਤੁਹਾਡੀ ਫਿਲੋਸਫੀ ਬਹੁਤ ਵਧੀਆ ਡੈਮੋਕ੍ਰੇਟਿਕ ਵਰਲਡ ਦੇ ਵਿੱਚ, ਤੁਸੀਂ ਆਓ, ਤੁਸੀਂ ਲੋਕਾਂ ਨੂੰ ਕਨਵਿੰਸ ਕਰੋ, ਤੁਹਾਨੂੰ ਲੱਗਦਾ ਤੁਹਾਡੀ ਫਿਲੋਸਫੀ ਬਹੁਤ ਵਧੀਆ ਤੇ ਤੁਸੀਂ ਆਪਣਾ ਟਾਰਗੇਟ ਅਚੀਵ ਕਰ ਸਕਦੇ ਆ, ਤੁਸੀਂ ਇਲੈਕਸ਼ਨ 'ਚ ਆਓ, ਉਹ ਬੰਦੇ ਨੇ ਪ੍ਰੂਵ ਕਰ ਦਿੱਤਾ। ਔਰ ਜਿਹੜੀ ਤੁਸੀਂ ਦੂਜੀ ਗੱਲ ਕਹਿ ਰਹੇ ਆ ਵੀ ਇਹ 90% ਮੈਨੂੰ ਲੱਗਦਾ ਵੀ ਉਹਨੇ ਉਹ ਇਲਜ਼ਾਮ ਵਾਲੀ ਰਾਜਨੀਤੀ ਤੋਂ ਬਿਲਕੁਲ ਭਰਾ ਮੂੰਹ ਫੇਰ ਲਿਆ, ਉਹਨੇ ਕਿਸੇ ਤੇ ਇਲਜ਼ਾਮ ਨਹੀਂ ਲਾਏ, ਬੜੀ ਪੇਸ਼ੈਂਸਲੀ ਬੜੇ ਕਾਮਲੀ ਉਹਨੇ ਆਪਣਾ ਜਿਹੜਾ ਟਾਰਗੇਟ ਸੀਗਾ ਉਹਨੇ ਉਹ ਅਚੀਵ ਕਰ ਲਿਆ। ਤੇ ਬਾਕੀ ਕਈ ਵਾਰ ਆਪਾਂ ਕਹਿਣ ਲੱਗ ਪੈਂਦੇ ਨਾ ਵੀ ਉਹ EVM ਦੇ ਉੱਤੇ ਰੌਲਾ ਪਾਉਂਦੇ ਸੀਗੇ ਕਿ ਦੇਖੋ ਜੀ ਵੋਟਾਂ ਦੀ ਧਾਂਦਲੀ ਨਾ ਹੋ ਜਾਵੇ। ਦੇਖੋ ਜਿਹੜੀ ਥੋੜੀ ਜਿਹੀ ਕਮਜ਼ੋਰ ਧਿਰ ਹੁੰਦੀ ਆ, ਮਤਲਬ ਉਹਨਾਂ ਦਾ ਸ਼ਾਸਨ ਨਹੀਂ ਚੱਲ ਰਿਹਾ, ਉਹ ਕਿਤੇ ਨਾ ਕਿਤੇ ਉਹ ਹਾਂ ਦਾ ਨਾਰਾ ਮਾਰ ਦਿੰਦੇ ਆ, ਹਾਂ ਬਈ ਸਿਸਟਮ ਨੂੰ ਅਲਰਟ ਕਰ ਦਿਓ, ਜਾਂ ਜਿਹੜੇ ਇਲੈਕਸ਼ਨ ਕਮਿਸ਼ਨ ਆ ਕਿਤੇ ਇੰਨੀ ਮਿਹਨਤ ਕਰਨ ਦੇ ਬਾਵਜੂਦ ਕਿਤੇ ਇਹੋ ਜਿਹੀ ਧਾਂਦਲੀ ਨਾ ਹੋ ਜਾਵੇ, ਤਾਂ ਕਰਕੇ ਉਹ ਥੋੜਾ ਜਿਹਾ ਉਹਨਾਂ ਨੇ ਰੌਲਾ ਪਾਇਆ ਕਿ ਹਾਂ ਵੀ ਦੇਖੋ EVM ਦੇ ਵਿੱਚ ਕਿਤੇ ਨਾ ਕਿਤੇ ਗੜਬੜ ਨਾ ਹੋ ਜਾਵੇ। ਸੋ ਬਾਕੀ ਇਹ ਆ ਕਿ ਸਾਰਿਆਂ ਨੂੰ ਮੈਂ ਮਤਲਬ ਇੱਕ ਨਵਾਂ ਇਤਿਹਾਸ ਰਚ ਹੋ ਗਿਆ ਇੰਡੀਆ ਦੇ ਵਿੱਚ, ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਦੈਟਸ ਆਲ,
ਬਹੁਤ ਸ਼ੁਕਰੀਆ ਜੀ। ਸਰ ਤੁਸੀਂ ਬਹੁਤ ਵਧੀਆ ਗੱਲਾਂ ਜਿਹੜੀਆਂ ਨੇ ਉਹ ਸਾਂਝੀਆਂ ਕੀਤੀਆਂ ਨੇ। ਸਰ ਸਾਡੀ ਤੇ ਆਈਡੀਓਲੋਜੀ ਬਿਲਕੁਲ ਇਸ ਬਿਲਕੁਲ ਜਿੱਦਾਂ ਤੁਸੀਂ ਕਿਹਾ ਹੈ ਕਿ ਅਸੀਂ ਇਹਦੀ ਆਈਡੀਓਲੋਜੀ ਦੇ ਨਾਲ ਸਪੋਰਟ ਕਰ ਸਕਦੇ ਹਾਂ। ਮੈਨੂੰ ਕੱਲ ਦੀਆਂ ਵਧਾਈਆਂ ਦੇ ਰਹੇ ਨੇ ਔਰ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ। ਜਿਹੜਾ ਵੀ ਮੈਨੂੰ ਵਧਾਈ ਦੇ ਰਿਹਾ ਉਹ ਨਾਲ ਇਹ ਗੱਲ ਜ਼ਰੂਰ ਕਹਿ ਰਿਹਾ ਕਿ ਸਾਨੂੰ ਪਤਾ ਹੈ ਕਿ ਤੁਸੀਂ ਕਿਸੇ ਪਾਰਟੀ ਦੇ ਨਾਲ ਜੁੜੇ ਨਹੀਂ ਹੋ, ਸਪੋਰਟਰ ਨਹੀਂ ਹੈਗੇ ਹੋ, ਲੇਕਿਨ ਤੁਹਾਨੂੰ ਸਿਰਫ ਅਸੀਂ ਇਸ ਲਈ ਵਧਾਈ ਦੇ ਰਹੇ ਹਾਂ ਕਿ ਤੁਸੀਂ ਉਸ ਆਈਡੀਓਲੋਜੀ ਨੂੰ ਸ਼ੁਰੂ ਤੋਂ ਸਪੋਰਟ ਕੀਤਾ। ਸਰ ਬਿਲਕੁਲ ਕੀਤਾ, ਉਹਦੇ ਕਾਇਲ ਹੈ, ਕਿਉਂਕਿ ਜੋ ਗੱਲ ਅਸੀਂ ਕਾਲਜ ਦੇ ਵਿੱਚ ਕਹਿੰਦੇ ਹੁੰਦੇ ਸੀਗੇ, ਬਾਅਦ ਚ ਕੰਮ ਕਰਦਿਆਂ ਵੇਲੇ ਵੀ ਕਹਿੰਦੇ ਸੀ, ਤੁਸੀਂ ਬੜੀ ਵਧੀਆ ਗੱਲ ਕਹਿ ਦਿੱਤੀ ਆ ਕਿ 2 ਲੱਖ ਅਸੀਂ ਆਪਣੇ ਬੰਦੇ ਮਰਵਾ ਲਏ, ਸਿੱਖ ਮਰਵਾ ਲਏ, ਆਪਣੇ ਗੁਰਦੁਆਰਾ ਸਾਹਿਬ ਤੇ ਅਟੈਕ ਕਰਵਾ ਲਿਆ, ਅਸੀਂ ਪ੍ਰਧਾਨ ਮੰਤਰੀ ਨੂੰ ਸ਼ੂਟ ਕਰ ਦਿੱਤਾ, ਕਿੰਨੀ ਅਸੀਂ ਬਦਨਾਮੀ ਖੱਟੀ ਆ, ਬਦਨਾਮੀ ਘੱਟ ਖੱਟੀ ਆ, ਕਿੰਨੀ ਸਾਡੀ ਬਦਨਾਮੀ ਹੋਈ ਆ, ਪ੍ਰਧਾਨ ਮੰਤਰੀ ਨੂੰ ਅਸੀਂ ਮਾਰ ਰਹੇ ਹਾਂ, ਚੀਫ ਮਿਨਿਸਟਰ ਨੂੰ ਅਸੀਂ ਸ਼ੂਟ ਬੰਬ ਬਲਾਸਟ ਮਾਰ ਦਿੱਤਾ, ਤੇ ਅਸੀਂ ਖੱਟਿਆ ਕੀ, ਸਿਵਾਏ ਨੁਕਸਾਨ ਦੇ ਕੁਛ ਨਹੀਂ ਖੱਟਿਆ ਸੀ। ਔਰ ਇਸ ਔਰ ਉਹਦਾ ਕਾਰਨ ਬੜਾ ਸਾਫ਼ ਹੈ, ਜੋ ਗੱਲ ਅਸੀਂ ਕਈ ਵਾਰ ਕਹਿੰਦੇ ਹਾਂ ਕਿ ਜੀ ਲੀਡਰਸ਼ਿਪ ਦੇ ਵਿੱਚ 3 ਚੀਜ਼ਾਂ ਚਾਹੀਦੀਆਂ ਨੇ, ਪਹਿਲੀ ਇਮਾਨਦਾਰ, ਦੂਜਾ ਦਲੇਰ ਤੇ ਤੀਜਾ ਵਿਜ਼ਨਰੀ। ਸਾਡੇ ਕੋਲ ਇਮਾਨਦਾਰ ਬੰਦਿਆਂ ਦੀ ਕੋਈ ਕਮੀ ਨਹੀਂ ਪੰਜਾਬ ਦੇ ਵਿੱਚ, ਬਹੁਤ ਇਮਾਨਦਾਰ ਨੇ ਸਾਡੇ ਦਲੇਰੀ। ਵਿਦ ਡਿਊ ਰਿਸਪੈਕਟ ਮੈਂ ਨਹੀਂ ਇਹ ਜਦ ਮੈਂ ਕਹਿ ਰਿਹਾ ਕਿ ਪੰਜਾਬੀ ਬੜੇ ਦਲੇਰ ਨੇ, ਮੈਂ ਬਿਲਕੁਲ ਨਹੀਂ ਕਹਿਣਾ ਚਾਹ ਰਿਹਾ ਕਿ ਹੋਰ ਕੋਈ ਦਲੇਰ ਨਹੀਂ ਹੈ, ਪਲੀਜ਼ ਉਹਨੂੰ ਗਲਤ ਨਾ ਲੈਣਾ। ਜਿੰਨੇ ਆਪਣੇ ਬੰਦੇ ਓਨੈਸਟ ਨੇ, ਬਹੁਤ ਓਨੈਸਟ ਔਰ ਬੰਦੇ ਵੀ ਆਪਣੇ ਬਹੁਤ ਨੇ ਪੰਜਾਬ 'ਚ, ਦਲੇਰੀ ਦੀ ਤਾਂ ਕਮੀ ਕੋਈ ਨਹੀਂ। ਸਿੱਖ ਰੈਜੀਮੈਂਟ ਦੀ ਜੇ ਕਹਾਣੀ ਸੁਣਾਉਣ ਲੱਗ ਪਏ ਤਾਂ ਫਿਰ ਸਿੱਖ ਰੈਜੀਮੈਂਟ ਦਾ ਹੀ ਸਾਰਾ ਪ੍ਰੋਗਰਾਮ ਹੋ ਜਾਣਾ, ਉਹਦੇ 'ਤੇ ਤਾਂ ਕਮੀ ਕੋਈ ਨਹੀਂ ਸਾਡੇ ਕੋਲ ਦਲੇਰੀ ਦੀ। ਸਿਰਫ ਵਿਜ਼ਨ, ਜਿਹੜਾ ਲੀਡਰ ਦੇ ਵਿੱਚ ਵਿਜ਼ਨ ਹੋਏਗਾ ਸਾਡੇ ਕੋਲ। ਸਰ ਦੇਖੋ, ਮੋਦੀ ਹੋਣਾ ਨੇ ਕਿਸੇ ਲਈ ਚੰਗਾ ਕਿਸੇ ਲਈ ਮਾੜਾ, ਉਹ ਅਲੱਗ ਡਿਬੇਟ ਹੁੰਦੀ ਰਹੇਗੀ, ਇੰਡੀਆ ਲਈ ਚੰਗਾ ਇੰਡੀਆ ਲਈ ਮਾੜਾ ਡਿਬੇਟ ਹੁੰਦੀ ਰਹੇਗੀ, ਲੇਕਿਨ ਅੱਜ ਇੰਡੀਆ ਦੇ ਲੋਕ ਕਹਿੰਦੇ ਕਿ ਸਾਡੇ ਲਈ ਮੋਦੀ ਚੰਗਾ, ਉਹ ਦੂਜੀ ਵਾਰ ਉਹਨੂੰ ਸਟਰੋਂਗ ਮੈਜੋਰਿਟੀ 'ਚ ਲਾਇਆ, ਠੀਕ ਹੈ। ਗੁਜਰਾਤ ਲਈ ਵੀ ਉਹ ਚੰਗਾ, ਠੀਕ ਹੈ ਜੀ। ਦਿੱਲੀ ਲਈ ਕੇਜਰੀਵਾਲ ਸਾਹਿਬ ਚੰਗੇ, ਦਿੱਲੀ ਨੂੰ ਇੱਕ ਚੰਗਾ ਲੀਡਰ ਮਿਲ ਗਿਆ, ਤੀਜੀ ਵਾਰ ਲਗਾਤਾਰ ਚੀਫ ਮਿਨਿਸਟਰ ਬਣ ਗਏ ਨੇ, ਥਰਡ ਟਾਈਮ ਚੀਫ ਮਿਨਿਸਟਰ। ਕਿੰਨੇ ਕੁ ਲੋਕ ਨੇ ਜਿਹੜੇ ਇੰਡੀਆ ਦੇ ਵਿੱਚ ਤਿੰਨ ਵਾਰ ਚੀਫ ਮਿਨਿਸਟਰ ਬਣਦੇ ਨੇ। ਸੋ ਦਿੱਲੀ ਨੂੰ ਵੀ ਇੱਕ ਲੀਡਰ ਚੰਗਾ ਮਿਲ ਗਿਆ, ਉਹ ਦਿੱਲੀ ਨੂੰ ਅੱਗੇ ਲੈ ਕੇ ਜਾਂਦੇ ਨੇ, ਪਿੱਛੇ ਲੈ ਕੇ ਜਾਂਦੇ ਨੇ, ਇਹ ਦਿੱਲੀ ਜਾਣੇ ਤੇ ਕੇਜਰੀਵਾਲ ਸਾਹਿਬ ਜਾਣ, ਪਰ ਇੰਡੀਆ ਨੂੰ ਵੀ ਮਿਲ ਗਿਆ, ਦਿੱਲੀ ਨੂੰ ਵੀ ਮਿਲ ਗਿਆ। ਸਵਾਲ ਤੁਸੀਂ ਵਿੱਚ ਇੱਕ ਹੋਰ ਬੜਾ ਵਧੀਆ ਜੋੜ ਦਿੱਤਾ ਸਰ ਜੀ, ਕਿ ਪੰਜਾਬ ਦੇ ਵਿੱਚ ਅਸੀਂ ਕੀ ਖੱਟਿਆ। ਸਰ ਕਿਉਂਕਿ ਸਾਨੂੰ ਹਜੇ ਤੱਕ ਉਹ, ਮੈਂ ਤੇ ਬਹੁਤ ਸਾਲਾਂ ਤੋਂ ਇੱਕ ਹੀ ਸਵਾਲ ਪੁੱਛ ਰਿਹਾ, ਇੱਕ ਲੀਡਰ ਦਾ ਨਾਮ ਲਓ ਪਿਛਲੇ ਸਾਨੂੰ 50 ਸਾਲਾਂ 'ਚ, ਇੱਕ ਲੀਡਰ ਦਾ ਨਾਮ ਲਓ ਜਿਹਦੇ ਅੰਦਰ ਇਹ ਤਿੰਨੇ ਚੀਜ਼ਾਂ ਹੋਣ, ਜਿਹਦੇ ਅੰਦਰ ਇਹ ਤਿੰਨੇ ਚੀਜ਼ਾਂ ਹੋਣ, ਬੰਦਾ ਓਨੈਸਟ ਵੀ ਹੋਵੇ, ਦਲੇਰ ਵੀ ਹੋਵੇ ਤੇ ਨਾਲ ਦੀ ਨਾਲ ਵਿਜ਼ਨਰੀ ਵੀ ਹੋਵੇ। ਸੋ ਜਿਹੜਾ ਲੀਡਰ ਸਾਨੂੰ ਪੰਜਾਬ ਦਾ ਮਿਲ ਜਾਏਗਾ, ਤਿੰਨੇ ਚੀਜ਼ਾਂ ਜੇ ਛੋੜ ਗਈਆਂ, ਪੰਜਾਬ ਕਿਤੇ ਦਾ ਕਿਤੇ ਪਹੁੰਚ ਜਾਏਗਾ। ਤੁਸੀਂ ਬਹੁਤ ਖੂਬਸੂਰਤ ਗੱਲ ਕਹੀ ਕਿ ਉਹ ਜਿੰਨੇ ਪੰਜਾਬ ਦੇ ਲੜਕੇ ਸੀਗੇ, ਜਿੰਨੇ ਪੰਜਾਬ ਦੇ ਲੜਕੇ ਸੀਗੇ, ਕੋਈ ਪੂਨੇ, ਕੋਈ ਬੈਂਗਲੋਰ, ਕੋਈ ਬਿਦਰ, ਕੋਈ ਅਹਿਮਦਗੜ੍ਹ, ਮੈਂ ਨਾਮ ਲਵਾਂਗਾ ਤਾਂ ਪ੍ਰੋਗਰਾਮ ਫਿਰ ਖਤਮ ਹੋ ਜਾਏਗਾ। ਅਸੀਂ ਕਿੰਨਾ ਪੈਸਾ ਜਾ ਕੇ ਉੱਥੇ ਦਿੰਦੇ ਸੀਗੇ ਇੰਜੀਨੀਅਰਿੰਗ ਕਾਲਜ ਵਾਸਤੇ, ਕਿਉਂਕਿ ਸਾਡੀ ਲੀਡਰਸ਼ਿਪ ਦੀ ਨਾਕਾਮੀ ਸੀ, ਤਾਂ ਹੀ ਤਾਂ ਸਾਨੂੰ ਗੁੱਸਾ ਚੜ੍ਹਦਾ ਸੀ ਜਦ ਅਸੀਂ ਪੰਜਾਬ ਸੀਗੇ। ਔਰ ਅੱਜ ਤੱਕ ਸਾਡਾ ਹੁਣ ਗੱਲ ਹੋਣ ਲੱਗੀ ਹੈ ਕਿ ਪੰਜਾਬ 'ਚ IIT ਲੈ ਕੇ ਆਓ। ਪੰਜਾਬ ਤਾਂ ਅਸੀਂ ਤਾਂ, ਸਾਡੇ ਤਾਂ ਸਵਾਲ ਹੀ ਗਲਤ ਸੀਗੇ, ਸਾਡੀ ਤਾਂ ਲੀਡਰਸ਼ਿਪ ਨੂੰ ਵਿਜ਼ਨ ਹੀ ਨਹੀਂ ਸੀਗਾ। ਪੰਜਾਬ ਦੇ ਵਿੱਚ ਜੇ ਅਸੀਂ ਇਹ ਮੰਗ ਕਰਦੇ, ਸਾਡੇ ਇੰਡਸਟਰੀ ਲਾਓ, ਸਾਡੇ ਏਮਸ ਦੇ ਮੈਡੀਕਲ ਕਾਲਜ ਖੋਲ੍ਹੋ, ਸਾਡੇ IITs ਖੋਲ੍ਹੋ। ਸਰ ਆਹ ਰੀਸੈਂਟਲੀ ਤੁਸੀਂ ਦੇਖਿਆ, ਜਿੰਨਾ ਅਮਰੀਕਾ ਦੇ ਵਿੱਚ ਸਿਲੀਕੋਨ ਵੈਲੀ ਹੈ, ਸਾਰੇ ਇੰਡੀਅਨਸ ਨੇ ਕਬਜ਼ਾ ਕਰ ਲਿਆ। ਮਿਸਟਰ ਕ੍ਰਿਸ਼ਨਾ ਹੁਣੇ IBM ਦੇ CEO ਬਣਾ ਦਿੱਤੇ ਗਏ ਨੇ, ਮਿਸਟਰ ਕ੍ਰਿਸ਼ਨਾ IBM ਦੇ CEO ਬਣਾ ਦਿੱਤੇ ਗਏ ਨੇ। ਗੂਗਲ ਤੋਂ ਲੈ ਕੇ ਅਜੇ ਵਾਂਗਾ ਮਾਸਟਰ ਕਾਰਡ ਦੇ ਇੰਦਰਾ ਨੂਈ ਪੈਪਸੀ ਦੀ, ਚਾਹੇ ਪੈਪਸੀ ਹੈ, ਚਾਹੇ ਗੂਗਲ ਹੈ, ਚਾਹੇ ਮਾਈਕਰੋਸੋਫਟ ਹੈ, ਚਾਹੇ IBM ਹੈ, ਹਰ CEO ਇੰਡੀਅਨ ਹੈ, ਹਰ CEO ਇੰਡੀਆ ਤੋਂ ਨੇ। ਪਰ ਸਵਾਲ ਇਹ ਹੈ ਕਿ ਪੰਜਾਬ ਤੋਂ ਕੋਈ ਹੈ? ਇੱਕ ਨਾਮ ਲਓ, ਕਿਸੇ ਇੱਕ ਦਾ ਤਾਂ ਨਾਮ ਲਓ ਕਿ ਜੀ ਇਹ ਬੰਦਾ ਪੰਜਾਬ ਤੋਂ ਹੈਗਾ ਜੀ, ਜਿਹੜਾ ਉੱਥੇ CEO ਬਣ ਗਿਆ ਕਿਸੇ। ਅਜੇ ਬਾਂਗਾ ਇਜ਼ ਨੋਟ ਫਰੋਮ ਪੰਜਾਬ ਬਾਈ ਦੇ ਵੇ, ਅਜੇ ਬਾਂਗਾ ਤੁਸੀਂ ਜੇ ਕਹੋਗੇ ਸਰਦਾਰ ਹੈ, ਪੱਗ ਬੰਦਾ ਹੈ, ਅਜੇ ਬਾਂਗਾ ਇਜ਼ ਨੋਟ ਫਰੋਮ ਪੰਜਾਬ ਓਰੀਜਨਲੀ। ਉਹ ਪ੍ਰੋਬਲਮ ਇਹ ਹੈ ਕਿ ਅਸੀਂ ਪੰਜਾਬ ਦੇ ਵਿੱਚ, ਅਸੀਂ ਮੰਗ ਹੀ ਨਹੀਂ ਕੀਤੀ ਕਿ ਸਾਨੂੰ IIT ਚਾਹੀਦੇ ਨੇ, ਸਾਨੂੰ ਏਮਸ ਚਾਹੀਦੀਆਂ ਨੇ। ਪੰਜਾਬ ਦੇ ਵਿੱਚ ਸਾਡੀਆਂ ਮੰਗਾਂ ਹੀ ਜਿਹੜੀਆਂ ਨੇ ਉਹ ਬਹੁਤ ਹੀ ਜ਼ਿਆਦਾ ਡਿਫਰੈਂਟ ਰਹੀਆਂ ਨੇ। ਸੋ ਆਈ ਥਿੰਕ ਵੀ ਨਾਓ ਵੀ ਮਸਟ ਸੀ ਕਿ ਸਾਡੇ ਪੰਜਾਬ ਦੀ ਵੀ ਜਿਹੜੀ ਲੀਡਰਸ਼ਿਪ ਹੈ ਉਹ ਸਾਡੀਆਂ ਐਸੀਆਂ ਕੋਈ ਮੰਗਾਂ ਮੰਗੇ ਤਾਂ ਕਿ ਅਸੀਂ ਵੀ ਇਹਨਾਂ ਦਿਸ਼ਾ ਵੱਲ ਵਧੀਏ। ਆਖਰੀ ਇੱਕ ਪੁਆਇੰਟ ਜ਼ਰੂਰ ਹੋਰ ਕਮੈਂਟ ਕਰਾਂਗਾ ਕਿ ਜਿਸ ਤਰ੍ਹਾਂ ਤੁਸੀਂ ਵੀ ਗੱਲ ਕਰ ਰਹੇ ਸੀਗੇ ਸਰ ਕਿ ਬਹੁਤ ਇਹਦੇ ਖਿਲਾਫ ਬੋਲਿਆ ਗਿਆ, ਬਹੁਤ ਕੁਝ ਕੀਤਾ ਗਿਆ। ਸਰ ਗੱਲ ਇਹ ਹੈ ਕਿ ਜਦੋਂ ਅਸੀਂ ਵੀ ਇੱਥੇ ਆਏ ਨਾ, ਮੀਡੀਆ ਅਸੀਂ ਰਨ ਕਰਨਾ ਸ਼ੁਰੂ ਕੀਤਾ, ਬਹੁਤ ਪਿਆਰ ਮਿਲਿਆ, ਬੜਾ ਸਪੋਰਟ ਮਿਲੀ, ਔਰ ਹੱਥ ਜੋੜ ਕੇ ਮੈਂ ਇਸ ਲਈ ਰੋਜ਼ ਹੱਥ ਜੋੜ ਕੇ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ। ਲਿਟਰਲੀ ਇਸ ਵੇਲੇ ਮੇਰੇ ਹੱਥ ਜੁੜੇ ਹੋਏ ਨੇ ਕਿ ਜਿੰਨੀ ਤੁਸੀਂ ਸਪੋਰਟ ਕੀਤੀ ਹੈ। ਲੇਕਿਨ ਉਹ ਚੀਜ਼ ਮੈਂ ਵੀ ਇੱਥੇ ਅਹਿਸਾਸ ਕੀਤੀ ਕਿ ਕੁਛ ਜਿਹੜੇ ਸਾਡੇ ਸੀਗੇ, ਬਿਗ ਸ਼ੋਟ ਕਹਿ ਲਓ, ਕੁਛ ਕਹਿ ਲਓ, ਬੜੇ ਜਿਹਨੂੰ ਧਨਾੜ ਕੁਛ ਕਹਿ ਲਓ, ਪਾਵਰਫੁੱਲ ਲੋਕ ਸੀਗੇ, ਉਹਨਾਂ ਨੇ ਬੜੀ, ਅੱਜ ਵੀ ਉਹਨਾਂ ਦੀਆਂ ਕੋਸ਼ਿਸ਼ਾਂ ਜਾਰੀ ਨੇ ਕੁਛ ਲੋਕਾਂ ਦੀਆਂ, ਉਸ ਸਮੇਂ ਵੀ ਕੁਛ ਕੋਸ਼ਿਸ਼ਾਂ ਜਾਰੀ ਸੀਗੀਆਂ, ਤੇ ਉਹਨਾਂ ਨੇ ਕੋਈ ਸਾਜਿਸ਼ ਕਰਕੇ, ਕੋਈ ਕਿਸੇ ਤਰ੍ਹਾਂ ਝੂਠ ਫੈਲਾ ਕੇ ਕੁਛ ਕਰਕੇ ਕਿ ਕਿਸ ਤਰੀਕੇ ਦੇ ਨਾਲ ਬਲੌਕ ਕੀਤਾ ਜਾਏ। ਬਟ ਮੈਂ ਕਹਿੰਦਾ ਕਿ ਜਦੋਂ ਵੀ ਕੋਈ ਐਸੀ ਗੱਲ ਹੁੰਦੀ ਸੀਗੀ ਤੇ ਇਹੀ ਮੇਰੀ ਸੋਚ ਹੁੰਦੀ ਸੀਗੀ ਕਿ ਇੱਕ ਰਸਤਾ ਮੇਰਾ ਚੁਣਿਆ ਹੋ ਸਕਦਾ ਔਰ ਇੱਕ ਰਸਤਾ ਸਾਡੇ ਲਈ ਉਸ ਪਰਮਾਤਮਾ ਨੇ ਪਲਾਨ ਕੀਤਾ, ਇੱਕ ਰਸਤਾ ਮੇਰਾ ਚੁਣਿਆ ਹੋ ਸਕਦਾ, ਇੱਕ ਰਸਤਾ ਉਸ ਪਰਮਾਤਮਾ ਦਾ ਇੱਕ ਪਲਾਨ ਹੈ। ਸੋ ਜੇ ਅਸੀਂ ਬਜਾਏ ਬਜਾਏ ਦੇ ਕੇ ਰਿਟੈਲੀਏਟ ਕਰੀਏ, ਕੋਈ ਬੰਦੇ ਕਹਿੰਦੇ ਸੀ ਜੀ ਮੀਡੀਆ ਦੇ ਵਿੱਚ ਉਹ ਬੰਦਾ, ਮੈਨੂੰ ਪਤਾ ਹੈ, ਸਾਨੂੰ ਨਹੀਂ ਪਤਾ ਕਿ ਸਾਡੇ ਮੀਡੀਆ ਦੇ ਕੁਛ ਕਲੀਗਸ ਐਸੇ ਸੀਗੇ, ਸਾਡੇ ਰਿਸਪੈਕਟਡ ਸੀਨੀਅਰਸ ਕੁਛ ਐਸੇ ਸੀਗੇ ਜਿਹੜੇ ਸ਼ਾਇਦ ਮੈਨੂੰ ਨਹੀਂ ਉਸ ਵੇਲੇ ਪਸੰਦ ਕਰਦੇ ਸੀਗੇ, ਮੇਰੇ ਖਿਲਾਫ ਬੜਾ ਕੁਛ ਉਹਨਾਂ ਨੇ ਕਰਨਾ, ਲੇਕਿਨ ਉਹ ਮੀਡੀਆ ਦੇ ਮੇਰੇ ਕਲੀਗਸ ਕਦੇ ਕਹਿ ਦੇਣ, ਮੇਰੇ ਸੀਨੀਅਰਸ ਕਦੇ ਕਹਿ ਦੇਣ ਕਿ ਮੈਂ ਉਹਨਾਂ ਦੀ ਸ਼ਾਨ ਦੇ ਖਿਲਾਫ ਔਨ ਦੀ ਏਅਰ ਆਫ ਦੀ ਏਅਰ ਕੋਈ ਗੱਲ ਕੀਤੀ ਹੋਵੇ, ਜਿੱਥੇ ਕਿਤੇ ਮਿਲਣਾ, ਕੋਈ ਡਾਊਨ ਟਾਊਨ ਮਿਲ ਗਏ ਕਿਸੇ ਪਾਰਟੀ 'ਤੇ ਮਿਲ ਗਏ, ਮੈਂ ਆਪ ਅੱਗੇ ਵੱਧ ਕੇ ਹੱਥ ਮਿਲਾ ਲੈਣਾ ਕਿ ਹਾਂਜੀ ਸਰ ਇਹ, ਅਤੇ ਉਹਨਾਂ ਨੇ ਵੀ ਹਾਂ ਜਦਵੀਰ ਕਿੱਦਾਂ ਠੀਕ ਹੈ, ਹਾਂਜੀ ਸਰ ਠੀਕ ਹੈ, ਬਸ ਸਰ ਕਹਿ ਕੇ ਠੀਕ ਹੈ, ਦੈਟਸ ਇਟ। ਕੋਈ, ਔਰ ਮਜ਼ੇਦਾਰ ਗੱਲ ਇਹ ਹੈ ਕਿ ਜਿਹਨਾਂ ਲੀਡਰ ਬਣਨਾ ਹੈ ਉੱਥੇ ਇੰਡੀਆ ਦੇ ਵਿੱਚ, ਉਹਨਾਂ ਨੂੰ ਲੋੜ ਹੀ ਨਹੀਂ ਕਿਸੇ ਹੋਰ ਦਾ ਨਾਮ ਲੈਣ ਦੀ। ਕੇਜਰੀਵਾਲ ਸਾਹਿਬ ਦੀ ਜ਼ਬਰਦਸਤ ਸਟ੍ਰੈਟਜੀ ਰਹੀ ਹੈ, ਉਹਨਾਂ ਨੇ ਇੱਕ ਇੱਕ ਬਿਆਨ ਦਿਖਾ ਦਿਓ ਮੈਨੂੰ ਮੋਦੀ ਸਾਹਿਬ ਦੇ ਖਿਲਾਫ ਬਿਆਨ ਦਿੱਤਾ, ਕੋਈ ਬਿਆਨ ਨਹੀਂ ਦਿੱਤਾ ਕੇਜਰੀਵਾਲ ਸਾਹਿਬ ਨੇ ਮੋਦੀ ਸਾਹਿਬ ਦੇ ਖਿਲਾਫ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਮੈਨੂੰ ਆਪਣੇ ਕੰਮ ਵੱਲ ਫੋਕਸ ਕਰਨਾ। ਸੋ ਜੇ ਇਸੇ ਕਾਰਨ ਮੈਂ ਇਸ ਬੰਦੇ ਦੀ ਆਈਡੀਓਲੋਜੀ ਦਾ ਬੜਾ, ਔਰ ਜਿਹੜੀ ਇਹਨਾਂ ਦੇ ਅੰਦਰ ਗਲਤੀ ਸੀਗੀ ਕਿ ਯੇ ਚੋਰ ਹੈ ਯੇ ਚੋਰ ਹੈ ਯੇ ਚੋਰ ਹੈ, ਉਹ ਰਾਹੁਲ ਗਾਂਧੀ ਨੇ ਇਹੀ ਗਲਤੀ ਕੀਤੀ, ਚੌਕੀਦਾਰ ਚੋਰ ਹੈ, ਉਹ ਬਈ ਤੂੰ ਆਪਣੀ ਗੱਲਾਂ ਤਾਂ ਕਰ, ਤੁਸੀਂ ਕੀ ਕਰਨਾ ਹੈ, ਚੌਕੀਦਾਰ ਚੋਰ ਹੈ ਚੌਕੀਦਾਰ ਚੋਰ ਹੈ, ਦਰੋਲਾ ਪਾਉਂਦੇ ਰਹੇ, ਉਹ ਚੌਕੀਦਾਰ 300 ਸੀਟਾਂ ਟੱਪ ਕੇ ਗਿਆ, ਉਹ ਜਿਹਨੂੰ ਤੁਸੀਂ ਚੋਰ ਕਹਿੰਦੇ ਸੀਗੇ ਉਹ 300 ਸੀਟਾਂ ਤੋਂ ਵੱਧ ਲੈ ਗਿਆ, ਰਾਹੁਲ ਗਾਂਧੀ ਮਚਾਉਂਦੇ ਰਹਿ ਗਏ ਚੌਕੀਦਾਰ ਚੋਰ ਹੈ ਚੌਕੀਦਾਰ ਚੋਰ ਹੈ। ਤੁਸੀਂ ਇਹ ਗੱਲ ਕਰੋ ਕਿ ਤੁਸੀਂ ਕੀ ਹੋ। ਮੈਨੂੰ ਕਈ ਵਾਰ ਬੰਦੇ ਗੱਲ ਪੁੱਛਦੇ ਨੇ ਕਿ ਜੀ ਬੀ ਪੋਜ਼ਿਟਿਵ ਤਾਂ ਬੜੀ ਵਾਰ ਸੁਣਿਆ, ਬੰਦੇ ਕਿੱਦਾਂ ਪਤਾ ਲੱਗੇਗਾ ਕਿ ਪੋਜ਼ਿਟਿਵ ਹੈਗੇ ਕਿ ਨੈਗੇਟਿਵ। ਮੈਂ ਕਿਹਾ ਸਿੰਪਲ ਜਿਹਾ ਸਲਿਊਸ਼ਨ ਹੈ ਸਾਡੇ ਕੋਲ ਤਾਂ, ਹਰ ਚੀਜ਼ ਦਾ ਲਿਟਮਸ ਟੈਸਟ ਹੈ ਨਾ, ਹਰ ਚੀਜ਼ ਦਾ, ਜਿੱਦਾਂ ਲੀਡਰ ਚੰਗਾ ਕਿ ਮਾੜਾ ਉਹਦੇ ਲਈ ਅਸੀਂ ਲਿਟਮਸ ਟੈਸਟ ਹੁੰਦੇ ਨੇ, ਜਿਹੜਾ ਲੋਕਾਂ ਨੂੰ ਜੋੜੇ ਉਹ ਚੰਗਾ, ਜਿਹੜਾ ਲੋਕਾਂ ਨੂੰ ਆਈਡੈਂਟੀ ਦੀ ਗੱਲ, ਕਦੇ ਵੀ ਕੋਈ ਵੀ ਬੰਦਾ ਜਦੋਂ ਆਈਡੈਂਟੀ ਦੀ ਗੱਲ ਕਰੇ ਨਾ, ਸਮਝ ਲਓ ਕਿ ਲੀਡਰ ਮਾੜਾ ਆ, ਉਹ ਲੀਡਰ ਤੁਹਾਨੂੰ ਤੋੜੇਗਾ। ਜਿਹੜਾ ਬੰਦਾ ਕਹੇ ਕਿ ਤੁਹਾਡੇ ਨਾਲ, ਜਿਹੜਾ ਬੰਦਾ ਕਾਮਨ ਡਿਨੋਮੀਨੇਟਰ ਦੀ ਗੱਲ ਕਰੇ, ਕੋਈ ਵੀ ਲੀਡਰ, ਕੋਈ ਵੀ ਬੰਦਾ ਕਾਮਨ ਡਿਨੋਮੀਨੇਟਰ ਦੀ ਗੱਲ ਕਰੇ, ਜਿਹੜਾ ਕਹੇ ਜੀ ਹੈਲਥ ਕੇਅਰ ਇਨਫਰਾਸਟ੍ਰਕਚਰ, ਕਿਉਂਕਿ ਕਾਮਨ ਡਿਨੋਮੀਨੇਟਰਸ ਨੇ, ਇਹਦਾ ਮਤਲਬ ਇਹਦੇ ਕੋਲ ਕੋਈ ਆਈਡੀਆ ਆ, ਇਹ ਕੋਈ ਸੁਧਾਰ ਕਰੇਗਾ। ਕੇਜਰੀਵਾਲ ਕਿਉਂ ਜਿੱਤਿਆ? ਮੁਹੱਲਾ ਕਲੀਨਿਕਸ ਦੀ ਗੱਲ ਕਰ ਰਿਹਾ, ਕੇਜਰੀਵਾਲ ਸਕੂਲ ਦੀ ਗੱਲ ਕਰ ਰਿਹਾ, ਕੇਜਰੀਵਾਲ ਇਨਫਰਾਸਟ੍ਰਕਚਰ ਦੀ ਗੱਲ ਕਰ ਰਿਹਾ, ਬਿਜਲੀ ਪਾਣੀ ਹਰੇਕ ਨੂੰ ਅਫੈਕਟ ਕਰ ਰਿਹਾ, ਕੇਜਰੀਵਾਲ ਇਹਦੀਆਂ ਦੀ ਗੱਲਾਂ ਕਰ ਰਿਹਾ, ਕੇਜਰੀਵਾਲ ਜਿੱਤ ਗਿਆ। ਜਿਹੜਾ ਬੰਦਾ ਤੁਹਾਡੇ ਨਾਲ ਤੁਹਾਡੀ ਆਈਡੈਂਟੀ ਦੀ ਗੱਲ ਕਰਨ ਲੱਗ ਪਏ ਕਿ ਜੀ ਮੈਂ ਤੁਹਾਡੇ ਸਿੱਖਾਂ ਦਾ ਖੈਰ ਖਵਾਇਆ, ਮੈਂ ਤੁਹਾਡੇ ਹਿੰਦੂਆਂ ਲਈ ਇਹ ਕਰ ਦੇਵਾਂਗਾ, ਉਹ ਸਮਝ ਲਓ ਕਿ ਉਹ ਲੀਡਰ ਤੋੜ ਰਿਹਾ ਤੁਹਾਨੂੰ, ਉਹ ਲੀਡਰ ਖਰਾ ਨਹੀਂ ਹੈ। ਇਸੇ ਤਰ੍ਹਾਂ ਪੋਜ਼ਿਟਿਵ ਔਰ ਨੈਗੇਟਿਵ ਦਾ ਬੜਾ ਸਿੰਪਲ ਜਿਹਾ ਲਿਟਮਸ ਟੈਸਟ ਹੈ, ਜੇ ਤੁਹਾਨੂੰ ਇਹ ਪਤਾ ਕਰਨਾ ਹੈ ਕਿ ਤੁਸੀਂ ਪੋਜ਼ਿਟਿਵ ਸੋਚ ਰੱਖਦੇ ਹੋ ਕਿ ਨੈਗੇਟਿਵ ਸੋਚ ਰੱਖਦੇ ਹੋ, ਜਾਂ ਕਿਹੜਾ ਬੰਦਾ ਪੋਜ਼ਿਟਿਵ ਨੈਗੇਟਿਵ ਰੱਖਦਾ, ਬਹੁਤ ਸਿੰਪਲ ਜਿਹਾ ਉਹਦਾ ਲਿਟਮਸ ਟੈਸਟ ਹੈ। ਜਿਹੜਾ ਬੰਦਾ ਦੂਸਰਿਆਂ ਦੀ ਇੰਸਪੀਰੇਸ਼ਨ ਦੀ ਗੱਲ ਕਰੇ, ਦੂਸਰਿਆਂ ਦੇ ਚੰਗੇ ਲੋਕਾਂ ਦੀ ਤਾਰੀਫ ਦੀ ਗੱਲ ਕਰੇ, ਉਹ ਸਮਝ ਲਓ ਬੰਦੇ ਦੀ ਸੋਚ ਪੋਜ਼ਿਟਿਵ ਹੈ। ਜੇ ਕੋਈ ਬੰਦਾ ਤੁਹਾਡੇ ਕੋਲ ਕਿਸੇ ਦੀ ਵੀ ਬਦਖੋਈ ਕਰ ਰਿਹਾ, ਕਿਸੇ ਦੀ ਵੀ, ਜੇ ਉਹਦੇ ਕੋਲ ਇੰਨਾ ਟਾਈਮ ਹੈ, ਜਿਹੜਾ ਖਰਾਬ ਨੂੰ ਜੇ ਬਦਖੋਈ ਕਰ ਰਿਹਾ, ਕਿਸੇ ਦੀ ਖਰਾਬੀ ਕਰ ਰਿਹਾ, ਬੁਰਾਈ ਕਰ ਰਿਹਾ, ਸਮਝ ਲਓ ਕਿ ਬਸ ਉਸ ਸ਼ਾਹਰੁਖ ਖਾਨ ਦੀ ਫਿਲੋਸਫੀ ਮੈਂ ਡੇ ਵਨ ਤੋਂ ਅਡੋਪਟ ਕੀਤੀ ਹੋਈ ਹੈ। ਸ਼ਾਹਰੁਖ ਖਾਨ ਕਹਿੰਦਾ ਹੈ ਕਿ ਐਸੇ ਲੋਕਾਂ ਨੂੰ ਆਪਣੀ ਲਾਈਫ ਤੋਂ ਦੂਰ ਰੱਖੋ, ਜਿਹੜੇ ਉਹ ਕਹਿੰਦਾ ਜੀ ਸ਼ਾਹਰੁਖ ਖਾਨ ਕਹਿੰਦਾ ਪੇਰੈਂਟਸ ਮੇਰੇ ਬੜੀ ਅਰਲੀ ਏਜ, ਉਹਨਾਂ ਦਾ ਇੱਕ ਇੰਟਰਵਿਊ ਜੇ ਕਿਸੇ ਨੇ ਚਾਹੀਦਾ ਤਾਂ ਮੈਂ ਪਾਸ ਔਨ ਕਰ ਦਾਂਗਾ, ਪੁਰਾਣਾ ਇੰਟਰਵਿਊ ਆ, ਕਹਿੰਦੇ ਜੀ ਪੇਰੈਂਟਸ ਬੜੀ ਜਲਦੀ ਡੈਥ ਹੋ ਗਈ ਸੀਗੀ, ਤੇ ਮੈਂ ਦੋ ਕੰਮ ਪੋਲਿਸੀਆਂ ਰੱਖੀਆਂ, ਇੱਕ ਤੇ ਕੰਮ 'ਚ ਆਪਣੇ ਆਪ ਨੂੰ ਇੰਨਾ ਕੁ ਬਿਜ਼ੀ ਕਰ ਲਿਆ। ਸ਼ਾਹਰੁਖ ਖਾਨ ਕਹਿੰਦਾ ਕਿ ਠੀਕ ਆ, ਗਮ ਤਾਂ ਬਹੁਤ ਸੀਗਾ ਵੀ ਪੇਰੈਂਟਸ ਅਰਲੀ ਲਾਈਫ 'ਚ ਚਲੇ ਗਏ, ਪਹਿਲਾਂ ਇੱਕ ਇੱਕ ਕਰਕੇ ਪੇਰੈਂਟਸ ਦੋਨੋਂ ਚਲੇ ਗਏ, ਪਹਿਲਾਂ ਇੱਕ ਚਲਾ ਗਿਆ, ਉਹਦੇ ਗਮ 'ਚ ਦੂਸਰਾ ਚਲਾ ਗਿਆ, ਤੇ ਸ਼ਾਹਰੁਖ ਖਾਨ ਕਹਿੰਦਾ ਜੀ ਕੰਮ ਦੇ ਵਿੱਚ ਆਪਣੇ ਆਪ ਨੂੰ ਇੰਨਾ ਕੁ ਬਿਜ਼ੀ ਕਰ ਲਿਆ। ਦੂਸਰਾ ਕਹਿੰਦਾ ਜੀ ਮੈਂ ਬੜਾ ਕਲੀਅਰ ਰੱਖਿਆ ਕਿ ਆਪਣੇ ਆਲੇ ਦੁਆਲੇ ਕਦੇ ਵੀ ਨੈਗੇਟਿਵ ਲੋਕਾਂ ਨੂੰ ਰਹਿਣ ਨਹੀਂ ਦੇਣਾ। ਹੁਣ ਆਈਡੈਂਟੀਫਾਈ ਕਿੱਦਾਂ ਕਰਨਾ? ਆਈਡੈਂਟੀਫਾਈ ਤੁਹਾਨੂੰ ਮੈਂ ਦੱਸ ਦਿੱਤਾ, ਜਿਹਨੇ ਕਿਸੇ ਨੇ ਆ ਕੇ ਮੈਨੂੰ ਇਹ ਵੀ ਗੱਲ ਕਹੀ ਕਿ ਯੁੱਧਵੀਰ ਪਹਿਲਾਂ ਉਹਨੇ ਤੁਹਾਡੀ ਸਿਫਤ ਕੀਤੀ, ਔਰ ਨਾਲ ਹੀ ਜੇ ਉਹਨੇ ਕਿਸੇ ਦੀ ਬੁਰਾਈ ਕੀਤੀ, ਉਹ ਫਲਾਨਾ ਮੀਡੀਆ ਵਾਲਾ ਇੱਦਾਂ ਹੈ, ਤਾਂ ਮੈਂ ਸਮਝ ਜਾਂਦਾ ਹੁੰਦਾ ਹੈ ਕਿ ਜੇ ਕਿਸੇ ਦੀ ਬੁਰਾਈ ਮੇਰੇ ਕੋਲ ਕਰ ਰਿਹਾ ਕਿਸੇ ਮੀਡੀਆ ਵਾਲੇ ਦੀ ਵੀ, ਮੈਨੂੰ ਕੋਈ ਖੁਸ਼ੀ ਨਹੀਂ ਹੈ, ਮੇਰੇ ਲਈ ਕੋਈ ਕੰਪੀਟੀਟਰ ਨਹੀਂ ਹੈ, ਕੋਈ ਮੀਡੀਆ ਵਾਲਾ ਸਾਡਾ ਕੰਪੀਟੀਟਰ ਨਹੀਂ ਹੈ, ਉਹ ਸਭ ਆਪਣੇ ਲਈ ਬਹੁਤ ਵਧੀਆ ਕੰਮ ਕਰ ਰਹੇ ਨੇ। ਜੇ ਤੁਸੀਂ ਮੈਨੂੰ ਆ ਕੇ ਇਹ ਕਹੋ ਕਿ ਜੀ ਫਲਾਨਾ ਮੀਡੀਆ ਵਾਲਾ ਮਾੜਾ ਹੈ ਜਾਂ ਫਲਾਨਾ ਇਹ ਮਾੜਾ ਹੈ, ਮੈਨੂੰ ਇੱਥੋਂ ਤੁਹਾਡੀ ਸ਼ਖਸੀਅਤ ਦਾ ਪਤਾ ਲੱਗ ਜਾਂਦਾ ਕਿ ਤੁਸੀਂ ਜੇ ਕਿਸੇ ਨੂੰ ਮਾੜਾ ਕਹਿ ਰਹੇ ਹੋ, ਭਾਈ ਸਾਹਿਬ ਤੁਹਾਡੀ ਪਰਸਨੈਲਿਟੀ ਨੈਗੇਟਿਵ ਹੈ। ਦੈਟ ਮੇਰੇ ਕੋਲ ਇੰਨਾ ਟਾਈਮ ਨਹੀਂ ਹੈ ਕਿ ਮੈਂ ਤੁਹਾਡੀ ਇਹ ਗੱਲਾਂ ਸੁਣਾ ਫਾਲਤੂ ਦੀਆਂ ਕਿ ਕੌਣ ਨੈਗੇਟਿਵ ਹੈ। ਮੇਰੇ ਕੋਲ ਤਾਂ ਇੰਸਪੀਰੇਸ਼ਨ ਗੱਲ ਕਰੋ, ਭਾਗ ਮਿਲਖਾ ਭਾਗ, ਮਿਲਖਾ ਸਿੰਘ ਜੀ ਨੇ ਕੀ ਵਧੀਆ ਕੰਮ ਕੀਤਾ, ਐਲਬਰਟ ਆਈਨਸਟਾਈਨ ਨੇ ਕੀ ਕੀਤਾ, ਅਸੀਂ ਕੀ ਵਧੀਆ ਕੰਮ ਕਰਨਾ। ਜੇ ਤਾਂ ਉਹ ਤੁਹਾਡੇ ਕੋਲ ਟਾਈਮ ਹੈ, ਮੈਂ ਤੁਹਾਡੇ ਨਾਲ ਗੱਲ ਕਰਨ ਲਈ ਤਿਆਰ ਹਾਂ। ਜੇ ਤੁਸੀਂ ਇੰਨੇ ਵਿਹਲੇ ਹੋ ਕਿ ਤੁਹਾਡੇ ਕੋਲ ਕਿਸੇ ਦੀ ਬੁਰਾਈ ਕਰਨ ਦਾ ਟਾਈਮ ਹੈ, ਤੁਸੀਂ ਕਿਸੇ ਹੋਰ ਜਗ੍ਹਾ ਜਾ ਕੇ ਆਪਣਾ ਸਮੇਂ ਵੇਸਟ ਕਰ ਲਓ। ਮੈਂ ਸੋਚਦਾ ਕਿ ਇਸ ਬੰਦੇ ਤੋਂ ਕਿੱਦਾਂ ਪਿੱਛਾ ਛੁੜਾਇਆ ਜਾਵੇ, ਇਹਦਾ ਫੋਨ ਦੁਆਰਾ ਨਾ ਚੱਕਿਆ ਜਾਵੇ, ਇਹਦੇ ਨਾਲ ਕਿਸ ਤਰ੍ਹਾਂ ਇਹਦੇ ਤੋਂ ਡਿਸਐਸੋਸੀਏਟ ਕਰ ਦਿੱਤਾ ਜਾਵੇ। ਜੇ ਫੇਸਬੁੱਕ ਦੇ ਨਾਲ ਉਹਨੂੰ ਬਲੌਕ ਕਰ ਦਿਓ, ਅਨਫਰੈਂਡ ਕਰ ਦਿਓ, ਬਹੁਤ ਸਿੰਪਲ ਜਿਹਾ ਤਰੀਕਾ। ਹਾਂਜੀ, ਅਗਲੀ ਕਾਲ ਵੱਲ ਵਧਦੇ ਹਾਂ ਜੀ। ਇੰਦਰਦੀਪ ਜੀ, ਤੁਸੀਂ ਆਉਂਦੇ ਰਹੋ। ਇੰਦਰਦੀਪ ਜੀ, ਗੋ ਅਹੈਡ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਤੁਸੀਂ ਆ ਜਿਹੜਾ ਐਜੂਕੇਸ਼ਨ ਦਾ ਪੁਆਇੰਟ ਸੀਗਾ, ਉਸ ਮੈਂ ਇੱਕ ਛੋਟਾ ਜਿਹਾ ਪੁਆਇੰਟ ਐਡ ਕਰਨਾ ਚਾਹੁੰਦਾ ਆ। ਤੁਹਾਨੂੰ ਯਾਦ ਹੋਊਗਾ, ਕੁਛ ਇੱਕ ਇੰਸਟੀਚਿਊਟਸ ਪੰਜਾਬ ਦੇ ਵਿੱਚ ਹੈਗੇ ਆ, ਜਿਵੇਂ ਇੱਕ ਹੈਗਾ ਪਲਾਸਟਿਕ ਟੈਕਨੋਲੋਜੀ ਦਾ ਇੰਸਟੀਚਿਊਟ ਆਇਆ ਸੀਗਾ, ਤੇ ਬਹੁਤ ਬੰਦੇ ਕਹਿੰਦੇ ਸੀ ਵੀ ਇਹਦੀਆਂ ਬਹੁਤ ਵਧੀਆ ਇਹਦੀ ਐਪਲੀਕੇਸ਼ਨ ਹੈਗੀਆਂ, ਜੋਬਸ ਹੈਗੀਆਂ, ਪਰ ਉਹਦੀਆਂ ਜੋਬਸ ਪੰਜਾਬ ਦੇ ਵਿੱਚ ਕ੍ਰੀਏਟ ਨਹੀਂ ਹੋ ਸਕੀਆਂ। ਨੇੜੇ ਤੋਂ ਨੇੜੇ ਵੀ ਜੇ ਕੋਈ ਸੀਗਾ ਤੇ ਅੰਬਾਲੇ ਦੇ ਵਿੱਚ, ਪਰ ਮੇਰਾ ਖਿਆਲ ਆ ਉਹਦੇ ਨਾਲ ਨਾਲ ਜਿਹੜੀਆਂ ਜੋਬਸ ਪੰਜਾਬ ਜਾਂ ਪੰਜਾਬ ਦੇ ਨੇੜਲੇ ਖਿੱਤਿਆਂ ਦੇ ਵਿੱਚ ਹੈਗੀਆਂ, ਜੇ ਉਹੋ ਜਿਹੇ ਇੰਸਟੀਚਿਊਟਸ ਪਹਿਲਾਂ ਪੰਜਾਬ ਦੇ ਵਿੱਚ ਆਉਣ ਤਾਂ ਕਿ ਉਸ ਏਰੀਏ ਦੀ ਇਕੋਨਮੀ ਜਿਹੜੀ ਆ ਉਸ ਏਰੀਏ 'ਚ ਜਿਹੜੀਆਂ ਆ ਜੋਬਾਂ ਵਧਣ, ਲੋਕਲ ਬੰਦਿਆਂ ਨੂੰ ਲੋਕਲ ਉੱਥੇ ਕੰਮ ਮਿਲੇ, ਉਹਨਾਂ ਨੂੰ ਘਰ ਛੱਡ ਕੇ ਦੂਰ ਨਾ ਜਾਣਾ ਪਵੇ। ਕਿਉਂਕਿ ਮੇਰੇ ਕਈ ਮਿੱਤਰ ਸੀਗੇ ਜੀ, ਉਹ ਕਹਿੰਦੇ ਸੀਗੇ ਵੀ ਜੇ ਉੱਧਰੋਂ ਸਾਊਥ ਇੰਡੀਆ ਤੋਂ ਪੰਜਾਬ ਆਉਣਾ ਆ ਤੇ ਉਦੋਂ ਜਿਹੜੀ ਆ ਵੀ ਰੇਲ ਗੱਡੀ ਦੇ ਵਿੱਚ 18-20 ਘੰਟੇ ਲੱਗਦੇ ਸੀ, ਤੇ ਉਹ ਕਹਿੰਦੇ ਉਹਦੇ ਨਾਲੋਂ ਜੇ ਓਵਰਸੀਜ਼ ਜਾਂਦੇ ਆ ਤੇ ਜੇ ਘਰ ਕੋਈ ਐਮਰਜੈਂਸੀ ਵੀ ਹੋ ਗਈ ਤੇ 8-10 ਘੰਟਿਆਂ ਦੇ ਵਿੱਚ ਕਈ ਵਾਰੀ ਪਹੁੰਚ ਸਕਦੇ ਆ, ਜਿਵੇਂ ਇੰਗਲੈਂਡ ਤੋਂ ਜਾਂ ਕਈ ਹੋਰ ਕੰਟਰੀਆਂ ਦੇ ਵਿੱਚੋਂ। ਦੂਜੀ ਗੱਲ, ਥੋੜਾ ਜਿਹਾ ਮੈਂ ਤੁਹਾਡੇ ਨਾਲ ਇੱਕ ਵਿਦ ਆਲ ਡਿਊ ਰਿਸਪੈਕਟ ਇੱਕ ਥੋੜਾ ਜਿਹਾ ਡਿਫਰੈਂਸ ਆਫ ਓਪੀਨੀਅਨ ਪ੍ਰਜੈਂਟ ਕਰਨਾ ਚਾਹੁੰਦਾ। ਤੁਸੀਂ ਜਿੰਨੀਆਂ ਵੀ ਐਗਜ਼ਾਮਪਲਸ ਦਿੱਤੀਆਂ ਆ ਉਹ ਪਬਲਿਕ ਸੈਕਟਰ ਪ੍ਰਾਈਵੇਟ ਸੈਕਟਰ ਜੋਬਸ ਦੀਆਂ ਦਿੱਤੀਆਂ ਆ, ਪ੍ਰਾਈਵੇਟ ਸੈਕਟਰ ਦੇ ਵਿੱਚ ਉਹ ਬੰਦਿਆਂ ਨੇ ਮੱਲਾਂ ਮਾਰੀਆਂ ਆ ਕੋਈ ਸ਼ੱਕ ਨਹੀਂ, ਪਰ ਪਬਲਿਕ ਸੈਕਟਰ ਜੋਬਸ ਜਿਹੜੀਆਂ ਆ ਉਹ ਕਿੱਥੇ ਨੇ, ਤੇ ਪਬਲਿਕ ਸੈਕਟਰ ਜੋਬਸ ਦੇ ਵਿੱਚ ਕਿੰਨੇ ਕੁ ਬੰਦੇ ਆ ਜਿਨ੍ਹਾਂ ਨੇ ਇਹੋ ਜਿਹੀਆਂ ਮੱਲਾਂ ਮਾਰੀਆਂ ਆ ਬਾਹਰਲੇ ਕੰਟਰੀਆਂ ਜਾ ਕੇ? ਮੈਨੂੰ ਨਹੀਂ ਲੱਗਦਾ ਕੋਈ ਬਹੁਤੇ ਹੈਗੇ ਆ ਅਨਲੈਸ ਉਹ ਇਲੈਕਟਡ ਪੋਜੀਸ਼ਨ ਹੋਣ। ਇਸ ਕਰਕੇ ਜਿਹੜਾ ਇੱਕੋ ਚੀਜ਼ ਜਿਹੜੀ ਆ ਉਹ ਖਟਕਦੀ ਜ਼ਰੂਰ ਆ ਵੀ ਪ੍ਰਾਈਵੇਟ ਦੇ ਵਿੱਚ ਤਾਂ ਆਪਣੀ ਸਕਿੱਲਬਿਲਟੀ ਉਹ ਸਾਰਾ ਕੁਛ ਹੈਗਾ, ਲੇਕਿਨ ਪਬਲਿਕ ਸੈਕਟਰ ਦੇ ਵਿੱਚ ਕਿਉਂ ਨਹੀਂ? ਦੂਜੀ ਗੱਲ, ਜੇ ਰੁਜ਼ਗਾਰ ਮੁਖੀ ਜਿਹੜੇ ਆ ਆਪਣੇ ਉਹ ਹੋਣ ਉੱਥੇ ਇੰਸਟੀਚਿਊਟਸ, ਤੇ ਉਹਦੇ ਨਾਲ ਮੇਰਾ ਖਿਆਲ ਆ ਵੀ ਇਕੋਨਮੀ ਨੂੰ ਤੇ ਬਾਕੀ ਸਾਰਿਆਂ ਨੂੰ ਫਾਇਦਾ ਜਿਹੜਾ ਆ ਜੀ ਉਹ ਹੋ ਸਕਦਾ ਹੈ। ਬਸ ਇਹ ਦੋ ਕਿੰਨੇ ਕਿਤੇ ਪੁਆਇੰਟ ਐਡ ਕਰਨੇ ਸੀ ਜੀ। ਥੈਂਕ ਯੂ।
ਬਹੁਤ ਵਧੀਆ ਪੁਆਇੰਟ ਤੁਸੀਂ ਦੱਸੇ ਨੇ ਇੰਦਰਜੀਤ ਜੀ, ਯੂ ਕੈਨ ਕਰੈਕਟ ਮੀ ਫਾਈ ਰੋਂਗ, ਵੈਨ ਯੂ ਸੇ ਪਬਲਿਕ ਸੈਕਟਰ ਜੋਬਸ, ਉਹਦੇ ਚ ਦੋ ਪੁਆਇੰਟਸ ਨੇ, ਆਰ ਯੂ ਟਾਕਿੰਗ ਸਪੈਸਿਫਿਕਲੀ ਅਬਾਊਟ ਜੋਬਸ ਕੇ ਜੀ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਕੋਈ ਜੋਬਸ ਲੈਣੀਆਂ ਹੈਗੀਆਂ ਉਹਦੀ ਗੱਲ ਤੁਸੀਂ ਕਰ ਰਹੇ ਹੈਗੇ ਹੋ, ਜਾਂ ਤੁਸੀਂ ਗੱਲ ਕਰ ਰਹੇ ਹੈਗੇ ਹੋ ਕਿ ਜਿਹੜੀ ਮਿਨਿਸਟਰੀਅਲ ਲੈਵਲ ਪੋਜੀਸ਼ਨਸ ਹੈਗੀਆਂ ਨੇ?
ਨਹੀਂ ਜੀ ਨਹੀਂ, ਮੈਂ ਇਸੇ ਕਰਕੇ ਕਰੈਕਟ ਕੀਤਾ ਸੀਗਾ, ਮਿਨਿਸਟਰੀਅਲ ਲੈਵਲ ਜਿਹੜੇ ਇਲੈਕਟਡ ਪੋਜੀਸ਼ਨਸ ਨੇ।
ਠੀਕ ਹੈ ਠੀਕ ਹੈ,
ਪਰ ਮੈਂ ਗੱਲ ਕਰ ਰਿਹਾ ਜਿੱਥੇ ਪਾਲਿਸੀਜ਼ ਬਣਦੀਆਂ ਨੇ, ਜਿੱਥੇ ਐਡਮਿਨਿਸਟ੍ਰੇਸ਼ਨ ਆ, ਤੇ ਜਿਹੜੀ ਕਿਉਂਕਿ ਨਾਰਮਲੀ ਮਿਨਿਸਟਰ ਆਉਂਦੇ ਜਾਂਦੇ ਰਹਿੰਦੇ ਆ, ਐਡਮਿਨਿਸਟ੍ਰੇਸ਼ਨ ਜਿਹੜੀ ਪਾਲਿਸੀ ਬਣਾਉਂਦੀ ਆ ਉਸ ਤੋਂ ਮਿਨਿਸਟਰ ਵੀ ਖੱਬੇ ਸੱਜੇ ਨਹੀਂ ਹੋ ਸਕਦੇ, ਤੁਹਾਨੂੰ ਵੀ ਬਿਹਤਰ ਪਤਾ ਆ।
ਠੀਕ ਹੈ ਠੀਕ ਹੈ। ਅੱਛਾ, ਉਹਦੇ ਵਿੱਚ ਮੈਂ ਤੁਹਾਨੂੰ ਦੋ ਤਿੰਨ ਚੀਜ਼ਾਂ ਬੜੀਆਂ ਇੰਪੋਰਟੈਂਟ ਕਹਾਂਗਾ, ਦੋ ਤਿੰਨ ਚੀਜ਼ਾਂ ਉਹਦੇ 'ਚ ਕੀ ਹੈਗਾ। ਇੱਕ ਤੇ ਹੈਗਾ ਹੈ ਕਿ ਚਾਹੇ ਮੇਰਾ ਜ਼ਿਆਦਾ ਐਕਸਪੋਜ਼ਰ ਇੱਥੇ ਕੈਨੇਡਾ ਦਾ ਅਤੇ ਅਮੈਰੀਕਾ ਦੇ ਨਾਲ ਹੀ ਆ, ਕਿਉਂਕਿ ਮੈਂ ਇਹਨਾਂ ਇੱਥੇ ਦੇ ਲੋਕਾਂ ਨੂੰ ਜ਼ਿਆਦਾ ਮਿਲਦਾ ਜਾਂ ਗੱਲਬਾਤ ਇਹਨਾਂ ਦੀ ਦੇਖਦਾ। ਔਰ ਜੇ ਅਸੀਂ ਮੈਂ ਤੁਹਾਨੂੰ ਨਾਲ ਯੂਕੇ ਦਾ ਵੀ ਐਗਜ਼ਾਮਪਲ ਜੋੜ ਦਿੰਦਾ, ਜੇ ਤਾਂ ਤੁਸੀਂ ਕੈਬਨਿਟ ਪੋਜੀਸ਼ਨ ਦੀ ਗੱਲ ਕਰੋ, ਠੀਕ ਹੈ, ਮੈਡਮ ਪਟੇਲ ਨੇ ਹੁਣੇ ਸਾਰੀ ਬੋਰਿਸ ਜੋਨਸਨ ਨਾਲ ਮਿਲ ਕੇ ਸਾਰੀ ਇਮੀਗ੍ਰੇਸ਼ਨ ਪਾਲਿਸੀ ਤੈਅ ਕੀਤੀ ਹੈ, ਜੇ ਤੁਸੀਂ ਹੁਣੇ ਕੱਲ੍ਹ ਪਰਸੋਂ ਦੀ ਖਬਰ ਪੜੀ ਹੋਵੇ, ਪਰ ਓਕੇ ਠੀਕ ਹੈ। ਇਸੇ ਤਰ੍ਹਾਂ ਮੈਂ ਇੱਕ ਮਿੰਟ ਲਈ, ਮੈਨੂੰ ਪਤਾ ਤੁਸੀਂ ਇਲੈਕਟਡ ਹੀ ਕਹਿ ਰਹੇ ਹੋ, ਇਸੇ ਤਰ੍ਹਾਂ ਪਹਿਲੀ ਸਾਊਥ ਏਸ਼ੀਅਨ ਜਿਹੜੀ ਹੈ ਮਹਿਲਾ ਫਰੋਮ ਇੰਡੀਅਨ ਓਰੀਜਨ ਜਿਹਦਾ ਨਾਮ ਤੁਹਾਨੂੰ ਪਤਾ ਹੈ ਕਿ ਨਮ੍ਰਤਾ ਸਿੰਘ ਹੈਗਾ, ਹੁਣ ਉਹਨੂੰ ਨਿੱਕੀ ਹੈਲੇ ਕਹਿੰਦੇ ਨੇ, ਔਰ ਅਸੀਂ ਸਾਰੇ ਜਾਣਦੇ ਹਾਂ ਕਿ ਉਹ ਵੀ ਕੈਬਨਿਟ ਪੋਜੀਸ਼ਨ ਬਣੇ ਨੇ ਔਰ ਹਾਈਐਸਟ ਕੈਬਨਿਟ ਪੋਜੀਸ਼ਨ ਉਹਨਾਂ ਲਈ ਹੈ, ਬਟ ਅਗੇਨ ਮੈਂ ਤੁਹਾਡੀ ਪੁਆਇੰਟ 'ਤੇ ਆ ਜਾਂਦਾ ਕਿ ਉਹ ਇਲੈਕਟਡ ਹੈਗੇ ਨੇ। ਠੀਕ ਹੈ, ਅੱਛਾ, ਹੁਣ ਗੱਲ ਕਰਦੇ ਹੈਗੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਯੈਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਜੇ ਅਸੀਂ ਗੱਲ ਕਰੀਏ, ਅੱਛਾ, ਉਹਦੇ ਵਿੱਚ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਹੈ ਉਹਦੇ ਵਿੱਚ ਬਹੁਤ ਸਾਰੇ ਲੋਕ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਾਂ ਇਸ ਤੋਂ ਪਹਿਲਾਂ ਵੀ, ਈਵਨ ਡੈਮੋਕਰੈਟਸ ਦੇ ਟਾਈਮ ਦੇ ਉੱਤੇ ਵੀ ਬਹੁਤ ਸਾਰੇ ਲੋਕ ਐਸੇ ਹੈਗੇ ਨੇ ਕਿ ਜਿਹੜੇ ਇੰਡੀਅਨ ਓਰੀਜਨ ਤੋਂ ਨੇ ਔਰ ਉੱਥੇ ਟਰੰਪ ਦੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਬੜੇ ਇੰਪੋਰਟੈਂਟ ਰੋਲ ਅਦਾ ਕਰ ਰਹੇ ਨੇ ਅੱਜ ਵੀ ਔਰ ਡੈਮੋਕਰੈਟਸ ਵੇਲੇ ਵੀ। ਹਾਂ, ਉਹਨਾਂ ਦੇ ਨਾਮ ਸ਼ਾਇਦ ਇੰਨੇ ਬਾਹਰ ਨਹੀਂ ਆਉਂਦੇ, ਪਹਿਲਾ ਪੁਆਇੰਟ। ਦੂਸਰੀ ਚੀਜ਼ ਇਹ ਵੀ ਹੈਗੀ ਹੈ ਕਿ ਯੈਸ, ਇਹਦੇ 'ਚ ਵੀ ਕੋਈ ਦੋ ਰਾਏ ਨਹੀਂ ਹੈਗੀ ਕਿ ਯੈਸ ਉਨੇ ਲੈਵਲ ਦੇ ਉੱਤੇ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਪਰ ਸ਼ਾਇਦ ਉਨੇ ਲੈਵਲ ਦੇ ਉੱਤੇ ਨਹੀਂ ਹੋਏਗਾ। ਪਰ ਮੈਂ ਤੁਹਾਨੂੰ ਦੋ ਤਿੰਨ ਚੀਜ਼ਾਂ ਇੱਥੇ ਦੱਸ ਦਿੰਦਾ। ਇੱਕ ਤੇ ਮੈਂ ਤੁਹਾਨੂੰ ਇੱਕ ਲਿੰਕ ਭੇਜਾਂਗਾ ਸਰ, ਤੁਸੀਂ ਪੜ੍ਹਨਾ ਇਹਦਾ, ਆਇਵਾ ਇੰਸਟੀਚਿਊਟ ਦਾ, ਉਹਦੇ ਵਿੱਚ ਉਹਨਾਂ ਨੇ ਲਿਖਿਆ ਆ, ਬਕਾਇਦਾ ਇੱਕ ਰਿਸਰਚ ਕੀਤੀ ਹੈ, ਹੈਡਲਾਈਨ ਵੀ ਦੱਸ ਰਿਹਾ, ਦ ਰਿਮਾਰਕੇਬਲ ਪੋਲੀਟੀਕਲ ਇਨਫਲੂਐਂਸ ਆਫ ਇੰਡੀਅਨ ਡਾਇਸਪੋਰਾ ਇਨ US। ਮੈਂ ਹੈਡਲਾਈਨ ਦੁਬਾਰਾ ਦੱਸ ਰਿਹਾ, ਤੁਹਾਨੂੰ ਮੈਂ ਭੇਜ ਦਾਂਗਾ, ਆਰਤੀ ਬੈਟੀਗਰੀ ਦਾ ਆਰਟੀਕਲ ਲਿਖਿਆ ਹੋਇਆ, ਦ ਰਿਮਾਰਕੇਬਲ ਪੋਲੀਟੀਕਲ ਇਨਫਲੂਐਂਸ ਆਫ ਇੰਡੀਅਨ ਡਾਇਸਪੋਰਾ ਇਨ US। ਉਹਦੇ ਵਿੱਚ ਉਹਨਾਂ ਨੇ ਦੱਸਿਆ ਹੈਗਾ ਕਿ ਜਿਹੜੇ ਇੰਡੀਅਨ ਕਮਿਊਨਿਟੀ ਦੇ ਲੋਕ ਨੇ ਉਹ ਅਮੈਰੀਕਾ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਸਟੈਬਲਿਸ਼ਮੈਂਟ ਦੇ ਵਿੱਚ ਪੈਨੀਟ੍ਰੇਟ ਕਰ ਚੁੱਕੇ ਨੇ ਔਰ ਕਿਸ ਤਰੀਕੇ ਦੇ ਨਾਲ ਦ ਪਾਵਰ ਬੈਸਟੀਅਨਸ ਦੇ ਵਿੱਚ ਇਮੀਗ੍ਰੈਂਟਸ ਬਿਲਕੁਲ ਪੈਨੀਟ੍ਰੇਟ ਕਰ ਚੁੱਕੇ ਨੇ, ਚਾਹੇ ਉਹ ਡਾਕਟਰਸ, ਡੈਂਟਿਸਟ, ਲਾਇਰਸ, ਬੈਂਕਰਸ ਨੇ, ਸਮਾਲ ਬਿਜ਼ਨਸ ਓਨਰਸ ਨੇ, IT ਐਕਸਪਰਟਸ ਨੇ, ਉਹ ਬਿਲਕੁਲ ਉਹਦੇ 'ਚ ਐਂਟਰ ਕਰ ਗਏ ਨੇ। ਸਾਡੇ ਕੈਨੇਡਾ ਦੇ ਵਿੱਚ ਬੈਠੇ ਮੈਂ ਐਸੇ ਲੋਕਾਂ ਨੂੰ ਜਾਣਦਾ ਜਿਹੜੇ ਕਹਿੰਦੇ ਆ ਕਿ ਅਸੀਂ ਡੈਮੋਕਰੇਟਸ ਔਰ ਰਿਪਬਲਿਕਨਸ ਨੂੰ ਦੋਨਾਂ ਨੂੰ ਪੈਸੇ ਦਿੰਦੇ ਆ, ਕਿਉਂਕਿ ਸਾਡਾ ਬਿਜ਼ਨਸ ਅਮੈਰੀਕਾ 'ਚ ਵੀ, ਅਸੀਂ ਡੂਅਲ ਸਿਟੀਜ਼ਨਸ਼ਿਪ ਲਈ ਹੋਈ ਆ। ਇਹ ਧਿਆਨ ਨਾਲ ਸਮਝਣ ਵਾਲੀ ਗੱਲ ਆ, ਮੈਂ ਪਰਸਨਲੀ ਜ਼ਾਤੀ ਤੌਰ 'ਤੇ ਮਿਲਿਆ ਐਸੇ ਲੋਕਾਂ ਨੂੰ, ਉਹ ਕਹਿੰਦੇ ਜੀ ਅਸੀਂ ਡੈਮੋਕਰੇਟਸ ਰਿਪਬਲਿਕਨਸ ਨੂੰ ਦੋਨਾਂ ਨੂੰ ਪੈਸਾ ਦਿੰਦੇ ਆ ਔਰ ਸਾਨੂੰ ਚਾਹੇ ਕਿਸੇ ਦੀ ਵੀ ਗਵਰਨਮੈਂਟ
ਬਿਲਕੁਲ ਹੈ, ਕੈਨੇਡਾ ਦੇ ਵਿੱਚ ਵੀ ਹੁਣ ਮੈਂ ਕੈਨੇਡਾ ਤੇ ਆ ਜਾਂਦਾ, ਜ਼ਿਆਦਾ ਔਨ ਦੀ ਏਅਰ ਅਸੀਂ ਕਈ ਚੀਜ਼ਾਂ ਨਹੀਂ ਵੀ ਡਿਸਕਸ ਕਰ ਸਕਦੇ। ਜੇ ਤੁਸੀਂ ਇੰਦਰਦੀਪ ਜੀ ਥੋੜ੍ਹੀ ਜਿਹੀ ਨਿਗਾਹ ਮਾਰ ਲਓ ਤੇ ਕੈਨੇਡਾ ਦੇ ਵਿੱਚ ਸੈਨੇਟਰ ਜਿਹੜੇ ਬਣੇ ਨੇ ਇੰਡੀਅਨ ਭਾਈਚਾਰੇ ਤੋਂ ਕਿੱਦਾਂ ਬਣੇ ਨੇ, ਤੁਸੀਂ ਵੀ ਸਮਝਦਾਰ ਹੋ, ਮੈਂ ਵੀ ਸਮਝਦਾਰ ਹਾਂ, ਸੈਨੇਟਰ ਜਿਹੜੇ ਨੇ ਕੌਣ ਬਣੇ ਨੇ ਤੁਸੀਂ ਇੱਕ ਵਾਰੀ ਲਿਸਟ ਉਹਨਾਂ ਦੀ ਦੇਖ ਲਈਓ, ਔਰ ਕਿੱਦਾਂ ਕਿੱਦਾਂ ਬਣੇ ਨੇ ਔਰ ਕਿੰਨੀ ਕੁ ਪਾਵਰ ਰੱਖਦੇ ਨੇ ਉੱਥੇ ਐਡਮਿਨਿਸਟ੍ਰੇਸ਼ਨ ਦੇ ਵਿੱਚ, ਉਹ ਤੁਸੀਂ ਵੀ ਸਮਝਦਾਰ ਹੋ, ਮੈਂ ਵੀ ਸਮਝਦਾਰ ਹਾਂ। ਤੁਸੀਂ ਬਿਊਰੋਕਰੇਟਸ ਦੀ ਗੱਲ ਕਰ ਰਹੇ ਸੀ, ਜਿਹੜੇ ਅੰਬੈਸਡਰ ਜਾਂ ਇਨਵੋਇਸ ਲਗਾਏ ਜਾਂਦੇ ਨੇ ਬਾਹਰ ਕੇ, ਜੀ ਠੀਕ ਹੈ ਜੀ ਇੰਡੀਅਨ ਅੰਬੈਸਡਰ ਟੂ ਸੋਰੀ ਕੈਨੇਡੀਅਨ ਅੰਬੈਸਡਰ ਟੂ US, ਕੈਨੇਡੀਅਨ ਅੰਬੈਸਡਰ ਟੂ, ਹੁਣ ਜੇ ਨਾਮ ਤੁਹਾਨੂੰ ਸਮਝ ਹੀ ਆ ਜਾਏਗਾ, ਕੈਨੇਡੀਅਨ ਅੰਬੈਸਡਰ ਟੂ ਇੰਡੀਆ, ਉਹ ਕਿੱਦਾਂ ਲਗਾਏ ਨੇ ਬਿਨਾਂ ਇਨਫਲੂਐਂਸ ਤੋਂ, ਬਿਨਾਂ ਪਾਵਰ ਤੋਂ ਇੱਥੇ, ਵਿਦ ਡਿਊ ਰਿਸਪੈਕਟ, ਬਿਨਾਂ ਇਨਫਲੂਐਂਸ ਤੋਂ, ਬਿਨਾਂ ਪਾਵਰ ਤੋਂ ਇੱਥੇ ਵੀ ਇੱਕ ਪੀਅਨ ਵੀ ਨਹੀਂ ਲੱਗਦਾ, ਠੀਕ ਹੈ। ਸੋ ਉਹ ਕਿੱਥੇ ਤੱਕ ਪਹੁੰਚ ਗਈ ਆਪਣੀ ਕਮਿਊਨਿਟੀ, ਉਹ ਤੁਸੀਂ, ਔਰ ਨਿੱਕੀ ਹੈਲੇ ਵੀ ਠੀਕ ਹੈ ਤੁਸੀਂ ਉਹਨੂੰ ਇਲੈਕਟਡ ਕਹੋਗੇ, ਪਰ US ਅੰਬੈਸਡਰ ਟੂ ਯੂਨਾਈਟਡ ਨੇਸ਼ਨ ਉਸ ਤੋਂ ਪਹਿਲਾਂ ਸੀਗੇ, ਨਿੱਕੀ ਹੈਲੇ US ਅੰਬੈਸਡਰ ਟੂ ਯੂਨਾਈਟਡ ਨੇਸ਼ਨ ਉਸ ਤੋਂ ਪਹਿਲਾਂ ਸੀਗੇ, ਔਰ ਹੋਰ ਬੜੀਆਂ ਸਾਰੀਆਂ ਪਾਵਰਫੁਲ ਪੋਜੀਸ਼ਨਸ ਨਿੱਕੀ ਹੈਲੀ ਨੇ ਔਰ ਹੋਰ ਬੜੇ ਸਾਰੇ ਲੋਕਾਂ ਨੇ ਉੱਥੇ ਲੈ ਲਈਆਂ ਨੇ। ਅੱਜ ਇੰਡੀਅਨ ਓਰੀਜਿਨ ਦੇ ਲੋਕ ਅਮਰੀਕਾ ਦੇ ਵਿੱਚ ਇਲੈਕਸ਼ਨ ਦੇ ਵਿੱਚ ਲੜ ਚੁੱਕੇ ਨੇ, ਗਵਰਨਰ ਜੇ ਕੋਈ ਬਣਦਾ, ਚਾਹੇ ਬੌਬੀ ਜਿੰਦਲ ਸੀਗਾ, ਚਾਹੇ ਨਿੱਕੀ ਹੇਲੇ ਸੀਗੇ, ਜੇ ਕੋਈ ਤੁਸੀਂ ਇੱਕ ਸਟੇਟ ਦਾ ਗਵਰਨਰ ਬਣਨਾ, ਤੁਸੀਂ ਜੇ ਕਹੋ ਕਿ ਜੀ ਬਿਨਾਂ ਪਾਵਰ ਤੋਂ, ਬਿਨਾਂ ਇਨਫਲੂਐਂਸ ਤੇ ਤੁਸੀਂ ਉੱਥੇ ਪਹੁੰਚ ਜਾਓਗੇ, ਇਹ ਸਾਰੀਆਂ ਚੀਜ਼ਾਂ ਬੜੀਆਂ ਮੁਸ਼ਕਿਲ ਨੇ। ਹਾਂਜੀ ਸਰ, ਤੁਸੀਂ ਕੁਝ ਐਡ ਕਰਨਾ ਚਾਹੋ ਕਰ ਦਿਓ, ਫਿਰ ਅਸੀਂ ਨੈਕਸਟ ਕਾਲ ਵੱਲ ਵਧਦੇ ਹਾਂ। ਥੈਂਕ ਯੂ, ਓਕੇ ਜੀ, ਥੈਂਕ ਯੂ ਸਰ, ਥੈਂਕ ਯੂ। ਹਾਂਜੀ ਅਗਲੀ ਕਾਲ ਜੀ, ਅਵਤਾਰ ਚੀਮਾ ਸਾਹਿਬ, ਤੁਸੀਂ ਆਉਂਦੇ ਹੋ ਜੀ, ਅਵਤਾਰ ਚੀਮਾ ਜੀ, ਗੋ ਹੈਡ। ਹੈਲੋ,
ਹੈਲੋ,
ਹਾਂਜੀ ਅਵਤਾਰ ਚੀਮਾ ਜੀ, ਤੁਸੀਂ ਆਉਂਦੇ ਹੋ ਜੀ, ਗੋ ਹੈਡ।
ਸਤਿ ਸ਼੍ਰੀ ਅਕਾਲ ਜੀ ਵੀਰ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਮੈਂ